ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਹਾਜ਼ਰ ਹੋਇਆ। ਜਦੋਂ ਸਿੱਖ ਦੇ ਕੋਈ ਬਾਤ ਸਮਝ ਨਾ ਆਵੇ, ਗੁਰਮਿਲ ਪੁੱਛ ਵਿਚਾਰ, ਫਿਰ ਗੁਰੂ ਸਾਹਿਬ ਨੂੰ ਪੁੱਛ ਕੇ ਉਹ ਗੱਲ ਸਮਝ ਵਿਚ ਆ ਸਕਦੀ। ਫਿਰ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਮੈਨੂੰ ਕੁਛ ਵੀ ਸਮਝ ਨਹੀਂ ਆਇਆ, ਮੇਰੇ ਕਰਮਾਂ ਨੇ ਕੀ ਕਰ ਦਿੱਤਾ ਹੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਨੇ, ਕਰਮਾਂ ਦੀ ਗਤ ਬੜੀ ਨਿਆਰੀ। ਸਤਿਗੁਰੂ ਮਹਾਰਾਜ ਸਾਹਿਬ ਫਿਰ ਇਹ ਖੋਲ ਕੇ ਦੱਸਦੇ ਨੇ, ਰਾਜਨ ਪੁੱਛਦਾ ਸੱਚੇ ਪਾਤਸ਼ਾਹ ਇਹ ਕੀ ਸੀ। ਮਹਾਰਾਜ ਸਾਹਿਬ ਕਹਿੰਦੇ ਭਾਈ ਇਹਦੇ ਵਿੱਚ ਦੋਨੇ ਪੱਖ ਪੂਰੇ ਹੋ ਗਏ। ਦੇਖ ਤੂੰ ਜਨਮ ਧਾਰ ਕੇ ਜੋਸ਼ ਕਰਨਾ ਸੀ 40-50 ਵਰੇ ਦੇ ਵਿਚ, ਉਹ ਦੁੱਖਾਂ ਦੀ ਕਹਾਣੀ ਗੁਰੂ ਨਾਨਕ ਦੀ ਸੰਗਤ ਦੇ ਪ੍ਰਤਾਪ ਕਰਕੇ, ਗੁਰੂ ਦੀ ਹਜ਼ੂਰੀ ਚ ਆਉਣ ਕਰਕੇ ਇਕ ਰਾਤ ਦੇ ਵਿਚ ਤੇਰਾ ਸਾਰਾ ਕਰਮ ਕੱਟ ਦਿੱਤਾ ਗਿਆ। ਜਦੋਂ ਗੁਰੂ ਦੇ ਆਪਾਂ ਹੋ ਜਾਵਾਂਗੇ ਤਾਂ ਗੁਰੂ ਵਾਸਤੇ ਕੋਈ ਔਖੀ ਬਾਤ ਨਹੀਂ ਸਾਡਾ ਕਰਮ ਕੱਟਣਾ। ਕਰੋੜਾਂ ਜਨਮ ਦੇ ਇਹ ਤਾਂ ਇੱਕ ਜਨਮ ਦਾ ਕਰਮ ਸੀ ਜਿਹੜਾ ਕੱਟਿਆ ਕਿ ਉਹਨੇ ਮਜ਼੍ਹਬੀਆਂ ਦੇ ਕਰਜ਼ਾ ਨੂੰ ਲੈਣਾ ਸੀ। ਅਸਲ ਸਾਡਾ ਜਿਹੜਾ ਸਰੀਰ ਹੈ, ਸਰੀਰ ਹੀ ਦੋਨਾਂ ਚੀਜ਼ਾਂ ਦਾ ਬਣਿਆ, ਪਾਪ ਔਰ ਪੁੰਨ। ਇਸ ਕਾਇਆ ਅੰਦਰ ਪਾਪ ਪੁੰਨ ਦੋਵੇਂ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਹੋ ਪਾਏ। ਸ੍ਰਿਸ਼ਟੀ ਦੀ ਪੈਦਾਵਾਰ ਹੋ ਹੀ ਨਹੀਂ ਸਕਦੀ ਦੋਨਾਂ ਤੋਂ ਬਿਨਾਂ। ਦੇਵ ਦੇਵੀ ਹੈ ਉਹਦੇ ਵਿਚ ਵੀ, ਤ੍ਰਿਗਤ ਜੂਨਾਂ ਨੂੰ ਉਹਦੇ ਵਿਚ ਵੀ, ਮਨੁੱਖ ਦੇ ਹੀ ਹੈ ਇਹਦੇ ਵਿਚ, ਪੁੰਨ ਪਾਪ ਸਾਰਿਆਂ ਚ। ਇਕ ਫਰਕ ਪੈਂਦਾ ਕਿਤੇ ਪੁੰਨ ਜ਼ਿਆਦੇ ਹੁੰਦੇ ਨੇ ਕਿਤੇ ਪਾਪ ਜ਼ਿਆਦੇ ਹੁੰਦੇ ਨੇ। ਇਹ ਕਹਾਣੀ ਪੁੰਨਾਂ ਤੇ ਪਾਪਾਂ ਦੀ ਚਲੀ ਆ ਰਹੀ ਹੈ। ਜਦ ਤੋਂ ਸ੍ਰਿਸ਼ਟੀ ਰਚੀ ਹੈ ਉਦੋਂ ਤੋਂ ਇਹ ਕਰਮ ਦੀ ਕਥਾ ਵੀ ਨਾਲ ਆਰੰਭ ਹੋਈ ਹੈ। ਗੁਰੂ ਘਰ ਦੀਆਂ ਬਹੁਤ ਐਸੀਆਂ ਸਾਖੀਆਂ ਕਿ ਹੁਣ ਵਿਚਾਰ ਇਸੇ ਪੱਖ ਦੀ ਚੱਲ ਰਹੀ ਹੈ ਤੇ ਕਰਮ ਕੈਸਾ ਹੈ। ਕਈ ਵਾਰ ਜ਼ਿੰਦਗੀ ਚ ਜਦੋਂ ਪ੍ਰਤੱਖ ਰੂਪ ਦੇ ਵਿਚ ਕੁਝ ਅਜਿਹੀਆਂ ਗੱਲਾਂ ਦੇਖਣ ਵਾਸਤੇ ਮਿਲਣ, ਫਿਰ ਉੱਥੇ ਮਨ ਮੜਾ ਪ੍ਰਾਤਨ ਹੋਈਆਂ ਗ੍ਰੰਥਾਂ ਦੇ ਵਿਚੋਂ, ਗੁਰੂ ਸਾਹਿਬ ਦੇ ਜੀਵਨ ਦੇ ਵਿਚੋਂ, ਭਾਵੇਂ ਉਨ੍ਹਾਂ ਦੇ ਵਿਚ ਕੋਈ ਮਿਥਿਆਵਾਦ ਨਹੀਂ, ਪਰ ਜਿਹੜੀ ਕਿਤੇ ਅੱਖਾਂ ਦੇ ਸਾਹਮਣੇ ਆ ਜਾਏ ਉਹ ਬਾਤ ਕੁਛ ਬਹੁਤ ਹੀ ਜ਼ਿਆਦਾ ਪ੍ਰਭਾਵ ਕਰਦੀ। ਬਹੁਤ ਸਾਲ ਹੋਏ ਇੱਕ ਮਾਰਵਾੜੀ ਰਾਜਸਥਾਨੀ ਨਹਿਰ ਦੇ ਉੱਤੇ ਮਜ਼ਦੂਰੀ ਕਰਨ ਵਾਲਾ, ਪੁਰਾਣੀ ਗੱਲ ਹੈ, ਬਹੁਤ ਹੀ ਜ਼ਿਆਦਾ ਪੁਰਾਣੀ ਵੀ ਨਹੀਂ, ਤੇ ਉਹ ਨਹਿਰ ਦੇ ਉੱਤੇ ਮਜ਼ਦੂਰੀ ਕਰਨ ਵਾਲਾ, ਕਿਤੇ ਉਸ ਨੂੰ ਪਤਾ ਚੱਲ ਗਿਆ ਕਿ ਇੱਥੇ ਇੱਕ ਮਹਾਂਪੁਰਸ਼ ਹੈ, ਉਹਦੀ ਰਸਨਾ ਤੇ ਇੰਨੀਆਂ ਬਰਕਤਾਂ ਨੇ ਜਿਹਦੇ ਔਲਾਦ ਨਹੀਂ ਹੁੰਦੀ, ਜੇ ਉਹ ਕਹਿ ਦੇਵੇ ਪੁੱਤਰ ਹੋ ਜਾਂਦਾ। ਐਸਾ ਚਰਚਾ ਸੀ ਸਾਰੇ ਇਲਾਕੇ, ਸਿੱਧ ਪੁਰਸ਼ ਸੀ ਮਹਾਂਪੁਰਸ਼, ਤੇ ਉਹ ਮਹਾਂਪੁਰਸ਼ਾਂ ਦੇ ਕੋਲ ਆਇਆ। ਆ ਕੇ ਉਹਨੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਮੇਰੀ ਔਲਾਦ ਨਹੀਂ ਹੈ, ਮੈਨੂੰ ਪਤਾ ਚੱਲਿਆ ਲੋਕਾਂ ਤੋਂ, ਭਾਵੇਂ ਇੰਨੀ ਸਮਝ ਨਹੀਂ, ਮੈਨੂੰ ਗੁਰਮਤਿ ਦੀ ਸੋਝੀ ਨਹੀਂ ਹੈ, ਇਹ ਤੁਹਾਡੇ ਕੋਲ ਸਮਰੱਥਾ ਹੈ, ਕਈਆਂ ਦੇ ਘਰ ਤੁਹਾਡੀ ਰਸਨਾ ਦੀਆਂ ਬਰਕਤਾਂ ਪੁੱਤਰ ਰੂਪ ਚ ਖੇਡ ਰਹੀਆਂ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਪਿੱਛੇ ਆਪ ਜੀ ਨੇ ਸੁਣਿਆ ਸੀ ਵੀ ਮਹਾਂਪੁਰਸ਼ ਜਿਹੜੇ ਹੁੰਦੇ ਨੇ ਉਨ੍ਹਾਂ ਦੇ ਸਰੀਰ ਵਿਚ ਪੰਜ ਥਾਂ ਤੇ ਰੱਬ ਦਾ ਸ਼ਕਤੀ ਦਾ ਸੋਮਾ ਜਾਰੀ ਹੋ ਜਾਂਦਾ, ਪੰਜ ਥਾਂ ਤੇ, ਨੇਤਰਾਂ ਚ, ਰਸਨਾ ਚ, ਹਿਰਦੇ ਚ, ਹੱਥਾਂ ਚ, ਪੈਰਾਂ ਚ, ਇਹ ਪੰਜ ਥਾਂ ਤੇ ਬਰਕਤਾਂ ਪ੍ਰਗਟ ਹੋ ਜਾਂਦੀਆਂ। ਉਹਨੇ ਕਿਹਾ ਵੀ ਤੁਸੀਂ ਮਹਾਰਾਜ ਕਿਰਪਾ ਕਰੋ ਤੇ ਮਹਾਂਪੁਰਸ਼ ਪਹਿਲਾਂ ਚੁੱਪ ਕਰ ਗਏ। ਮਹਾਂਪੁਰਸ਼ ਕਹਿੰਦੇ ਭਾਈ ਇਹ ਰੱਬੀ ਖੇਡ ਹੈ ਕਰਮ ਦੀ ਖੇਡ ਸਾਰੀ। ਪਰ ਤੂੰ ਹੁਣ ਆਸ ਧਾਰ ਕੇ ਆਇਆ, ਗਰੀਬ ਬੰਦਾ ਹੈ, ਆਸ ਧਾਰ ਕੇ ਆਇਆ। ਮੈਂ ਆਪਣੇ ਮਾਲਕ ਨੂੰ ਪੁੱਛਦਾ ਜੇ ਕਿਸੇ ਦਾ ਕਰਮ ਥੋੜਾ ਬਹੁਤ ਰਲਿਆ ਵਾ ਹੋਵੇ ਤੇਰੇ ਨਾਲ, ਉਹੀ ਆਊਗਾ ਜਿਹਦਾ ਕੋਈ ਹਿਸਾਬ ਕਿਤਾਬ ਹੈ। ਤੇ ਮਹਾਂਪੁਰਸ਼ਾਂ ਨੇ ਉਹਨੂੰ ਕਿਹਾ, ਕਹਿੰਦੇ ਇਹ ਗੁਰਮੁਖਾ ਬਾਤ ਇਹ ਹੈ ਵੀ ਬੱਚਾ ਤਾਂ ਜਾਊਗਾ ਹੋ ਤੇਰੇ, ਪਰ ਇੱਕ ਸ਼ਰਤ ਹੈ ਵੀ ਪੁੱਤਰ ਨੂੰ ਇੱਥੇ ਲਿਆ ਕੇ ਅਰਦਾਸ ਕਰਾ ਦੇ, ਘਰ ਨਾ ਰੱਖੀ। ਇਹ ਕੰਡੀਸ਼ਨ ਲਾਤੀ ਸੰਤਾਂ ਨੇ, ਗੁਰਦੁਆਰੇ ਛੱਡਦੀ ਇੱਥੇ ਲਿਆ ਕੇ। ਇਹ ਜਿਹੜੇ ਮਹਾਂਪੁਰਸ਼ ਨੇ ਬਚਨ ਕੀਤਾ, ਮੈਂ ਉਹਨਾਂ ਮਹਾਂਪੁਰਸ਼ਾਂ ਦੇ ਬਹੁਤ ਵਾਰ ਦਰਸ਼ਨ ਕੀਤੇ। ਉਦਾਸੀ ਮਹਾਂਪੁਰਸ਼ ਸੀ ਸੰਤ ਬਾਬਾ ਪੂਰਨ ਦਾਸ ਜੀ, ਰੋੜੇ ਵਾਲ ਵਾਲੇ। ਦੂਸਰੇ ਸੰਤ ਬਾਬਾ ਪੂਰਨ ਦਾਸ ਜੀ ਸ਼ੇਖੂਪੁਰ ਸਾਹਿਬ ਵਾਲੇ, ਕਮਾਈ ਦੇ ਵਿਚ ਤੇ ਗੁਰਮਤ ਦੇ ਨਿਯਮਾਂ ਚ ਉਦੋਂ ਵੀ ਅੱਗੇ ਸੀ। ਉਹਨਾਂ ਨੂੰ ਪ੍ਰਤੱਖ ਰੂਪ ਚ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਦਾਰ ਹੋਏ ਸਨ। ਮੈਂ ਦੋਨਾਂ ਹੀ ਮਹਾਤਮਾ ਨੂੰ ਬਚਪਨ ਤੋਂ, ਜਦੋਂ ਮੇਰਾ ਬਚਪਨ ਸੀ ਉਦੋਂ ਤੋਂ ਜਾਣਦਾ ਸੀ। ਮਹਾਂਪੁਰਸ਼ ਕਹਿੰਦੇ ਭਾਈ ਜੇ ਤੂੰ ਵਾਅਦੇ ਵਿਚ ਪੱਕਾ ਰਹੇ ਬੱਚੇ ਨੂੰ ਲਿਆ ਕੇ ਇੱਥੇ ਛੱਡ ਗਈ, ਉਹਦਾ ਕਾਰਨ ਸੀ ਕੋਈ ਜਿਹੜਾ ਮਹਾਂਪੁਰਖਾਂ ਨੇ ਕਿਹਾ ਸੀ। ਹੁਣ ਰਮਜ ਦਿੰਦਾ ਸਾਧੂ ਕੋਈ ਹੋਰ ਕਿਤਾ ਬਾਤ ਕਰਦਾ। ਉਹਨੇ ਘਰਵਾਲੀ ਨਾਲ ਸਲਾਹ ਕੀਤੀ, ਘਰਵਾਲੀ ਕਹਿਣ ਲੱਗੀ ਵੀ ਔਲਾਦ ਔਲਾਦ ਹੈ, ਦੁਨੀਆਂ ਚ ਆਪਣੀ ਸਾਂਝ ਰਹਿ ਜਾਊ, ਆਪਾਂ ਇੱਥੇ ਆ ਕੇ ਮਿਲ ਜਾ ਕਰਾਂਗੇ ਬੱਚੇ ਨੂੰ, ਤੂੰ ਹਾਂ ਕਰ ਦੇ। ਉਹਨੇ ਕਿਹਾ ਜੀ ਮੈਂ ਵਾਅਦਾ ਕਰਦਾ ਬੱਚੇ ਨੂੰ ਮੈਂ ਇੱਥੇ ਛੱਡ ਦਿਓ, ਗੁਰਦੁਆਰੇ ਸਾਹਿਬ ਗੁਰੂ ਨਾਨਕ ਦੇ ਘਰ ਛੱਡ ਦਿਓ। ਮਹਾਂਪੁਰਸ਼ ਕਹਿੰਦੇ ਗੁਰੂ ਨਾਨਕ ਦੀ ਕਿਰਪਾ ਹੋ, ਸਾਲ ਦੇ ਵਿਚ ਤੇਰੇ ਬੱਚਾ ਗੁਰੂ ਕਿਰਪਾ ਦੁਆਰਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ, ਮਹਾਂਪੁਰਖਾਂ ਦੀ ਜ਼ਬਾਨ ਦੀ ਬਰਕਤ ਉਧਰੇ ਹੀ ਮੈਂ ਆਏ ਕੀ ਆ ਨਿਵਾਸ, ਜੀਵ ਨੇ ਉਧਰ ਵਿਚ ਆ ਕੇ ਨਿਵਾਸ ਕਰ ਲਏ। ਖੁਸ਼ੀਆਂ ਹੋਈਆਂ, ਨਹਿਰ ਤੇ ਕੰਮ ਕਰਦੇ ਕਰਦੇ ਅੱਗੇ ਨੂੰ ਨਿਕਲ ਗਏ, ਸਾਲ ਬਾਅਦ ਬੱਚੇ ਦਾ ਜਨਮ ਹੋ ਗਿਆ। ਜਨਮ ਹੋਣ ਤੋਂ ਬਾਅਦ ਜੋ ਗੁਰਬਾਣੀ ਦੇ ਅੰਦਰ ਪਾਵਨ ਬਚਨ ਹੈ ਵੀ ਦਾਤ ਪਿਆਰੀ ਵਿਸਰਿਆ ਦਾਤਾ, ਸੰਸਾਰ ਅਕਸਰ ਇਹੀ ਕੁਛ ਕਰਦਾ, ਮਤਲਬ ਹੀ ਹੈ ਸੰਸਾਰ। ਪੁੱਤਰ ਹੋਣ ਤੋਂ ਬਾਅਦ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕਰਨ ਵਾਲੀ ਹੈ, ਦਾਤ ਤਾਂ ਰੱਬ ਦੀ ਹੈ ਪਰ ਜਿਹਦੇ ਦੁਆਰਾ ਆਈ ਅਕਸਰ ਕੋਈ ਬਾਤ ਤਾਂ ਹੈ ਵੀ। ਇਹਨੇ ਨੂੰ 1965 ਪਾਕਿਸਤਾਨ ਦੀ ਜੰਗ ਲੱਗੀ ਸੀ ਉਸ ਸਾਲ, ਉਹ 65 ਦੇ ਵਿਚ ਇਹ ਮਹਾਂਪੁਰਸ਼ ਚੜਾਈ ਕਰ ਗਏ। ਜੰਗ ਸਮਾਪਤ ਹੋਏ ਤੋਂ ਬਾਅਦ ਤੇ 1965 ਦੇ ਵਿਚ ਹੀ ਮੈਂ ਘਰ ਛੱਡ ਕੇ, 14ਵੇਂ ਸਾਲ ਦੇ ਵਿਚ ਸੀ ਮੈਂ ਘਰ ਛੱਡ ਕੇ, ਉਸ ਸੰਨ ਦੇ ਵਿਚ ਫਿਰ ਵਾਪਸ ਨਹੀਂ ਸੀ ਘਰ ਆਇਆ ਕਈ ਸਾਲ ਮੇਰੇ ਤਾਂ ਇਹ ਯਾਦ ਹੈ ਸਾਰੀ ਘਟਨਾ। ਉਹਨਾਂ ਦੇ ਦੁਸਹਿਰੇ ਤੇ ਗਿਆ ਸੀ ਕਿਉਂਕਿ ਨਾਨਕੇ ਪਰਿਵਾਰ ਦੇ ਨੇੜੇ ਸੀ। ਸਮਾਂ ਲੰਘਦਾ ਗਿਆ, ਸਮਾਂ ਆਪਣੀ ਚਾਲ ਚੱਲਦਾ। ਅੱਜ ਮੈਂ ਆਪ ਜੀ ਨੂੰ ਉਹ ਕਥਾ ਸੁਣਾਉਣਾ ਜਿਹੜੀ ਮੈਂ ਆਪਣੇ ਅੱਖੀਂ ਦੇਖੀ, ਇਹਦਾ ਕੁਛ ਹਿੱਸਾ ਮੇਰੇ ਅੱਖੀਂ ਦੇਖਿਆ ਹੋਇਆ, ਇਸ ਕਰਕੇ ਮੇਰੇ ਮਨ ਤੇ ਸਾਰੇ ਜੀਵਨ ਲਈ ਪ੍ਰਭਾਵ ਹੈ ਉਸ ਚੀਜ਼ ਦਾ, ਤੇ ਆਪਣੀ ਇਸ ਕਰਮ ਕਥਾ ਦੇ ਵਿਚ ਮੇਰੇ ਕੁਦਰਤੀ ਬਾਤ ਯਾਦ ਆ ਗਈ ਹੈ, ਪ੍ਰਕਰਨ ਦੀ ਬਾਤ ਹੈ ਪਰ ਅੱਖਾਂ ਦੇਖੀ ਹੋ ਗਈ। ਟਕਸਾਲ ਵਾਲੇ ਮਹਾਂਪੁਰਸ਼ ਮਿਲਣ ਤੋਂ ਪਹਿਲਾਂ ਮੈਂ ਉਹਨਾਂ ਮਹਾਂਪੁਰਸ਼ਾਂ ਤੋਂ ਬਾਅਦ ਜਿਹੜੇ ਦੂਸਰੇ ਮਹਾਂਪੁਰਸ਼ ਸੀ ਉਹਨਾਂ ਦੇ ਕੋਲ, ਕਿਉਂਕਿ ਨਾਨਕੇ ਪਰਿਵਾਰ ਦੀ ਸਾਂਝ ਹੋਣ ਕਰਕੇ ਰਿਹਾ ਸੀ, ਟਕਸਾਲ ਦੀ ਵਿਦਿਆਵਾਦ ਦੇ ਵਿੱਚ ਪ੍ਰਾਪਤ ਹੁੰਦੀ ਹੈ, ਇਹ ਤਾਂ ਪਰਮਾਤਮਾ ਦੇ ਖੇਡ ਹੈ ਪਰਮਾਤਮਾ ਦੀ। ਸਮਾਂ ਲੰਘਦਾ ਗਿਆ, ਜਿਸ ਵੇਲੇ ਉਹ ਬੱਚਾ ਲਗਭਗ 9-10 ਵਰੇ ਦਾ ਹੋਇਆ, ਉਹ ਬੱਚੇ ਦੀ ਜਨਮ ਤਰੀਕ ਨੀ ਸਾਨੂੰ ਮਿਲੀ ਹੈਗੀ, ਨਾ ਕੋਈ ਬਹੁਤੀ ਘੋਖ ਕੀਤੀ ਹੈ, ਬੱਚਾ ਵੀ ਵੇਖਿਆ, ਬੱਚੇ ਦਾ ਬਾਪ ਵੀ ਦੇਖਿਆ। ਉਸ ਵੇਲੇ ਬਚਪਨ ਸੀ, ਕੋਈ ਬਹੁਤੀ ਲੋੜ ਨੀ ਸੀ ਵੀ ਆਪਾਂ ਕੀ ਲੈਣਾ, ਕਿਸੇ ਦਾ ਬੱਚਾ ਕੋਈ ਹੈ ਇਸ ਤਰ੍ਹਾਂ ਦਾ ਸੀ ਵੀ ਆਪਾਂ ਤਰੀਕਾ ਵੀ ਕੀ ਲੈਣਾ, ਇਹ ਨੀ ਸੀ ਪਤਾ ਵੀ ਜੀਵਨ ਤੇ ਕੰਮ ਆਉਣ ਵਾਲੀ ਚੀਜ਼। ਉਹ ਬੱਚਾ ਇੱਕ ਦਿਨ ਬਾਹਰ ਖੇਡਣ ਵਾਸਤੇ ਗਿਆ, ਖੇਡਦੇ ਖੇਡਦੇ ਨੇ ਇੱਕ ਸਰਪ ਪਕੜ ਲਿਆ ਤੇ ਸੱਪ ਨਾਲ ਖੇਡਦਾ ਰਿਹਾ। ਲੋਕਾਂ ਨੇ ਬੜਾ ਰੌਲਾ ਪਾਇਆ ਬੱਚਿਆਂ ਨੇ ਵੀ ਇਹਦੇ ਸੱਪ ਡੰਗ ਜਾਓ ਇਹਨੂੰ, ਤੇ ਉਹਦੇ ਹੱਥਾਂ ਦੇ ਵਿੱਚ ਵਾਹਿਗੁਰੂ ਜਾਣੇ ਕੀ ਹੋਇਆ ਤੇ ਕਿਵੇਂ ਹੋਇਆ, ਹੱਥਾਂ ਦੇ ਵਿੱਚ ਸੱਪ ਦੇ ਪ੍ਰਾਣ ਨਿਕਲ ਗਏ। ਉਹ ਬੱਚਾ ਆਪਣੇ ਪਿਓ ਨੂੰ ਕਹਿੰਦਾ ਵੀ ਇਹਦੇ ਤੇ ਕੱਫਣ ਲਿਆ, ਕੱਫਣ ਲਿਆ ਕੇ ਇਹਨੂੰ ਧਰਤੀ ਚ ਦੱਬਣਾ ਪੂਰਾ, ਜਿਵੇਂ ਬੰਦੇ ਦਾ ਅੰਤਮ ਸੰਸਕਾਰ ਕਰੀ। ਬੱਚਾ ਚਮਤਕਾਰ ਦਿਖਾ ਰਿਹਾ ਪਰ ਬਾਪ ਨੂੰ ਸਮਝ ਨਹੀਂ ਆਈ ਉਸ ਗੱਲ, ਕੱਫਣ ਪਾਇਆ ਉਹਦੇ ਤੇ ਦੱਬਿਆਂ ਦਾ। ਰਾਤ ਹੀ ਰਾਤ ਉਸ ਦੀ ਲੱਤ ਸੁੱਜ ਗਈ ਤੇ ਜਿਸ ਦਾ ਇਹ ਅਰਥ ਕੱਢਿਆ ਗਿਆ ਵੀ ਕਿਤੇ ਸੱਪ ਡੰਗ ਗਿਆ ਉਸ ਨੂੰ, ਕਿਉਂਕਿ ਉਸੇ ਰਾਤ ਹੋਇਆ ਨਾ ਇਹ। ਉਹਦੀ ਸੁੱਜੀ ਹੋਈ ਲੱਤ ਮੈਂ ਦੇਖੀ ਹੈ, ਮੈਨੂੰ ਯਾਦ ਹੈ ਸਾਰੀ, ਭਾਵੇਂ ਬਚਪਨ ਸੀ, ਪਰ ਇਹ ਨਹੀਂ ਪਤਾ ਚੱਲਿਆ ਵੀ ਸੱਪ ਨੇ ਡੰਗੀ ਸੀ ਜਾਂ ਕੀ ਹੋਇਆ, ਵਾਹਿਗੁਰੂ ਜਾਣੇ, ਬਸ ਲੱਤ ਸੁੱਜੀ, ਬਸ ਇਤਨਾ ਸਮਝਣਾ। ਤੇ ਉਹਦੇ ਵਿੱਚੋਂ ਬੱਚਾ ਬਹੁਤ ਤੰਗ ਹੋਇਆ, ਤੰਗ ਹੋਣ ਤੋਂ ਬਾਅਦ ਤੇ ਬੱਚੇ ਦੀ ਹਾਲਤ ਥੋੜੀ ਜਿਹੀ ਜ਼ਿਆਦਾ ਖਰਾਬ ਹੋ ਗਈ ਤੇ ਇਹੀ ਹੋਇਆ ਵੀ ਇਹਨੂੰ ਜ਼ਹਿਰ ਚੜ ਗਈ, ਫਾਂਡੇ ਵਾਲੇ ਲਿਆਉਂਦੇ, ਹਥੌਲਾ ਕਰਨ ਵਾਲੇ, ਦੂਜਾ ਤੀਜਾ ਸਭ ਫੇਲ ਹੋ ਗਿਆ। ਉਹ ਬੱਚਾ ਕਹਿੰਦਾ ਆਪਣੇ ਪਿਓ ਨੂੰ ਜਦੋਂ ਰੋ ਰਿਹਾ, ਉਹ ਜਦੋਂ ਮਾਂ ਨੇ ਔਰ ਬਾਪ ਨੇ ਦੇਖ ਲਿਆ ਵੀ ਇਹ ਮਰ ਜਾਊਗਾ, ਫਿਰ ਉਹ ਬੱਚਾ ਰਾਤ ਨੂੰ ਟਿਕ ਟਕਾ ਹੋਇਆ, ਲੋਕੀ ਸੁੱਤੇ ਪਏ, ਨੂੰ ਆਪਣੇ ਬਾਪ ਦੇ ਗਲ ਪੈ ਗਿਆ, ਕਹਿੰਦਾ ਹੁਣ ਰੋਣਾ, ਰੋਣ ਦਾ ਲਾਭ ਹੈ ਕੋਈ? ਉਹ ਕਹਿੰਦਾ ਪੁੱਤਰ ਜਿਹਦਾ ਇਕਲੌਤਾ ਬੇਟਾ ਬੜੀ ਮੁਸ਼ਕਲਾਂ ਨਾਲ ਮਿਲਿਆ ਹੋਵੇ, ਮਰਦਾ ਹੋਵੇ, ਬਾਪ ਰੋਊਗਾ ਨੀ, ਹੋਰ ਕੀ ਕਰੂਗਾ। ਉਹ ਕਹਿਣ ਲੱਗਾ ਵੀ ਦੇਖ, ਬਾਤ ਇਹ ਹੈ ਕੋਈ ਕਿਸੇ ਦਾ ਪੁੱਤ ਨੀ, ਕੋਈ ਕਿਸੇ ਦਾ ਬਾਪ ਨੀ, ਇੱਕ ਤਾਂ ਇਹ ਗੱਲ ਸਮਝ ਲੈ, ਤੂੰ ਐਵੇਂ ਅਗਿਆਨ ਚ ਲੋਰੀਆਂ ਦੇ ਦੇ ਕੇ ਨਾ ਮੂੰਹ ਚੁੰਮਦਾ ਰਿਹਾ, ਮੈਂ ਤੇਰਾ ਕੁਛ ਨੀ ਲੱਗਦਾ, ਤੂੰ ਕੀਤਾ ਬੇਈਮਾਨਾ, ਜਿਹੜੇ ਮਹਾਂਪੁਰਸ਼ਾਂ ਦੀ ਬਰਕਤ ਨਾਲ ਮੈਂ ਤੇਰੇ ਘਰ ਵਿਚ ਆ ਕੇ ਜੰਮਿਆ, ਤੇਰਾ ਵਾਅਦਾ ਕੀਤਾ ਸੀ, ਤੂੰ ਵਾਅਦੇ ਤੋਂ ਮੁੱਕ ਰਿਹਾ, ਮੈਨੂੰ ਛੱਡਿਆ ਨੀ ਗੁਰੂ ਕਰਦਾ। ਕਹਿੰਦਾ ਹੁਣ ਮੇਰਾ ਅੰਤ ਸਮਾਂ ਆ ਗਿਆ, ਮੈਂ ਜਾ ਕੇ ਜਿੱਥੋਂ ਲੈ ਕੇ ਆਇਆ ਉੱਥੇ ਛੱਡ ਕੇ ਆ, ਉੱਥੇ ਮਰਨਾ ਜਾ ਕੇ। ਬਾਪ ਦਾ ਦਿਲ ਹਿੱਲ ਗਿਆ ਜਦੋਂ ਬੱਚੇ ਨੇ ਗੱਲ ਕਹਿ ਦਿੱਤੀ, ਇਹ ਆਪਣੇ ਪੁੱਤਰ ਨੂੰ ਲੈ ਕੇ ਰੇਲ ਗੱਡੀ, ਰਸਤੇ ਚ ਹੋਰ ਵੀ ਇੱਕ ਦੋ ਘਟਨਾ ਵਰਤੀਆਂ, ਚਲੋ ਉਹ ਆਪਾਂ ਛੱਡ ਦਈਏ, ਕਈ ਵਾਰ ਉਹਨਾਂ ਤੇ ਸ਼ੰਕਾ ਹੋ ਜਾਂਦੀ ਹੈ। ਆ ਕੇ ਰਾਜਪੁਰੇ ਸਟੇਸ਼ਨ ਤੇ ਉਤਰਿਆ, ਰੇਲ ਗੱਡੀ ਮੇਨ ਰੋਡ ਜਿਹੜੀ ਜਾਂਦੀ ਹੈ ਨਾ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ, ਉਸ ਮੇਨ ਰੋਡ ਤੇ ਜੰਕਸ਼ਨ ਹੈ, ਉੱਥੇ ਉਤਰਿਆ ਰਾਜਪੁਰੇ। ਰਾਜਪੁਰੇ ਤੋਂ ਦੂਸਰੀ ਟ੍ਰੇਨ ਲਈ ਪਟਿਆਲੇ ਆ ਗਏ, ਪਟਿਆਲੇ ਤੋਂ ਘੋੜੇ ਵਾਲਾ ਤਾਂਗਾ ਕੀਤਾ ਇਹਨੇ। ਜਦੋਂ ਇਹ ਬੱਚੇ ਨੂੰ ਪਾ ਕੇ ਤਾਂਗੇ ਚ ਲੈ ਕੇ ਆਇਆ, ਇਹ ਸਾਰੀ ਕਹਾਣੀ ਉਹਦੇ ਬਾਪ ਨੇ ਦੱਸੀ, ਉਦੋਂ ਬਾਅਦ ਮੈਂ ਆਪਣੀ ਅੱਖੀ ਦੇਖਿਆ ਉਹਨੂੰ, ਬੱਚੇ ਨੂੰ ਉੱਥੇ ਪਹੁੰਚੇ ਹੋਏ, ਮੇਰੇ ਸਾਥੀਆਂ ਨੇ ਹੋਰ ਨੇ ਵੀ ਦੇਖਿਆ, ਜਿਉਂਦੇ ਨੇ ਜੀ ਕਈ। ਉਹ ਬੱਚਾ ਲਿਆ ਕੇ ਮੰਜੇ ਤੇ ਪਾ ਦਿੱਤਾ ਤੇ ਸੁਬਹ ਸ਼ਾਮ ਜਦੋਂ ਕਿਤੇ ਟਾਈਮ ਲੱਗਣਾ ਰਹਿਮ ਦਿਲੀ ਕਰਕੇ ਮੈਂ ਵੀ ਉਹਨੂੰ ਦੇਖਦਾ ਦੇਖਦਾ ਰਿਹਾ ਤੇ ਇਹ ਸੀ ਬਾਤ ਵੀ ਚਲੋ ਸਾਡੇ ਸ਼ਾਇਦ ਮਹਾਂਪੁਰਸ਼ ਇਹਦੇ ਤੇ ਕਿਰਪਾ ਕਰਨਗੇ ਕੋਈ ਹੋਊਗਾ ਇਹ ਬਚੂਗਾ ਕੀ ਹੈ ਜਿੱਥੇ ਬੰਦਾ ਰਹਿੰਦਾ ਹੁੰਦਾ ਸ਼ਰਧਾ ਵੀ ਹੁੰਦੀ ਹੈ ਨਾ ਵੀ ਮਹਾਂਪੁਰਸ਼ ਵੀ ਇੱਥੇ ਲਿਆਏ ਵੀ ਬਚ ਰਹੂਗਾ ਉਹਨੇ ਬੱਚਾ ਬੋਲਦਾ ਬੋਲਦਾ ਨਹੀਂ ਸੀ ਇੰਨਾ ਜ਼ਿਆਦਾ ਫਸ ਪਿਆ ਤੇ ਉਹਦਾ ਕੋਲ ਹੈ ਜਿਸ ਦਿਨ ਦੀ ਇਹ ਘਟਨਾ ਹੈ ਜਿਹੜੀ ਅਗਲੀ ਮੈਂ ਗੱਲ ਕਰਨ ਲੱਗਿਆ ਕਰਮ ਦੇ ਪਰਸਾਏ ਵੀ ਜਿਹੜੀ ਅੱਖੀ ਦੇਖੀ ਸਾਰੀ ਹੁਣ ਜਿਹੜੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੀ ਉਹ ਤਾਂ 65 ਚ ਚੜਾਈ ਕਰ ਗਏ ਤੇ ਦੂਸਰੇ ਮਹਾਂਪੁਰਸ਼ ਕਹਿੰਦੇ ਵੀ ਇਹ ਵੱਡਿਆਂ ਦੀ ਗੱਲ ਸੀ ਮੈਂ ਤਾਂ ਇਹਦੇ ਚ ਕੋਈ ਦਖਲ ਨਹੀਂ ਦੇ ਸਕਦਾ ਇਹ ਤਾਂ ਹੁਣ ਤੁਹਾਡੇ ਕਰਮ ਤੇ ਤੁਸੀਂ ਬੇਈਮਾਨਾ ਨਹੀਂ ਸੀ ਕਰਨਾ ਅਸਲ ਚ ਮਹਾਂਪੁਰਸ਼ਾਂ ਨੂੰ ਪਤਾ ਸੀ ਵੀ ਕਰਮ ਦੇ ਅਨੁਸਾਰ ਇਹਦੀ ਦੇਹ ਜਿਹੜੀ ਹੈ ਬਚਪਨ ਦੇ ਵਿੱਚ ਚਲੀ ਜਾਣੀ ਹੈ ਜੇ ਗੁਰਦੁਆਰੇ ਰਹਿੰਦਾ ਹੋਊਗਾ ਅੱਖਾਂ ਤੋਂ ਪਰੇ ਮਰੂਗਾ ਇਹਨਾਂ ਨੂੰ ਤਕਲੀਫ਼ ਘੱਟ ਹੋਊਗੀ ਗੱਲ ਤਾਂ ਇਹ ਸੀ ਮਰਨ ਦਾ ਫੇਰ ਵੀ ਉਦੋਂ ਹੀ ਸੀ ਮਰਨੇ ਦੇ ਵਿੱਚ ਤਾਂ ਦਿਨ ਅੱਗਾ ਪਿੱਛਾ ਦੇਖੋ ਹੁੰਦਾ ਨੀ ਗੁਰਬਾਣੀ ਦਾ ਸਿਧਾਂਤ ਹੈ ਗਣ ਘਾਲੇ ਗਣ ਦਾ ਅਰਥ ਹੈ ਗਿਣਤੀ ਗਣ ਘਾਲੇ ਸਭ ਦਿਵਸ ਸਾਸ ਇਸ ਦੇਹ ਦੇ ਅੰਦਰ ਦੋ ਚੀਜ਼ਾਂ ਗਿਣਤੀ ਦੀਆਂ ਪਈਆਂ ਹੋਈਆਂ ਇਹ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਕਿ ਇੱਕ ਤਾਂ ਦਿਨ ਸੰਸਾਰ ਵਿਚ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਕਿੰਨੀ ਦੇਰ ਤੱਕ ਸੰਸਾਰ ਵਿਚ ਜਿਉਂਦਾ ਰਹਿਣਾ ਹੈ ਇਹ ਗਿਣਤੀ ਦੇਣ ਸਾਰਿਆਂ ਨੂੰ ਮੈਂ ਤੁਸੀਂ ਸਾਰੇ ਕੋਈ ਵੀ ਇਹ ਗਿਣਤੀ ਤੋਂ ਬਾਹਰ ਨਹੀਂ ਹੈ ਤਾਂ ਮਹਾਰਾਜ ਦਾ ਸਿਧਾਂਤ ਹੈ ਗਣ ਘਾਲੇ ਸਭ ਦਿਵਸ ਸਾਸ ਦੂਸਰੀ ਬਾਤ ਹੈ ਸਵਾਸ ਜਿਹੜੇ ਸਵਾਸ ਨੇ ਇਹ ਵੀ ਗਿਣਤੀ ਦੇ ਨੇ ਇਹ ਗੱਲ ਭੁੱਲ ਜਾਓ ਵੀ ਉਦੋਂ ਪਹਿਲਾਂ ਕੋਈ ਕਿਸੇ ਨੂੰ ਮਾਰ ਵੀ ਨਹੀਂ ਸਕਦਾ ਕੋਈ ਮਰ ਵੀ ਨਹੀਂ ਸਕਦਾ ਆਖਣ ਜ਼ੋਰ ਚੁੱਪੈ ਨਹਿ ਜ਼ੋਰ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ ਆਪਣੀ ਤਾਕਤ ਨਾਲ ਮਰ ਵੀ ਨਹੀਂ ਸਕਦਾ ਕੋਈ ਇਸ ਵਾਸਤੇ ਗਣ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ ਇੱਕ ਤਿਲ ਜਿੰਨੀ ਵੀ ਨਾ ਵੱਧ ਸਕਦੀ ਹੈ ਉਮਰ ਡਾਕਟਰ ਜ਼ੋਰ ਲਾ ਲੈਣ ਵੈਦ ਹਕੀਮ ਜ਼ੋਰ ਲਾ ਲੈਣ ਉਮਰ ਨਹੀਂ ਵਧਾ ਸਕਦਾ ਕਿਸੇ ਜਤਨ ਨਾਲ ਇੱਕ ਸਵਾਸ ਨਹੀਂ ਮਿਲ ਸਕਦਾ ਨਹਿ ਵੱਢਣ ਘਟਣ ਤਿਲ ਸਾਰ ਇੱਕ ਤਿਲ ਜਿੰਨੀ ਨਾ ਵਧੂਗੀ ਨਾ ਘਟੂਗੀ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਕਹਿੰਦੇ ਸਮਝਾ ਲੈ ਇਹਨੂੰ ਉਹ ਜਿਹੜੇ ਦਿਨ ਲਿਖੇ ਗਏ ਨਾ ਉਹ ਚਲਾਏ ਬਾਨ ਨਹੀਂ ਹੋਣੇ ਜਾਣਾ ਹੀ ਪੈਣਾ ਉਸੇ ਦਿਨ ਇਸ ਕਰਕੇ ਮਹਾਂਪੁਰਖਾਂ ਨੂੰ ਇਸ ਗੱਲ ਦਾ ਪਤਾ ਸੀ ਉਹ ਅਗਿਆਨੀ ਨਹੀਂ ਸਮਝਿਆ ਵਿਚਾਰਾ ਰੋਇਆ ਕਰੇ ਉੱਥੇ ਦਾ ਰੋੜੇਵਾਲ ਨਗਰ ਦਾ ਰਿਪਦਮਨ ਸਿੰਘ ਸਰਪੰਚ ਹੁੰਦਾ ਸੀ ਚੜਾਈ ਕਰ ਗਿਆ ਬਜ਼ੁਰਗ ਉਸ ਵੇਲੇ ਬਜ਼ੁਰਗ ਸੀ ਜਦੋਂ ਮੈਂ ਦੇਖਿਆ ਸੁਭਾਸ਼ ਚੰਦਰ ਬੋਸ ਦੇ ਨਾਲ ਆਜ਼ਾਦ ਹਿੰਦ ਫੌਜ ਦਾ ਸਿਪਾਹੀ ਸੀ ਇਹ ਬੜਾ ਜ਼ਿੰਦਗੀ ਦਾ ਤਜਰਬੇ ਸੀ ਇਸ ਬੰਦੇ ਦੇ ਕੋਲ ਬੜੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ ਸੁਭਾਸ਼ ਚੰਦਰ ਬੋਸ ਵਰਗਾ ਲੈਕਚਰ ਕਰਕੇ ਵੀ ਸੁਣਾਉਂਦਾ ਸੀ ਤੇ ਉੱਥੇ ਪਿੰਡ ਦੇ ਪ੍ਰੇਮੀ ਕੁਛ ਕੋਲ ਬੈਠਿਆ ਜਿਸ ਦਿਨ ਇਹ ਬੱਚੇ ਦਾ ਆਖਰੀ ਦਿਨ ਆ ਹੁਣ ਮੈਂ ਉੱਥੇ ਲਿਆਉਣਾ ਆਪ ਜੀ ਨੂੰ ਜਿਹੜੀ ਆਪਣੇ ਪ੍ਰਕਰਨ ਦੇ ਵਿੱਚ ਕੰਮ ਦੇਣ ਵਾਲੀ ਗੱਲ ਸੀ ਕਰਮ ਦੀ ਬਾਤ ਸਮਝਣ ਵਾਸਤੇ ਉਦਾਹਰਣਾਂ ਹੁੰਦੀਆਂ ਨੇ ਸਾਖੀਆਂ ਦੀਆਂ ਹੋਣ ਜੋ ਭਾਈ ਦਇਆ ਸਿੰਘ ਜੀ ਕਹਿ ਰਹੇ ਸੀ ਉਹ ਗੂੜ ਸਿਧਾਂਤ ਸੀ ਹੁਣ ਇਹ ਸੌਖਾ ਸਿਧਾਂਤ ਹੈ ਚੀਜ਼ ਉਹੀ ਹੈ ਗੱਲ ਉਹੀ ਸਮਝ ਰਹੇ ਹਾਂ ਤੇ ਜਿਸ ਵੇਲੇ ਆਖਰੀ ਦਿਨ ਆਇਆ ਉਹਦਾ ਪਿਓ ਮੰਜੇ ਦੀ ਬਾਹੀ ਜਿਹਦੇ ਨਾਲ ਉਹ ਮੰਜੇ ਦੇ ਪਲੰਘੇ ਤੇ ਹੈ ਉਹ ਬਾਹੀ ਦੇ ਨਾਲ ਸਿਰ ਲਾਇਆ ਹੋਇਆ ਉਹਦੇ ਪਿਓ ਦਾ ਡੁਸਕ ਡੁਸਕ ਕਰਕੇ ਵਿਚਾਰਾ ਰੋ ਰਿਹਾ ਕਿਉਂਕਿ ਪੁੱਤਰ ਦਿਸ ਰਿਹਾ ਵੀ ਚਲਾ ਜਾਣਾ ਮੇਰੇ ਕੋਲ ਮੇਰਾ ਮੇਰਾ ਕਰ ਵੇ ਲਾਹੀ ਮੇਰਾ ਪੁੱਤਰ ਮੇਰਾ ਪੁੱਤਰ ਐਨ ਢੁਕਦੀਆਂ ਨੇ ਪੰਗਤੀਆਂ ਬਾਰਕ ਮਰੇ ਬਾਰਕ ਕੀ ਲੀਲਾ ਕਹਿ ਕਹਿ ਰੋਵੇ ਬਾਲ ਰੰਗੀਲਾ ਇਹ ਹਾਲਤ ਉਹਦੀ ਹੋਈ ਹੋਈ ਹੈ ਜਿਸ ਵੇਲੇ ਓਹਨੂੰ ਰੋਂਦੇ ਨੂੰ ਓਹਨੇ ਬੱਚੇ ਨੇ ਦੇਖਿਆ ਨਾ, ਪਤਾ ਨੀ ਇਹਦੀ ਨੌਮਰਿਆਂ ਦੀ ਉਮਰ ਸੀ ਜਾਂ ਚੌਦਾਂ ਤੋਂ ਉੱਪਰ ਨੀ ਸੀ, ਜਿਹੜੀ ਨੌ ਤੋਂ ਘੱਟ ਨੀ ਸੀ, ਵਿਚਾਲੇ ਵੀ ਹੋ ਸਕਦੀ ਹੈ, ਚੌਦਾਂ ਦਾ ਵੀ ਹੋ ਸਕਦਾ, ਨੌ ਦਾ ਵੀ, ਲਗਭਗ ਮੈਨੂੰ ਇੰਨੀ ਕੁ ਸਿਮਰਤੀ ਹੈ। ਕਿਹੜਾ ਲਿਖਿਆ ਮੇਰੇ ਕੋਲ, ਉਹ ਬੱਚੇ ਨੇ ਥੋੜੀ ਜਿਹੀ ਕਰਵਟ ਲੈ ਕੇ ਆਪਣੇ ਪਿਓ ਵਾਲੇ ਪਾਸੇ ਨੂੰ ਮੂੰਹ ਕਰਕੇ ਕਹਿੰਦਾ ਬਾਤ ਸੁਣ, ਵੀ ਰੋਣਾ ਕਰ ਦੇ ਬੰਦ, ਇਹ ਸਮਾਂ ਰੋਣ ਦਾ ਰਿਹਾ, ਹੁਣ ਮੈਂ ਚੱਲਿਆ ਹੁਣ ਤੇਰੇ ਕੋਲੋਂ, ਵੀ ਗੱਲ ਸਮਝ ਲੈ। ਕਹਿੰਦਾ ਹਾਂ ਪੁੱਤ ਦੱਸ। ਕਹਿੰਦਾ ਵੇਖ, ਤੇਰੇ ਨਾਲ ਮੇਰਾ ਜ਼ਿੰਦਗੀ ਦਾ ਸੰਬੰਧ ਇੰਨਾ ਹੀ ਜੁੜਿਆ ਸੀ, ਲੈਣ ਦੇਣ ਹੋ ਗਿਆ ਪੂਰਾ, ਪਰ ਅਜੇ ਥੋੜੀ ਜਿਹੀ ਬਾਕੀ ਰਹਿੰਦੀ ਹੈ, ਮੇਰੇ ਪ੍ਰਾਣ ਨਹੀਂ ਨਿਕਲਣੇ ਉਨ੍ਹਾਂ ਚਿਰ, ਮੈਂ ਹੁਣ ਤੰਗ ਵੜਾ ਵੀ ਹਿਸਾਬ ਪੂਰਾ ਕਰ ਦੇ। ਹਿਸਾਬ, ਮਰਦਾ ਹੋਇਆ ਪੁੱਤ ਬਾਪ ਤੋਂ ਹਿਸਾਬ ਮੰਗਦਾ, ਬੜੀ ਅਸਚਰ ਦੀ ਬਾਤ ਸੀ, ਉਹ ਸਰਪੰਦਰ ਸਿੰਘ ਕਹਿਣਾ ਬੜੀ ਹੈਰਾਨੀ ਦੀ ਬਾਤ ਸੀ, ਪਿੰਡ ਦੇ ਲੋਕ ਆ ਕੇ ਬਹਿ ਜਾਂਦੇ ਸੀ ਕੋਲ, ਅਸੀਂ ਤਾਂ ਉਸ ਵੇਲੇ ਦੀਵਾਨ ਲਾਉਣ ਗਏ ਸੀ, ਇਹ ਤਾਂ ਬਾਅਦ ਚ ਮਰੇ ਤੋਂ ਬਾਅਦ ਆਇਆ। ਕਹਿਣ ਲੱਗੇ ਵੀ ਸੰਸਾਰ ਦੇ ਵਿੱਚ ਨਾ ਕੋਈ ਪੁੱਤਰ, ਨਾ ਪਿਤਾ, ਨਾ ਭੈਣ, ਨਾ ਭਰਾ, ਨਾ ਧੀ, ਨਾ ਮਾਂ, ਨਾ ਬਾਪ, ਕੁਛ ਵੀ ਨਹੀਂ, ਸਭ ਰਿਸ਼ਤੇ ਐਵੇਂ ਕਰਮ ਦੇ ਪੈਦਾ ਕੀਤੇ ਹੋਏ ਨੇ, ਕਰਮ ਦੇ, ਜੈਸਾ ਕਰਮ ਰਲਿਆ ਹੋਇਆ ਉਹੋ ਜਿਹਾ ਉਹਦੇ ਕੋਲੋਂ ਫਲ ਮਿਲ ਰਿਹਾ। ਜਦੋਂ ਕੋਈ ਕਿਸੇ ਵਿਅਕਤੀ ਦੇ ਵਿੱਚ ਨੂੰ ਹੋ ਕੇ ਫਲ ਭੁਗਤਾਨ ਕਰਦਾ ਹੈ, ਤੇ ਅਸੀਂ ਉਹ ਵਿਅਕਤੀ ਦੇ ਉੱਤੇ ਰੋਸ ਕਰਦੇ ਹਾਂ ਵੀ ਇਹ ਬੰਦਾ ਬੜਾ ਮਾੜਾ, ਮੈਨੂੰ ਬੜੀ ਤਕਲੀਫ ਦਿੱਤੀ ਹੈ। ਜੇ ਕਿਤੇ ਅਸੀਂ ਕਰਮ ਦੇ ਉੱਤੇ ਪਹੁੰਚ ਜਾਈਏ, ਮਾਨਸਿਕ ਪੀੜਾ ਉਸੇ ਵੇਲੇ ਹੁਣ ਤੋਂ ਹਟ ਜਾਣਗੀਆਂ, ਅੰਦਰ ਸ਼ਾਂਤੀ ਮਿਲ ਜਾਓ, ਅਸੀਂ ਉਹਨੂੰ ਸਮਝਦੇ ਨਹੀਂ ਬਾਤ। ਮੈਂ ਇੱਕ ਆਪਣੀ ਮਿਸਾਲ ਦਿੰਦਾ, ਮੇਰੇ ਆਪਣੀ ਵੀ ਗੱਲ ਯਾਦ ਆ, ਮੇਰੀ ਮਾਤਾ ਨੇ ਇੱਕ ਬੀਬੀ ਦਾ ਰਿਸ਼ਤਾ ਕਰਾਇਆ, ਧੀ ਬਣਾ ਕੇ ਲਾਗਦੇ ਪਿੰਡ ਵਿਆਹੀ, ਭੈਣੇ ਕਹਿੰਦੇ ਸੀ ਉਹਨੂੰ, ਉਹਦੇ ਜਿੰਨੇ ਬੱਚੇ ਜੰਮੇ ਉਹ ਸਾਰੇ ਉਸ ਲਿਆਜਰ ਮਾਮਾ ਕਹਿੰਦੇ ਸੀ ਸਾਰਿਆਂ ਨੂੰ। ਉਹਦਾ ਇੱਕ ਬੱਚਾ ਬੜੇ ਇਸ ਤਰ੍ਹਾਂ ਦੇ ਸੁਭਾਅ ਸੀ, ਐਕਸੀਡੈਂਟ ਹੋ ਗਿਆ ਉਹਦਾ, ਐਕਸੀਡੈਂਟ ਹੋਏ ਤੇ ਰਜਿੰਦਰਾ ਹਸਪਤਾਲ ਚ ਪਿਆ, ਪੁਲਿਸ ਦਾ ਉਹ ਪੁਲਿਸ ਨੂੰ ਭਾਲਦੀ ਫਿਰਦੀ ਸੀ, ਹੋ ਗਿਆ ਉਹਦਾ ਐਕਸੀਡੈਂਟ, ਬੇਹੋਸ਼ ਪਏ ਦੇ ਜਾ ਕੇ ਤਰਸ ਕਰਕੇ ਮੈਂ ਉਹਦੇ ਚਮਚਿਆਂ ਦੇ ਨਾਲ ਦੁੱਧ ਪਾਉਂਦਾ ਰਿਹਾ, ਤੇ ਨਾਲੇ ਪੁਲਿਸ ਦਾ ਇਹ ਸੀ ਵੀ ਕਿਤੇ ਜੇ ਪਤਾ ਚੱਲ ਜਾਂਦਾ ਤੇ ਉਹ ਗੱਲ ਬੜੀ ਗਲਤ ਹੋ ਜਾਣੀ ਸੀ, ਮੈਂ ਵੀ ਗੇਟ ਚ ਆ ਸਕਦਾ ਸੀ, ਪਰ ਉਹਦੇ ਤੇ ਤਰਸ ਕਰਨ ਵਾਲਾ ਸਮਾਂ ਸੀ, ਬਚ ਰਿਹਾ, ਬਚਣ ਤੋਂ ਬਾਅਦ ਲਟੇਰਿਆਂ ਦੇ ਨਾਲ ਸੰਬੰਧ ਹੋ ਗਿਆ ਉਹਦਾ, ਲੁੱਟਮਾਰ ਕਰਨ ਵਾਲਿਆਂ ਚ ਐਨ ਸਰਦਾਰ ਬਣ ਗਿਆ ਉਹਨਾਂ ਦਾ, ਕਈਆਂ ਦੇ ਜਵਾਕ ਚੱਕ ਕੇ ਕਿਡਨੈਪ ਕੀਤੇ, ਉਹਨਾਂ ਦੇ ਪੈਸੇ ਲਏ, ਬੜਾ ਗੁੱਖੇ ਖਰਾਬ ਹੋ ਗਿਆ ਵੀ ਬੜੀ ਗਲਤ ਰਸਤੇ ਪੈ ਗਿਆ। ਮੁੱਕਦੀ ਗੱਲ ਵੀ ਕਰਮ ਫਲ ਦੇਣ ਵਾਸਤੇ ਜਿਹਦੇ ਮੂੰਹ ਦੇ ਵਿੱਚ ਮੈਂ ਚਮਚੇ ਨਾਲ ਦੁੱਧ ਪਾਇਆ, ਉਹ ਬੰਦੇ ਨੇ ਮੇਰੇ ਗੋਲੀ ਮਰਵਾ ਦਿੱਤੀ, ਮੇਰੇ ਹਿੱਕ ਚ ਇੱਥੇ ਲੱਗੀ ਹੋਈ ਹੈ ਤੇ ਸਾਰ ਪਾਰ ਨਿਕਲੀ ਹੋਈ ਹੈ, ਨਾ ਜ਼ਮੀਨ ਦਾ ਝਗੜਾ ਉਹਦੇ ਨਾਲ, ਨਾ ਕੋਈ ਜਾਤੀ ਝਗੜਾ ਉਹਦੇ ਨਾਲ, ਮਾਂ ਦਾ ਰਿਸ਼ਤਾ ਕਰਾਇਆ ਧੀ ਬਣਾ ਕੇ ਜਿਹਦਾ ਪੁੱਤ ਹੈ ਉਹ, ਮਾਂ ਮੇਰੀ ਖਬਰ ਨੂੰ ਆਉਂਦੀ ਹੈ ਵੀਰ ਠੀਕ ਹੈ, ਮਖਾਣ ਠੀਕ ਹੈ, ਤੇ ਓਹਲੇ ਚ ਰਹਿ ਕੇ ਕਰਿਆ ਸੀ ਉਹਨੂੰ, ਇਸ ਵੀ ਸ਼ਾਇਦ ਨਹੀਂ ਪਤਾ, ਪਤਾ ਚੱਲਣ ਤੋਂ ਬਾਅਦ ਦੇਖੋ ਜਿਹੜੇ ਗੋਲੀ ਮਾਰਨ ਵਾਲੇ ਸੀ ਉਹ ਤਾਂ ਸੀ ਮਰਵਾਉਣ ਵਾਲਾ, ਜਿਹੜੇ ਬਾਬਾ ਠਾਕਰ ਸਿੰਘ ਜੀ ਨੂੰ ਪਤਾ ਲੱਗਿਆ, ਤੜਫ ਕੇ ਬਾਬਾ ਜੀ ਉਸੇ ਵੇਲੇ ਬਜ਼ੁਰਗ ਸੀ, ਉੱਥੇ ਹਸਪਤਾਲ ਰਜਿੰਦਰਾ ਹਸਪਤਾਲ ਚ ਪਹੁੰਚੇ, ਬਾਬਾ ਜੀ ਦੀ ਰਸਨਾ ਤੋਂ ਸ਼ਬਦ ਨਿਕਲਿਆ ਮੇਰੇ ਯਾਦ ਹੈ, ਮੈਂ ਪੜ੍ਹ ਗਏ ਸੀ ਉਦੋਂ ਥੋੜੇ ਚਿਰ ਬਾਅਦ, ਜਿੰਨੇ ਵੀ ਲੀਡਰ ਸੀ ਉਹ ਆਉਣ ਲੱਗ ਗਏ, ਮਹਾਂਪੁਰਸ਼ ਆਉਣ ਲੱਗ ਗਏ, ਜਿਹਨੂੰ ਜਿਹਨੇ ਹਮਦਰਦੀ ਸੀ ਆਏ, ਬਾਬਾ ਠਾਕਰ ਸਿੰਘ ਜੀ ਆਏ ਅੱਖਾਂ ਦੀਆਂ ਭਰ ਕੇ, ਮੈਨੂੰ ਕਹਿੰਦੇ ਬੇੜਾ ਗਰਕ ਹੋਜੂ, ਕਹਿੰਦੇ ਬੇੜਾ ਗਰਕ ਹੋਜੂ ਜਿਨ੍ਹਾਂ ਨੇ ਇਹ ਕੰਮ ਕਰਿਆ, ਇਹ ਸ਼ਬਦ ਦੋ ਵਾਰੀ ਨਿਕਲ ਗਿਆ ਬਾਬਾ ਜੀ, ਤੁਸੀਂ ਯਕੀਨ ਕਰਿਓ ਵੀ ਸਾਧੂ ਤਾਂ ਸਹਿ ਸੁਭਾਅ ਬੋਲੇ, ਉਹ ਵੀ ਬਚਨ ਪੂਰਾ, ਪ੍ਰਭ ਜੀ ਬਸਿਆ ਸਾਧਗੀ ਰਹਿ, ਮਹੀਨੇ ਪੰਜ ਵੀ ਨਹੀਂ ਲੰਘੇ, ਜਿੰਨਾ ਟੋਲਾ ਸੀ ਉਹ ਸਾਰੇ ਹੀ ਸੰਸਾਰ ਤੋਂ ਵਿਦਾ ਹੋ ਗਏ, ਇੱਕ ਇੱਕ ਕਰਕੇ ਸਭ ਚਲੇ ਗਏ। ਤੇ ਮੈਂ ਤੁਹਾਡੇ ਸਾਹਮਣੇ ਅਜੇ ਵੀ ਜਿਉਂਦਾ ਬੈਠਾ। ਮੈਨੂੰ ਮਾਰਨ ਵਾਲੇ ਅੱਜ ਤੋਂ ਕਈ ਵਰੇ ਪਹਿਲਾਂ ਮਰ ਗਏ ਸਾਰੇ, ਜਿਨ੍ਹਾਂ ਨੇ ਗੋਲੀ ਮਾਰੀ। ਜਿਹਨੇ ਗੋਲੀ ਮਰਵਾਈ ਉਹ ਵੀ ਜਿਉਂਦਾ, ਮੈਂ ਵੀ ਜਿਉਂਦਾ। ਉਹ ਜਦੋਂ ਮੇਰੇ ਸਾਹਮਣੇ ਆਉਂਦਾ ਹੈ, ਤੁਸੀਂ ਯਕੀਨ ਕਰਿਓ ਵੀ ਮਹਾਰਾਜ ਦੀ ਇੰਨੀ ਕਿਰਪਾ ਵੀ ਮੈਂ ਨੀ ਕਦੇ ਉਹਦੇ ਨਾਲ ਦਵਾਇਸ਼ ਕੀਤੀ। ਉਹ ਮੈਨੂੰ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ, ਬਾਈ ਮੈਂ ਵੀ ਫਤਿਹ ਮੰਨਦਾ। ਠੀਕ ਹੈ ਬਾਈ, ਕਰਮ ਸੀ ਭੁਗਤ ਗਿਆ, ਤੂੰ ਉਸ ਮਾਂ ਦਾ ਪੁੱਤ ਹੈ ਜਿਹਦੇ ਨਾਲ ਮੇਰੀ ਮਾਂ ਦਾ ਇਹ ਸੰਬੰਧ ਹੈ, ਧੀ ਬਣਾ ਕੇ ਲਿਆਂਦੀ ਸੀ, ਕੋਈ ਨੀ, ਕੋਈ ਪਿਛਲਾ ਹੈਗਾ ਸੀ, ਸਾਫ਼ ਤਾਂ ਹੋਵੇ। ਇਹ ਗੱਲ ਵੱਖਰੀ ਆ ਵੀ ਪਰਮਾਤਮਾ ਨੇ ਸਜ਼ਾ ਐਸੀ ਦਿੱਤੀ ਉਸ ਨੂੰ ਵੀ, ਰਾਤ ਨੂੰ ਰੜਾ ਰੜਾ ਕੇ ਉੱਠਿਆ ਕਰੇ, ਆਏ ਖੜੇ ਨੇ ਮੈਨੂੰ ਗੋਲੀ ਮਾਰਨ ਵਾਲੇ, ਆਏ ਖੜੇ ਨੇ, ਆਏ ਖੜੇ ਨੇ। ਜਿਹਦੇ ਗੋਲੀ ਲੱਗੀ ਉਹਦਾ ਸ਼ਾਂਤੀ ਨਾਲ ਫਿਰਦਾ, ਜਿਹੜਾ ਮਰਵਾਉਣ ਵਾਲਾ ਸੀ ਉਹ ਤੜਫਦਾ ਫਿਰੇ, ਜ਼ਖਮ ਹੋ ਗਏ, ਕਿਰਮ ਪੈ ਗਈ ਉਹਨਾਂ ਚ। ਮਹਾਰਾਜ ਨੇ ਕਿਰਪਾ ਰੱਖੀ, ਮੈਂ ਇੱਕ ਸ਼ਬਦ ਵੀ ਕੋਈ ਉਹਨੂੰ ਸੱਜਣ ਨੂੰ ਅੱਜ ਤੱਕ ਮਾੜਾ ਨਹੀਂ, ਨਾ ਵਿੱਚੋਂ ਨਾ ਸਾਹਮਣੇ। ਪਰਿਵਾਰ ਤੇ ਇਹਦਾ ਘਟਨਾ ਦਾ ਅਸਰ ਇੰਨਾ ਵੀ ਹੁਣ ਵੀ ਜੇ ਪਰਿਵਾਰ ਨੂੰ ਚੇਤੇ ਕਰਾਉ ਤਾਂ ਪਲ ਪਲ ਰੋਣ ਲੱਗ ਜਾਂਦੇ, ਕਿਉਂਕਿ ਅੱਖੀਂ ਦੇਖੀ ਹੋਈ ਆ ਘਟਨਾ ਸਾਰੀ, ਹੰਡਾਈ ਆ ਉਸ ਵੇਲੇ ਸੀ ਕੀ। ਇਹ ਸੀ ਕਰਮ, ਉਹਦੇ ਨਾਲ ਰਲਿਆ ਹੋਇਆ ਸੀ ਨਹੀਂ, ਉਹ ਤਾਂ ਕੋਈ ਮੈਂ ਕੋਈ ਲੈਣ ਦੇਣ ਤਾਂ ਹੈ ਨਹੀਂ ਸੀ ਉਹਦਾ ਕਿਸੇ ਨਾਲ, ਕੋਈ ਪੈਸੇ ਦਾ ਹਿਸਾਬ, ਕੋਈ ਜ਼ਮੀਨ ਜਾਇਦਾਦ ਦਾ ਰੌਲਾ, ਕੋਈ ਖਾਨਦਾਨ ਦਾ ਵੈਰ, ਕੁਛ ਵੀ ਨਹੀਂ ਸੀ। ਪਸ਼ਚਾਤਾਪ ਹੈ ਉਸਨੂੰ। ਮਹਾਰਾਜ ਦੇ ਚਰਨਾਂ ਚ ਇਹੀ ਬੇਨਤੀ ਵੀ, ਸੱਚੇ ਪਾਤਸ਼ਾਹ ਵੀ ਜੇ ਕਰਮ ਫਲ ਭੁਗਤਾਨ ਹੋਇਆ, ਆਪਾਂ ਜਿਹੜਾ ਕੁਛ ਲੋਕਾਂ ਨੂੰ ਕਹੇ ਨੇ ਥੋੜਾ ਜਿਹਾ ਅਮਲ ਵਿਚ ਰਹੇ ਗੱਲ ਠੀਕ ਰਹੂਗੀ। ਇਹ ਗੱਲ ਕਿਤੇ ਕਿਤੇ ਮਨ ਜੇ ਵਿਚਲਿਤ ਹੋਇਆ ਤਾਂ ਮਨ ਨੂੰ ਸਮਝਾਇਆ, ਮਨੁੱਖੀ ਮਨ ਹੈ, ਕਿੱਥੇ ਹੋ ਸਕਦਾ ਹੈ। ਹਰਵੰਸ਼ ਸਿੰਘ SHO ਲੱਗਿਆ ਹੋਇਆ ਉੱਥੇ ਥਾਣੇਦਾਰ, ਮੈਨੂੰ ਕਹਿੰਦਾ ਬਾਬਾ ਜੀ ਉਪਰੋਂ ਆਰਡਰ ਹੋ ਗਿਆ ਸਾਨੂੰ ਅਫਸਰਾਂ ਦਾ ਵੀ ਇਹ ਲਟੇਰੇ ਨੂੰ ਮਾਰਨਾ ਆਉਣਾ ਸੀ। ਮੈਂ ਕਿਹਾ ਵੀ ਮੈਨੂੰ ਕਾਹਦੇ ਲਈ ਦੱਸਣਾ ਹੈ। ਕਹਿੰਦਾ ਤੁਹਾਨੂੰ ਦੱਸਣਾ ਵੀ ਤੁਹਾਡੇ ਮਰਵਾਈ ਸੀ ਗੋਲੀ, ਵੀ ਤੁਸੀਂ ਥੋੜੀ ਜੀ ਨਾਲ ਮਦਦ ਕਰ ਦਿਓ, ਬਸ ਉਹਦੇ ਦੱਸਣ ਕਰਨ ਦੀ ਉਹ ਦੱਸਣਾ। ਮੈਂ ਕਿਹਾ ਗੱਲ ਸੁਣ ਲੈ, ਬਾਹਰ ਹੋ ਜਾ ਘਰ ਤੋਂ। ਉਹ ਜੇ ਮਰਵਾਉਣ ਦਾ ਵੀ ਉਨਾ ਹੀ ਦੋਸ਼ ਹੈ, ਮਾਰਨ ਦਾ ਹੀ ਉਨਾ ਹੀ, ਜੇ ਮੇਰੇ ਮਨ ਚ ਤੇਰੇ ਕੋਲੋਂ ਮਰਵਾਉਂਗਾ ਫਿਰ ਮੈਂ ਮਨ ਤੇ ਸਾਰੀ ਉਮਰ ਭਾਰ ਲਈ ਫਿਰੂ ਵੀ ਪੁਲਿਸ ਵਾਲੇ ਤੋਂ ਮਰਵਾਇਆ ਸੀ, ਚਾਹੇ ਲਟੇਰਾ ਹੀ ਆ, ਉਹ ਕਲੰਕ ਹੈ, ਕੜਿਆਲੀ ਝਾੜੀ ਆ, ਉਹ ਤਾਂ ਲੋਕਾਂ ਦੇ ਕੰਡੇ ਪਾੜਨ ਵਾਲੀ ਵਸਤਰ ਨਹੀਂ। ਉਹ ਹਰਬੰਸ ਸਿੰਘ ਥਾਣੇਦਾਰ ਵੀ ਜਿਉਂਦਾ, ਮੈਂ ਵੀ ਜਿਉਂਦਾ, ਮਹਾਂ ਨਿਕਲ ਜਾ ਬਾਹਰ, ਇਹ ਨੀ ਗੱਲ ਹੋ ਸਕਦੀ। ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹੜਾ ਗੁਰੂ ਕਹਿੰਦਾ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਇਸਦਾ ਬੁਰਾ ਬੁਰਾ ਕਿਉਂ ਹੋਇਆ। ਉਹ ਬੱਚਾ ਉੱਥੇ ਲਿਆਓ ਧਿਆਨ, ਉਹ ਬੱਚਾ ਕਹਿਣ ਲੱਗਾ ਪਿਤਾ ਨਾ ਮੈਂ ਤੇਰਾ ਪੁੱਤਰ ਹੈ ਨਾ ਤੂੰ ਮੇਰਾ ਬਾਪ ਹੈ, ਤੂੰ ਅਗਿਆਨ ਚ ਮੈਨੂੰ ਪੁੱਤਰ ਕਹਿੰਦਾ ਰਿਹਾ ਹੁਣ ਤੱਕ, ਪਰ ਮੈਂ ਅਗਿਆਨ ਚ ਤੈਨੂੰ ਬਾਪ ਕਹਿੰਦਾ ਰਿਹਾ ਹੁਣ ਤੱਕ। ਕਹਿੰਦਾ ਮੈਨੂੰ ਮਰਨ ਵੇਲੇ ਮਹਾਂਪੁਰਖਾਂ ਦੇ ਅਸਥਾਨ ਤੇ ਆ ਕੇ ਇੱਥੇ ਕਹਿੰਦਾ ਮੈਨੂੰ ਗਿਆਨ ਹੋ ਗਿਆ ਵੀ ਮੈਂ ਕੌਣ ਹੈ, ਇਹ ਧਰਤੀ ਚ ਆ ਕੇ ਮੈਨੂੰ ਗਿਆਨ ਹੋ ਗਿਆ ਵੀ ਮੈਂ ਕੌਣ ਹੈ। ਪਿਛਲੇ ਜਨਮ ਦਾ ਤੇਰੇ ਨਾਲ ਮੇਰਾ ਲੈਣ ਦੇਣ ਸੀ ਉਹ ਹੋ ਗਿਆ ਪੂਰਾ। ਕਹਿੰਦਾ ਪੰਜ ਪੈਸੇ ਰਹਿੰਦੇ ਨੇ ਸਿਰਫ, ਪੰਜ ਪੈਸੇ ਆਏ ਗੱਲ ਜਿਹੜੀ ਗਾਲੀ, ਪੰਜ ਪੈਸੇ ਰਹਿੰਦੇ ਨੇ। ਕਹਿੰਦਾ ਜਿੰਨੀ ਦੇਰ ਤੱਕ ਇਹ ਨੀ ਦਿੰਦਾ ਮੇਰੀ ਜਾਨ ਨੀ ਨਿਕਲਣੀ, ਤੂੰ ਕਿਉਂ ਮੈਨੂੰ ਤੜਫਾਉਣਾ। ਉਹ ਕਹਿੰਦਾ ਪੁੱਤ ਕੀ ਕਰਾਂ ਪੰਜ ਪੈਸੇ ਦਾ। ਕਹਿੰਦਾ ਜਾ ਕੇ ਪਤਾਸੇ ਲਿਆ, ਪ੍ਰਸ਼ਾਦ ਲਿਆ ਪੰਜ ਪੈਸੇ ਦਾ, ਇੱਥੇ ਬਰਤਾ ਦੇ ਲਿਆ ਕੇ। ਐਨ ਅੱਖੀ ਦੇਖੇ ਹੋਈ ਘਟਨਾ ਜਿਹੜੀ ਸਾਧ ਸਿੰਘ ਜੀ, ਉਥੋਂ ਪਿਓ ਨੱਠਿਆ ਰੋਂਦਾ। ਲੋਕੀ ਜਿਉਂਦਿਆਂ ਦੇ ਲਈ ਅਰਦਾਸਾਂ ਕਰਾਉਂਦੇ ਨਾ, ਬਾਪ ਨੂੰ ਪਤਾਸੇ ਪ੍ਰਸ਼ਾਦ ਲਿਆਉਣਾ ਪਿਆ ਮਰਨ ਵਾਸਤੇ, ਦੇਖੋ ਕਰਮ ਕੀ ਕਰਾਉਂਦਾ। ਦੁਕਾਨ ਦੇ ਵਿਚ ਜਾ ਕੇ ਉਹਨੂੰ ਕਹਿੰਦਾ ਇੱਕ ਗੱਲ ਸੁਣ ਲਈ, 6 ਪੈਸਿਆਂ ਦਾ ਪ੍ਰਸ਼ਾਦ ਨਾ ਹੋਵੇ ਨਾ 4 ਪੈਸਿਆਂ ਦਾ, 5 ਪੈਸਿਆਂ ਦੇ ਹੋਵੇ, ਪਤਾਸੇ 2 ਆਉਣ 4 ਆਉਣ, ਉਦੋਂ ਸਸਤਾ ਭਾਅ ਸੀ। ਨੱਠਿਆ ਗਿਆ ਵਿਚਾਰਾ ਰੋਂਦਾ, ਉੱਥੇ ਛੋਟੀ ਦੁਕਾਨ ਸੀ, ਪਿੰਡਾਂ ਚ ਕਿੰਨੀਆਂ ਦੁਕਾਨਾਂ ਹੁੰਦੀਆਂ ਸੀ। ਉਹਨਾਂ ਵੀ 5 ਪੈਸੇ ਲੈ ਪਤਾਸੇ, ਉਹ ਕਹਿੰਦਾ 5 ਪੈਸੇ ਇੰਨੇ ਤਾਂ ਹੋਈ ਲੈਦਾ। ਕਹਿੰਦਾ ਨਾ ਨਾ ਨਾ, ਇਹ ਪਿਛਲਾ ਸੁਰਮਾ ਮਸਾਂ ਨਿਕਲਣ ਲੱਗਿਆ, ਗਾਂ ਨਾ ਹੋੜ ਪਾ ਦੀ, ਮੁੜ ਕੇ ਫਿਰ ਪੁੱਤ ਬਣ ਕੇ ਮੈਂ ਜਾਊਂ ਉਹਦੇ, ਤੂੰ ਆ ਉਨਾ ਹੀ ਦੇ ਜਿੰਨਾ ਕਿਹਾ ਉਹਨੇ। 5 ਪੈਸੇ ਦੇ ਪਤਾਸੇ ਲਿਆਂਦੇ, ਲਿਆ ਕੇ ਸਾਧ ਸਿੰਘ ਜੀ ਉੱਥੇ ਵਰਤਾਉਣ ਦੀ ਦੇਰ ਸੀ, ਪੁੱਤਰ ਜਦੇ ਅੱਖਾਂ ਵਿੱਚ ਗਿਆ। ਗੁਰਦੁਆਰੇ ਦੇ ਬੰਨੇ ਤੇ ਬਾਹਰ ਇਹਦਾ ਪਚੰਗੀ ਦਾ ਸੰਸਕਾਰ ਹੋਇਆ ਹੋਇਆ, ਅੱਜ ਵੀ ਉਹਦੀ ਮੜੀ ਦੇ ਹੋ ਸਕਦਾ ਜਿਹਨੂੰ ਮੈਂ ਤਾਂ ਬਹੁਤ ਬੜੇ ਹੋ ਗਏ ਫਿਰ ਨਹੀਂ ਗਿਆ ਹੈ, ਉੱਥੇ ਸੰਸਕਾਰ ਹੋਇਆ। ਆਪਣੇ ਕਰਮ ਕੀ ਗਾਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਕਰਮ ਦੀ ਗਾਤ ਜਿਹੜੀ ਬੜੀ ਨਿਆਰੀ ਹੈ, ਇਸ ਕਰਕੇ ਸੰਸਾਰ ਸਾਰਾ ਹੀ ਕਰਮਾਂ ਦੇ ਰੱਸੇ ਨਾਲ ਬੰਨਿਆ ਹੋਇਆ। ਪਤੀ ਪਤਨੀ ਨੂੰ ਇਕੱਠੇ ਇੱਕ ਘਰ ਵਿਚ ਰੱਖਣ ਵਾਲੀ ਸ਼ਕਤੀ ਦਾ ਨਾਮ ਕਰਮ। ਸੰਤਾਨ ਤੇ ਮਾਂ ਬਾਪਾਂ ਦੇ ਰਿਸ਼ਤੇ ਨੂੰ ਬਣਾਉਣ ਵਾਲਾ ਕਰਮ, ਤੇ ਇਸ ਕਰਮ ਨੂੰ ਦੋ ਹਿੱਸਿਆਂ ਦੇ ਵਿਚ ਵੰਡਿਆ। ਜਪਜੀ ਸਾਹਿਬ ਹਰ ਰੋਜ਼ ਪੜ੍ਹਦੇ ਆ, ਗੁਰੂ ਦੇ ਪਿਆਰੇ ਹੋ ਤੁਸੀਂ, ਸੰਯੋਗ ਵਿਯੋਗ ਦੋਏ ਕਾਰ ਚਲਾਵਾ, ਸੰਸਾਰ ਦੀ ਕਾਰ ਹੀ ਨਹੀਂ ਚਲਦੀ ਤੋਂ ਬਿਨਾਂ। ਸੰਯੋਗੀ ਕਰਮ ਆਇਆ ਸੰਬੰਧੀ ਮਿਲ ਜਾਂਦੇ ਨੇ, ਚਿਰਾਂ ਦੇ ਵਿਛੜੇ ਮਿਲ ਜਾਂਦੇ ਨੇ, ਜੇ ਵਿਯੋਗੀ ਕਰਮ ਆਇਆ ਤਾਂ ਮਿਲੇ ਹੋਏ ਵੀ ਵਿਛੜ ਜਾਂਦੇ ਨੇ, ਖੇਰੂ ਖੇਰੂ ਆ ਜਾਂਦਾ ਪਰਿਵਾਰ। ਜਦੋਂ ਸੰਯੋਗ ਜਾਗੇਗਾ ਮੁੜ ਕੇ ਫਿਰ ਆ ਜਾਂਦਾ। ਇਸ ਕਰਕੇ ਗੁਰਬਾਣੀ ਦੇ ਆਧਾਰ ਤੇ ਇਹ ਬਾਤ ਕਰਨ ਦੀ ਸਮਝਣ ਵਾਲੀ ਹੈ। ਸ਼ਿਕਾਇਤ ਖਤਮ ਹੋ ਜਾਊਗੀ ਗਵਾਂਢੀ ਤੇ, ਮਾਂ ਬਾਪਾਂ ਤੇ, ਸੰਤਾਨ ਤੇ, ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਪਏਗੀ। ਇਹ ਆਪਣਾ ਕਰਮ ਹੈ, ਚੰਗਾ ਤਾਂ ਵੀ ਆਪਣਾ ਕਰਮ ਹੈ, ਸੁਖ ਦੇ ਰਿਹਾ, ਕਰਮ ਫਲ ਭੁਗਤਾਨ ਹੋ ਰਿਹਾ, ਚੱਲਦਾ ਰਹੇਗਾ ਜਿੰਨਾ ਚਿਰ ਜੀਵ ਬ੍ਰਹਮ ਗਿਆਨ ਤੱਕ ਨਹੀਂ ਪਹੁੰਚ ਜਾਂਦਾ, ਇਹ ਚੱਲਦੇ ਰਹਿਣਾ ਉਨੀ ਦੇਰ ਤੱਕ।
ਕਰਮ ਐਸੀ ਸ਼ਕਤੀ ਹੈ ਤੇ ਉਹ ਪਰਮੇਸ਼ਰ ਦੇ ਬਹੁਤ ਨੇੜੇ ਵੀ ਲੈ ਜਾਂਦਾ, ਉਹਦੀ ਸਿੱਖਿਆ ਤਾਂ ਕਾਰ ਵੀ ਕਰਾ ਦਿੰਦਾ ਤੇ ਪਰਮੇਸ਼ਰ ਤੋਂ ਬਹੁਤ ਦੂਰ ਵੀ ਲੈ ਜਾਂਦਾ। ਪਰਮਾਤਮਾ ਤੋਂ ਦੂਰ ਲੈ ਜਾਣ ਵਾਲੀ ਸ਼ਕਤੀ ਨੂੰ ਵੀ ਕਰਮ ਕਿਹਾ, ਪਰਮਾਤਮਾ ਦੇ ਨੇੜੇ ਲੈ ਜਾਣ ਵਾਲੀ ਸ਼ਕਤੀ ਨੂੰ ਵੀ ਕਰਮ ਕਿਹਾ। ਨੇੜੇ ਲੈ ਜਾਣ ਵਾਲਾ ਜਿਹੜਾ ਕਰਮ ਹੈ ਉਹ ਸਾਡਾ ਮਿੱਤਰ ਕਰਮ ਹੈ, ਉਹ ਸਾਡਾ ਹਿਤੂ ਕਰਮ ਹੈ, ਸ਼ੁਭ ਕਰਮ ਹੈ, ਜਿਹੜਾ ਪਰਮਾਤਮਾ ਤੋਂ ਵਿਛੋੜਨ ਵਾਲਾ ਹੈ, ਦੂਰ ਲੈ ਕੇ ਜਾਣ ਵਾਲਾ, ਉਹਨੂੰ ਮੰਦ ਕਰਮ ਕਹਿੰਦੇ ਨੇ, ਬੁਰਾ ਕਰਮ ਹੈ, ਖੋਟਾ ਕਰਮ ਹੈ। ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਿਧਾਂਤ ਨੂੰ ਸਮਝਣਾ ਤੁਕਾ ਉਹਨ, ਜਿਹੜੀਆਂ ਰੋਜ਼ ਨਿਤ ਨਿਯਮ ਪੜ੍ਹਦੇ ਹਾਂ। ਬਹੁਤ ਵੱਡੀ ਸ਼ਕਤੀ ਹੈ ਜੋ ਕਰਮ ਸ਼ਕਤੀ ਹੈ। ਕਰਮ ਦੇ ਅਨੁਸਾਰ ਹੀ ਕੀੜਿਆਂ ਤੋਂ ਲੈ ਕੇ ਹਾਥੀਆਂ ਤੱਕ ਜਿੰਨੀਆਂ ਵੀ ਟਿੱਡੀਆਂ, ਬੱਕਰੀਆਂ, ਹਾਥੀ, ਘੋੜੇ, ਕੁੱਤੇ, ਬਿੱਲੇ, ਪਤਾ ਨਹੀਂ ਕੀ ਹੈ, 84 ਲੱਖ ਜੋਨ ਹੈ, ਸਭ ਵਿਚ ਕਰਮ ਹੀ ਲੈ ਫਿਰਦਾ। ਸਾਰਾ ਸੰਸਾਰ ਇਹ ਕਰਮ ਦਾ ਹੀ ਪੈਦਾ ਕੀਤਾ ਹੋਇਆ। ਕਰਮ ਦੀ ਕਹਾਣੀ ਮੁੱਕਦੀ ਨਹੀਂ, ਇਹਦਾ ਵਿਕਾਸ ਹੁੰਦਾ ਰਹਿੰਦਾ, ਇਸ ਤੋਂ ਕਿਤੇ ਭੱਜਿਆ ਨਹੀਂ ਜਾ ਸਕਦਾ। ਇਹਦਾ ਲੇਖਾ ਕਰਨ ਦੇ ਨਾਲ ਕੋਈ ਛੁਟਕਾਰਾ ਨਹੀਂ। ਇਸ ਕਰਕੇ ਜਿਗਿਆਸੂ ਮੁੱਖ ਦੁਆਰਾ ਜਿਗਿਆਸੂ ਦੀ ਬੇਨਤੀ ਨਿਰੰਕਾਰ ਦੇ ਦਰ ਤੇ ਕੀਤੀ ਗਈ ਕਿ ਲੇਖੇ ਕਤਹ ਨਾ ਛੁਟੀਐ, ਲੇਖੇ ਨਾਲ ਸਾਡਾ ਛੁਟਕਾਰਾ ਨਹੀਂ ਹੋਣਾ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ਿਆ ਜਨ ਨਾਨਕ ਪਾਰੋਤਾ। ਲੇਖਾ ਛੋੜ ਅਲੇਖਾ ਛੁੱਟ, ਹਮ ਨਿਰਗੁਣ ਲਿਖੋ ਪੁਵਾਰੀ। ਸੋ ਕਰਮ ਜਿਹੜਾ ਹੈ ਬੜੀ ਪ੍ਰਬਲ ਸ਼ਕਤੀ ਹੈ, ਜਿਨ੍ਹਾਂ ਦੇ ਆਉਣ ਦੇ ਨਾਲ ਯੁੱਗਾਂ ਦਾ ਇਤਿਹਾਸ ਬਦਲਿਆ, ਯੁੱਗਾਂ ਦੀ ਨੁਹਾਰ ਬਦਲੀ, ਉਹ ਯੁੱਗ ਪੁਰਸ਼ਾਂ ਦਾ ਵੀ ਕਰਮ ਨੇ ਖੜਾ ਨਹੀਂ ਛੱਡਿਆ। ਈਸ਼ਵਰ ਨੇ ਆਪਣੀ ਮਰਿਆਦਾ ਕਾਇਮ ਰੱਖਣ ਵਾਸਤੇ, ਹਾਲਾਂਕਿ ਕਰਮ ਦੀ ਪਕੜ ਤੋਂ ਬਾਹਰ ਹੈ ਈਸ਼ਵਰ ਦੀਆਂ ਦੇਹਾਂ ਨੇ, ਜਿਹੜੀ ਉਹ ਕਰਮ ਦੀ ਨਹੀਂ ਬਣੀ ਹੁੰਦੀ,
ਵਿਧਾਨ ਨੂੰ ਠੀਕ ਰੱਖਣ ਵਾਸਤੇ ਲੋਕਾਂ ਦੇ ਸਾਹਮਣੇ ਉਹ ਵੀ ਕਰਕੇ ਵਿਖਾਇਆ ਜੋ ਹੈ ਨਹੀਂ, ਆਪਣੇ ਤੇ ਲੈ ਕੇ ਦਿਖਾਇਆ ਪਰਮਾਤਮਾ ਨੇ, ਈਸ਼ਵਰ ਨੇ ਉਹ ਕਰਕੇ ਦਿਖਾਇਆ ਵੀ ਮੈਂ ਵੀ ਕਰਮ ਤੋਂ ਨਹੀਂ ਬਚਿਆ ਹੋਇਆ। ਜੋ ਕਰਮ ਦੇ ਬੰਧਨ ਚ ਨਹੀਂ ਹੈ ਉਸਨੇ ਆਪਣੇ ਆਪ ਨੂੰ ਸੰਸਾਰ ਦੇ ਤਲ ਤੇ ਦਿਖਾਇਆ ਵੀ ਆ ਦੇਖੋ ਮੈਂ ਵੀ ਭੱਜ ਨਹੀਂ ਸਕਿਆ ਕਰਮ ਤੋਂ, ਕਰਮ ਬੰਧਨ ਨਹੀਂ ਹੈ ਉਸਨੂੰ, ਕਿਉਂਕਿ ਈਸ਼ਵਰ ਦੀ ਦੇਹ ਜੋ ਹੈ, ਅਵਤਾਰ ਦੀ ਜੋ ਦੇਹ ਹੈ ਉਹ ਕਰਮਾਂ ਦੀ ਨਹੀਂ ਬਣੀ ਹੋਈ। ਇੱਕ ਪੱਖ ਇਹ ਹੈ ਵੀ ਬਿਲਕੁਲ ਕਰਮਾਂ ਦੀ ਨਹੀਂ ਬਣੀ, ਦੂਸਰਾ ਪੱਖ ਇਹ ਹੈ ਕਿ ਦੇਹ ਤੋਂ ਜੋ ਦੇਹ ਧਾਰਨ ਤੋਂ ਬਾਅਦ ਕਰਮ ਹੁੰਦੇ ਨੇ। ਦੇਖੋ ਕਰਮ ਤਾਂ ਅਵਤਾਰ ਦੀ ਦੇਹ ਤੋਂ ਵੀ ਹੋ ਰਹੇ ਨੇ, ਚੰਗੇ ਵੀ ਹੋ ਰਹੇ ਨੇ, ਅਚਨਚੇਤ ਮਾੜੇ ਵੀ ਹੋ ਰਹੇ ਨੇ। ਮਾੜੇ ਕਰਮ ਆਮ ਜੀਵਾਂ ਵਰਗੇ ਤਾਂ ਨਹੀਂ, ਪਰ ਕੁਝ ਕਰਮ ਐਸੇ ਨੇ ਜਿਨ੍ਹਾਂ ਦਾ ਸੰਸਾਰ ਦੇ ਪਾਪ ਦਾ ਵਿਧਾਨ ਹੈ, ਅਵਤਾਰ ਦੀਆਂ ਦੇਹਾਂ ਤੋਂ ਵੀ ਹੁੰਦੇ। ਅਵਤਾਰ ਨੂੰ ਪਾਪ ਲੱਗਦਾ ਨਹੀਂ ਤੇ ਅਵਤਾਰ ਨੂੰ ਪੁੰਨ ਵੀ ਨਹੀਂ ਲੱਗਦਾ। ਇਹ ਵਾਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਰਚਿਤ ਅੰਮ੍ਰਿਤ ਬਾਣੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਨ ਕੀਤੀ ਬਾਣੀ ਹੈ ਦਸਵੀਂ ਦੀ, ਉਹਦੇ ਵਿੱਚ ਸਤਿਗੁਰਾਂ ਦਾ ਪਾਵਨ ਵਚਨ ਹੈ, ਹਨੇ ਕੋਟ ਵਿਪਰੰ ਨਹੀਂ ਪਾਪਤਾ ਕੋ, ਕਰੈ ਜਗ ਕੋਟੰ ਨਹੀਂ ਪੁੰਨਤਾ ਕੋ। ਬ੍ਰਹਮ ਬੇਦੀ ਦੀ ਵਿਧਾਨ ਚ ਲਿਖਦੇ ਨੇ, ਉਹਨਾਂ ਦੇ ਹੱਥੋਂ ਕਰੋੜਾਂ ਬ੍ਰਾਹਮਣਾਂ ਦੀ ਹੱਤਿਆ ਹੋ ਜਾਏ। ਬ੍ਰਹਮ ਦੀ ਹੱਤਿਆ ਜ਼ਿਆਦਾ ਮੰਨੀ ਸਭ ਤੋਂ ਵੱਡੀ ਬ੍ਰਾਹਮਣ ਦੀ, ਕਰੋੜਾਂ ਬ੍ਰਾਹਮਣ ਮਰ ਜਾਣ ਉਹਨੂੰ ਬ੍ਰਹਮ ਹੱਤਿਆ ਨਹੀਂ ਲੱਗਦੀ। ਇਹਦਾ ਮਤਲਬ ਇਹ ਨਹੀਂ ਵੀ ਉਹ ਬ੍ਰਾਹਮਣ ਵੱਢਦਾ ਫਿਰਦਾ, ਇਹ ਨਹੀਂ ਅਰਥ ਜਾਣਨਾ, ਉਹਦੇ ਕੋਲੋਂ ਬ੍ਰਾਹਮਣ ਮਰ ਜਾਏ ਉਹਨੂੰ ਹੱਤਿਆ ਨਹੀਂ ਲੱਗਦੀ, ਕਰੋੜਾਂ ਯੱਗ ਕਰ ਦੇਵੇ ਉਹਨੂੰ ਪੁੰਨ ਨਹੀਂ ਲੱਗਦਾ। ਤੇ ਫਿਰ ਪੁੰਨ ਔਰ ਪਾਪ ਜਾਏਗਾ ਕਿੱਥੇ, ਹੋਏ ਤਾਂ ਹੈ, ਪੁੰਨ ਵੀ ਹੋਏ ਪਾਪ ਵੀ ਹੋਏ, ਕੀ ਉਹ ਭਸਮ ਹੋ ਜਾਂਦੇ ਨਹੀਂ? ਕਰਮ ਭਸਮ ਨਹੀਂ ਹੁੰਦਾ, ਕਰਮ ਵੀ ਅਮਰ ਹੈ, ਫਲ ਦਿੱਤੇ ਬਿਨਾਂ ਜਾਂਦਾ ਨਹੀਂ ਕਿਤੇ, ਉਹ ਖਹਿੜਾ ਨਹੀਂ ਖੜਦਾ। ਹਾਂ ਅਵਤਾਰ ਦਾ ਪਿੱਛਾ ਜ਼ਰੂਰ ਨਹੀਂ ਕਰਦਾ, ਫਿਰ ਜਾਂਦਾ ਕਿੱਥੇ ਹੈ? ਵਿਧਾਨ ਜਿਹੜਾ ਰੱਬੀ ਵਿਧਾਨ ਹੈ, ਰੂਹਾਨੀਅਤ ਵਿਧਾਨ, ਇਹ ਕਹਿੰਦਾ ਕਿ ਦੁਨੀਆ ਚ ਕੋਈ ਕਦੇ ਐਸਾ ਅਵਤਾਰ ਆਇਆ ਹੀ ਨਹੀਂ ਕਿ ਸਾਰੀ ਦੁਨੀਆਂ ਨੇ ਉਹਨੂੰ ਅਵਤਾਰ ਮੰਨ ਲਿਆ ਹੋਵੇ, ਉਹਨੂੰ ਚੰਗਾ ਮੰਨ ਲਿਆ ਹੋਵੇ, ਸਾਰੀ ਦੁਨੀਆਂ ਪੂਜਾ ਕਰਨ ਲੱਗ ਗਈ ਹੋਵੇ, ਐਸਾ ਕਦੇ ਨਹੀਂ ਹੋਇਆ ਨਾ ਹੋਏਗਾ। ਕੁਝ ਮੂਰਖ ਬੰਦੇ ਵਿਰੋਧ ਚ ਖੜੇ ਹੋ ਜਾਂਦੇ ਨੇ, ਕੁਝ ਨੂੰ ਗਾਲਾਂ ਕੱਢਣ ਵਾਲੇ ਖੜੇ ਹੋ ਜਾਂਦੇ ਨੇ। ਤੁਸੀਂ ਦੱਸੋ ਪਹਿਲਾਂ ਗੁਰੂ ਨਾਨਕ ਨੇ ਕਿਸੇ ਦਾ ਕੀ ਵਿਗਾੜਿਆ ਸੀ ਜਿਨ੍ਹਾਂ ਨੇ ਭੂਤਨਾ ਕਿਹਾ ਗੁਰੂ ਨਾਨਕ ਨੂੰ? ਕੋਈ ਗੱਲ ਬਣਦੀ ਸੀ ਭੂਤਨੇ ਵਾਲੀ? ਕੀ ਕਰਤਵ ਸੀ ਮਹਾਰਾਜ ਦਾ ਜਿਹੜਾ ਭੂਤਨਾ ਕਿਹਾ? ਬੇਤਾਲਾ ਕਿਹਾ, ਭੂਤਾਂ ਦੇ ਵਿੱਚ ਜਾਤ ਹੈ ਇੱਕ ਬੇਤਾਲ, ਵਿਕਰਮ ਤੇ ਬੇਤਾਲ ਦਾ ਇੱਕ ਪ੍ਰਸੰਗ ਆਉਂਦਾ, ਗੁਰੂ ਨਾਨਕ ਨੂੰ ਬੇਤਾਲ ਕਿਹਾ। ਫਿਰ ਗੁਰੂ ਨਾਨਕ ਜਿਹੜਾ ਬੇਤਾਲ ਹੋ ਗਏ ਉਹਦੇ ਕਹਿਣ ਤੋਂ, ਉਹ ਕਿਹੜਾ ਭੂਤਨੇ ਹੋ ਗਏ? ਤਿੰਨ ਚਾਰ ਪ੍ਰਕਾਰ ਦੀਆਂ ਆਵਾਜ਼ਾਂ ਸੰਸਾਰ ਦੇ ਵਿੱਚ ਆਉਂਦੀਆਂ ਗੁਰੂ ਬਾਬੇ ਨੇ ਆਪਣੇ ਕੰਨਾਂ ਨਾਲ ਸੁਣੀਆਂ ਗੁਰੂ ਨਾਨਕ ਸਾਹਿਬ ਨੇ, ਔਰ ਉਹੀ ਲਿਖ ਦਿੱਤਾ। ਕੋਈ ਆਖੇ ਗੁਰੂ ਨਾਨਕ ਨੂੰ ਕਹਿ ਰਿਹਾ ਸੀ, ਕੋਈ ਆਖੇ ਭੂਤਨਾ, ਇਹ ਭੂਤਨਾ ਤੁਰਿਆ ਫਿਰਦਾ, ਅਕਲ ਨੀ ਕੋਈ ਲੈਣ ਨੀ ਦੇਣ ਨੀ, ਤੁਰਿਆ ਫਿਰਦਾ ਭੂਤਨਾ, ਚੋਲਾ ਪਾਇਆ ਹੋਇਆ, ਸ਼ਕਲ ਬਿਗਾੜੀ ਹੋਈ ਹੈ, ਗ੍ਰਿਸ਼ਤੀਆਂ ਦੇ ਅੱਜ ਬਣੇ। ਗੁਰੂ ਨਾਨਕ ਨੇ ਸੁਣ ਕੇ ਕਦੀ ਗੁੱਸਾ ਨਹੀਂ ਕੀਤਾ। ਕੋ ਕਹੇ ਬੇਤਾਲਾ, ਕੋਈ ਕਹਿੰਦਾ ਸੀ ਇਹ ਬੇਤਾਲਾ ਤੁਰਿਆ ਫਿਰਦਾ। ਕੋਈ ਆਖੇ ਆਦਮੀ, ਚੰਗਾ ਹੈ ਆਦਮੀ ਵਰਗੇ ਇੱਕ ਆਦਮੀ ਨੇ, ਸਤਿਗੁਰੂ ਨਹੀਂ ਆਦਮੀ, ਆਦਮੀ ਹੈ। ਕੋਈ ਕਹਿੰਦਾ ਸੀ ਵਿਚਾਰਾ ਹੈ, ਵਿਚਾਰਾ ਚੰਗਾ ਹੈ। ਕੋਈ ਆਖੇ ਆਦਮੀ, ਕੋ ਕਹੇ ਵਿਚਾਰਾ। ਭਇਆ ਦੀਵਾਨਾ ਸਾਹਕਾ, ਮੈਂ ਉਸ ਪਰਮੇਸ਼ਵਰ ਦਾ ਦੀਵਾਨਾ, ਮੈਨੂੰ ਦੀਵਾਨੇ ਨੂੰ ਲੋਕਾਂ ਨੇ ਇਸ ਤਰ੍ਹਾਂ ਕਿਹਾ महाराज कहिंदे हे मेरे निरंकार मेरे साथी बचपन दे मित्र मरदाने नूं लोकां ने मेड़े मारन दी कसम नहीं छड्डी कहिंदे कुराईए दा डूम है इह कुराईए दा रबाबी है कुराईए दा। एक समा ऐसा आ गया भुख लगी तो मरदाना रोटी लैण गया लोकां ने रोटी नहीं दित्ती कुराईए दा साथी आए इहनूं रोटी नहीं देनी। ਜਿਹੜੇ ਗੁਰੂ ਨਾਨਕ ਦਾ ਜੀ ਕਹਿੰਦੇ ਆ ਸੁਪਨੇ ਚ ਵੀ ਦਰਸ਼ਨ ਹੋ ਜਾਣ। ਕਹਿਣ ਤੋਂ ਭਾਵ ਸੰਸਾਰ ਸਾਰਾ ਕਦੇ ਨਹੀਂ ਮੰਨੇਗਾ ਕਿਸੇ ਨੂੰ। ਕਿਆ ਰਾਮ ਜੀ ਨੂੰ ਮੰਨ ਲਿਆ ਸੀ ਸਾਰੇ? ਰਾਵਣ ਦੀ ਭਾਸ਼ਾ ਤਾਂ ਸੁਣੋ, ਜੇ ਉਹਨੂੰ ਮੰਦੋਦਰੀ ਕਹਿੰਦੀ ਹੈ ਵੀ ਤੂੰ ਉਹਨਾਂ ਦੇ ਘਰਵਾਲੀ ਵਾਪਸ ਕਰ ਦੇ ਉਤਾਰਨ, ਭਵਿਸ਼ਣ ਕਹਿੰਦਾ ਕਿਹਨੇ ਨੀ ਕਿਹਾ, ਬੜੇ ਬੜਿਆਂ ਨੇ ਸਮਝਾਇਆ, ਕਹਿੰਦਾ ਉਹ ਘਰੋਂ ਕੱਢੇ ਵੱਡੇ ਸਾਧ ਮੇਰਾ ਕੀ ਵਿਗਾੜ ਲੈਣਗੇ, ਜਿਨ੍ਹਾਂ ਦੇ ਆਪਣਾ ਰਾਜ ਤਾਂ ਸਾਹਮਣੇ ਹੋਇਆ, ਧੱਕੇ ਖਾਂਦੇ ਫਿਰਦੇ ਬਣਾ ਚ ਲੈ ਮੈਂ ਲਾਇਆ ਕੀ ਕਰ ਲੈਣਗੇ ਮੇਰਾ, ਸਾਧ ਹੀ ਦੱਸਿਆ ਜੀ। ਫਿਰ ਭਗਵਾਨ ਕ੍ਰਿਸ਼ਨ ਨੂੰ ਦੇਖੋ ਕੀ ਕਹਿੰਦੇ ਸੀ, ਭਗਵਾਨ ਕ੍ਰਿਸ਼ਨ ਨੂੰ ਗਵਾਲਾ ਹੀ ਦੱਸਦੇ ਸੀ ਗਵਾਲਾ। ਕਿਤੇ ਦੁਸ਼ਾਸਨ ਦੀ ਭਾਸ਼ਾ ਤਾਂ ਸੁਣੋ, ਗਵਾਲਾ ਵੀ ਚਲੋ ਜੇ ਛੋਟੀ ਬਾਤ ਹੈ, ਗਾਲਾਂ ਕੱਢੀਆਂ ਭਰੇ ਦਰਬਾਰ ਚ ਜਿੱਥੇ ਬੜੇ ਬੜੇ ਆਦਰੀ ਪੁਰਖ ਹੋਏ ਉੱਥੇ ਨਿਰਾਦਰ ਕੀਤਾ, ਜਿੱਥੇ ਆਮ ਸਧਾਰਨ ਬੰਦਾ ਵੀ ਬੇਇੱਜ਼ਤੀ ਮਹਿਸੂਸ ਕਰਕੇ ਮਰਨ ਨੂੰ ਤਿਆਰ ਹੋ ਜਾਂਦਾ, ਭਗਵਾਨ ਨੇ 100 ਗਾਲਾਂ ਖਾਧੀਆਂ ਉੱਥੇ। 100 ਥੋੜੀਆਂ ਨੀ ਹੁੰਦੀਆਂ, 97 ਤੱਕ ਨੀ ਬੋਲੇ, ਗਿਣਦੇ ਰਹੇ 1, 2, 3, ਜਦੋਂ ਇਹ 97 ਕਹਿੰਦੇ ਠਹਿਰ ਜਾ, ਕਹਿੰਦਾ ਕਿਉਂ ਹੁਣ ਤਕਲੀਫ ਲੱਗੀ ਹੈ, ਕਿਉਂ ਠਹਿਰ ਜਾਣਾ, ਕਰ ਲੈ ਜਿਹੜਾ ਕੁਝ ਕਰਦਾ। ਕਹਿੰਦਾ ਕੋਈ ਬਾਤ ਤੈਨੂੰ ਕਹਿਣ ਲੱਗਿਆ, ਤੇਰੀ ਮਾਂ ਨਾਲ ਮੇਰਾ ਬਚਨ ਸੀ ਜਦ ਤੂੰ ਜੰਮਿਆ ਸੀ, ਤੇਰੀ ਮਾਂ ਨੂੰ ਪਤਾ ਲੱਗ ਗਿਆ ਸੀ ਤੇਰੀ ਮੌਤ ਮੇਰੇ ਹੱਥੋਂ ਲਿਖੀ ਹੋਈ ਹੈ, ਉਹ ਮੈਂ ਉਸ ਸਤਿਕਾਰਯੋਗ ਮਾਂ ਨੂੰ ਬਚਨ ਦਿੱਤਾ ਹੋਏ ਤਾਂ ਗਾਲਾਂ ਖਾ ਰਿਹਾ, ਹੁਣ ਤੂੰ ਪਹੁੰਚ ਗਿਆ ਮੌਤ ਦੇ ਨੇੜੇ, ਗਾਲਾਂ ਹੋ ਗਈਆਂ 97, ਮੈਂ ਤੈਨੂੰ ਦੱਸਣ ਲੱਗਿਆ ਵੀ ਜਿੰਨੀ ਗਿਣਤੀ ਨੇੜੇ ਨੂੰ ਜਾ ਰਹੀ ਹੈ ਤੂੰ ਮੌਤ ਦੇ ਨੇੜੇ ਨੂੰ ਜਾ ਰਿਹਾ, ਹੁਣ ਤੇ ਕੱਢ ਲਿਆ ਆਪਣੇ ਆਪ ਤੇ ਰਹਿਮ ਕਰ, ਹੁਣ ਗਾਹਾਂ 3 ਜਿਹੜੀਆਂ ਰਹਿੰਦੀਆਂ ਨੇ ਇਹ ਨਾ ਕੱਢੀ, ਮੇਰਾ ਬਚਨ 100 ਗਾਲਾਂ ਤੱਕ ਹੀ ਹੈ, ਏਦੋਂ ਵੱਧ ਮੈਂ ਨਹੀਂ ਖਾਣੀ, ਏਦੋਂ ਵੱਧ ਨਹੀਂ ਖਾਉਣੀ, ਤੇਰਾ ਕਰਮ ਸੀ ਨਸ਼ਟ ਹੋ ਰਿਹਾ, ਪਹੁੰਚ ਗਿਆ ਨੇੜੇ, ਤੈਨੂੰ ਸਾਵਧਾਨ ਕਰਨ ਵਾਸਤੇ ਕਿਹਾ, ਬਾਕੀ ਚੱਲ ਫਿਰ ਕੱਢੀ ਗਾਲ। ਕਹਿੰਦੇ ਮੂਰਖਾ ਹੁਣ ਤਾਂ 2 ਰਹਿ ਗਈਆਂ, ਹੁਣੇ ਸਮਝਾ, ਫਿਰ ਕੱਢੀ ਗਾਲ। ਕਹਿੰਦੇ ਉਹ ਦੁਸ਼ਾਸਨ ਹੁਣ 1 ਰਹਿੰਦੀ ਹੈ, ਜੇ ਚੰਗੀ ਚੋਣ ਹੈ ਬਚ ਜਾ, ਨਹੀਂ ਮੌਤ ਬਿਲਕੁਲ ਤੇਰੇ ਬੂਹੇ ਤੇ ਖੜੀ ਹੈ, ਤੂੰ ਮੇਰਾ ਕੀ ਵਿਗਾੜੇਗਾ, ਫਿਰ ਕੱਢ ਦਿੱਤੀ। ਬਸ ਉਸੇ ਵੇਲੇ ਭਗਵਾਨ ਨੇ ਸੁਦਰਸ਼ਨ ਚੱਕਰ ਨੂੰ ਦਿੱਤਾ, ਉਹਨੂੰ ਸਿਰ ਵੱਢ ਕੇ ਉਹ ਮਾਰਿਆ, 100 ਗਾਲਾਂ। ਉਹ ਗਾਲਾਂ ਕੱਢਣ ਨਾਲ ਤੁਸੀਂ ਕੀ ਸਮਝਦੇ ਹੋ, ਅਵਤਾਰ ਸਮਝਦੇ ਸੀ? ਕਈ ਵਾਰ ਮਹਾਂਪੁਰਸ਼ਾਂ ਦੇ ਸ਼ਰਧਾਲੂ ਜਦੋਂ ਕਿਤੇ ਬੁਰਾ ਭਲਾ ਕੋਈ ਕਹਿੰਦਾ ਉਹ ਤੜਫੜਦੇ ਨੇ ਵੀ ਐਸਾ ਕਿਉਂ, ਉਹ ਕਦੇ ਯੁੱਗਾਂ ਦਾ ਇਤਿਹਾਸ ਪੜੋ ਤੁਸੀਂ, ਤੜਫੜਨ ਦੀ ਤਾਂ ਲੋੜ ਹੀ ਨਹੀਂ। ਇਹ ਉਹੀ ਲੋਕ ਨੇ, ਕੋਈ ਵਿਚਾਰਾ ਕੁੱਤੇ ਦੀ ਜੂਨ ਚੋਂ ਆਇਆ, ਕੋਈ ਸੱਪ ਦੀ ਜੂਨ ਚੋਂ ਆਇਆ, ਕੋਈ ਠੂਹੇ ਦੀ ਜੂਨ ਚੋਂ ਆਇਆ, ਜ਼ਹਿਰ ਤਾਂ ਨਾਲ ਹੀ ਆ ਉਹਨਾਂ ਦੇ, ਹੋਰ ਕੀ ਕਰਨਗੇ, ਉਹ ਜੰਗ ਦੇ ਫਿਰਦੇ ਸ਼ਬਦਾਂ ਦੁਆਰਾ। ਤੇ ਇਸ ਕਰਕੇ ਭਗਵਾਨ ਕ੍ਰਿਸ਼ਨ ਜੀ ਔਰ ਭਗਵਾਨ ਰਾਮ ਜੀ ਜਿਨ੍ਹਾਂ ਦੀ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀ ਹੈ, ਉਹਦਾ ਕਥਾ ਦਾ ਨਾਮ ਹੈ 24 ਅਵਤਾਰਾਂ ਦੀ ਕਥਾ ਹੈ। ਰਾਮਾ ਅਵਤਾਰ ਲਿਖਿਆ, ਵੱਡੀ ਕਥਾ ਲਿਖੀ, ਕ੍ਰਿਸ਼ਨਾ ਅਵਤਾਰ ਲਿਖਿਆ, ਇਹ ਲੇਖ ਨੇ। ਐਡਾ ਭੰਡਾਰਾ ਭਰ ਦਿੱਤਾ ਕਿ ਸਿੱਖ ਨੂੰ ਕੋਈ ਪੁਰਾਣ ਨਾ ਪੜ੍ਹਨਾ ਪਵੇ, ਇਹ ਮੇਰੀ ਰਚਨਾ ਜਾਣ ਕੇ ਵਾਕਫੀਅਤ ਸਾਰੀ ਹੋ ਜਾਏ, ਬਗਾਨੇ ਦੂਸਰੇ ਧਰਮ ਦੀ ਵਾਕਫੀਅਤ ਅਵਤਾਰੇ ਸਭ ਇੱਥੇ ਹੋ ਜਾਏ, ਕੁਛ ਹੋਰ ਨਾ ਕਰਨਾ ਪਵੇ। ਤੇ ਮੈਂ ਰਾਮਾ ਅਵਤਾਰ ਦੀ ਕਥਾ ਦੇਖ ਰਿਹਾ ਸੀ। ਕਥਾ ਜਦੋਂ ਇਸ ਮੋੜ ਤੇ ਆਈ, ਕਰਮ ਦੀ ਬਾਤ ਐਸੀ ਅਸਥਿਰਜ ਦੇਖੀ ਕਿ ਪਰਮੇਸ਼ਵਰ ਬੜਾ ਬੇਅੰਤ ਹੈ, ਤੂੰ ਕੈਸੀ ਲੀਲਾ ਰਚ ਦਿੱਤੀ। ਰਾਮਾ ਅਵਤਾਰ ਦੇ ਵਿਚ ਸੀਤਾ ਦਾ ਹਰਣ ਹੋ ਗਿਆ ਤੇ ਸੀਤਾ ਨੂੰ ਲੈਣ ਵਾਸਤੇ ਪ੍ਰਾਪਤ ਕਰ, ਇਹ ਧਰਮ ਹੈ ਪਤੀ ਦਾ ਕਿ ਪਤਨੀ ਤੇ ਵਿਵਸਥਾ ਪੈ ਗਈ, ਹੋਰ ਕੌਣ ਜਾਂਦਾ ਲੱਭਣ ਵਾਸਤੇ ਵੀ, ਐਵੇਂ ਭੰਡੀ ਕਰਨ ਵਾਸਤੇ ਜਿਹੜਾ ਕੋਈ ਮਰਜ਼ੀ ਕਰੀ ਜਾਵੇ। ਭੰਡੀ ਧਰਮ ਦੀ ਪਾਲਣਾ ਕੀਤੀ ਹੈ ਰਾਮ ਜੀ ਨੇ, ਪਤਨੀ ਦਾ ਦੁੱਖ ਉਹਦਾ ਆਪਣਾ ਦੁੱਖ ਸੀ। ਤੇ ਜਿਸ ਵੇਲੇ ਜੰਗਲ ਵਿਚ ਗਿਆ ਲੱਭਦਾ ਫਿਰਦਾ, ਜਿਸ ਵੇਲੇ ਇਸ ਨੂੰ ਸੁਗਰੀਵ ਦਾ ਮਿਲਾਪ ਹੋਇਆ ਹਨੁਮਾਨ ਦੁਆਰਾ, ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ, ਦੋ ਵਿਅਕਤੀ ਇਕੋ ਜਿਹੇ ਦੁੱਖ ਵਾਲੇ ਮਿਲ ਜਾਣ, ਉਨ੍ਹਾਂ ਦੀ ਹਮਦਰਦੀ ਇਕ ਦੂਜੇ ਪ੍ਰਤੀ ਹੋ ਜਾਊਗੀ। ਤੇ ਉਹਨੂੰ ਵੀ ਇਹੀ ਦੁੱਖ ਸੀ, ਇਹੀ ਰੋਗ ਲੱਗਿਆ ਹੋਇਆ ਸੀ, ਉਹਦੇ ਘਰ ਵਾਲੀ ਜਬਰਦਸਤੀ ਉਹਦੇ ਭਰਾ ਬਾਲੀ ਨੇ ਰੱਖੀ ਹੋਈ ਸੀ ਤੇ ਉਹਨੂੰ ਘਰੋਂ ਨਿਕਾਲ ਦਿੱਤਾ ਸੀ। ਰਾਮ ਜੀ ਵੀ ਘਰੋਂ ਨਿਕਲੇ ਹੋਏ ਨੇ ਤੇ ਕਈ ਨੇ ਬਿਨਾਂ ਕਸੂਰ ਤੋਂ ਘਰੋਂ ਕੱਢ ਦਿੱਤੇ। ਸੀਤਾ ਦਾ ਹਰਨ ਹੋ ਗਿਆ, ਬਲਵਾਨ ਰਾਵਣ ਲੈ ਗਿਆ ਚੋਕੇ ਧੋਖੇ ਨਾਲ, ਦੁਖੀ ਦੁਖੀ ਇਕੱਠੇ ਹੋ ਗਏ ਤੇ ਸਾਂਝ ਪੈ ਗਈ। ਰਾਮ ਜੀ ਕਿਤੇ ਨੇ ਦਇਆਵਾਨ, ਉਹਦੀ ਸਾਰੀ ਕਹਾਣੀ ਸੁਣ ਕੇ ਦੇਖੋ, ਕਰਮ ਦੀ ਬਾਤ ਕਰਨੀ ਆਪਾਂ ਵੀ, ਕਰਮ ਕੈਸੀ ਚੀਜ਼ ਹੈ, ਕਿਤਨੀ ਮਹਾਨ ਤੇ ਬਲੀ ਕਾ ਹੈ ਕਰਮ। ਰਾਮ ਜੀ ਦਇਆਵਾਨ ਨੇ ਜਦੋਂ ਉਹਦਾ ਦੁੱਖ ਸੁਣਿਆ, ਉਹਦੇ ਹੋਕੇ ਸੁਣੇ, ਆਪਣਾ ਦੁੱਖ ਸੀ ਇਹਨੂੰ ਪਤਾ ਸੀ, ਵੀ ਜਾ ਕੇ ਅੰਤਰ ਦਰਦ ਨਾ ਪਾਈ ਸੋ ਕੱਤ ਜਾਣਾ, ਪੀਰ ਪਰਾਈ, ਪਰਾਈ ਪੀਰ ਨੂੰ ਕੀ ਜਾਣ ਸਕਦਾ ਜੀ ਜਿਹੜਾ ਕਦੇ ਦੁਖੀ ਨਹੀਂ ਹੋਇਆ। ਦੁਖੀ ਤਾਂ ਦੁਖੀ ਸਮਝੋ ਦੂਸਰੇ ਦੇ ਦੁੱਖ ਨੂੰ। ਹੁਣ ਰਾਮ ਜੀ ਇਸ ਦੁੱਖ ਵਿਚ ਤਪੇ ਹੋਏ ਸੀ, ਉਹਨਾਂ ਦੇ ਦੁੱਖ ਨੂੰ ਸਿਆਣਿਆਂ ਨੂੰ ਕਹਿੰਦੇ ਦੇਖ ਵੀ ਸੁਗਰੀਵ, ਮੈਂ ਤੈਨੂੰ ਇਹ ਨੀ ਵੀ ਮੈਂ ਵੱਡਾ ਤੂੰ ਛੋਟਾ, ਮੈਂ ਤੈਨੂੰ ਬਰਾਬਰ ਦਾ ਸਮਝ ਕੇ ਮਿੱਤਰ, ਮਿੱਤਰ ਦੇ ਨਿਯਮ ਅਗਨੀ ਬਾਲੀ ਪ੍ਰਕਰਮਾ ਲਈਆਂ, ਨਿਯਮ ਕੀਤੇ। ਉਸ ਵੇਲੇ ਰਾਮ ਜੀ ਨੇ ਦੋ ਤਿੰਨ ਵਾਅਦੇ ਕੀਤੇ, ਬਾਤ ਲੰਬੀ ਹੁੰਦੀ ਹੈ, ਮੈਂ ਆਪਣੇ ਉਸ ਨਿਸ਼ਾਨੇ ਤੇ ਆਵਾਂ। ਮਿੱਤਰ ਦੇ ਗੁਣ ਲਿਖੇ ਤੁਲਸੀ ਜੀ ਨੇ ਰਮਾਇਣ ਦੇ ਅੰਦਰ, ਬੜੇ ਸੁੰਦਰ ਨੇ ਉੱਥੇ ਲਿਖੇ ਹੋਏ। ਮਿੱਤਰ ਕੌਣ ਹੋ ਸਕਦਾ, ਇਹ ਨੀ ਵੀ ਤੂੰ ਮੇਰਾ ਮਿੱਤਰ ਮੈਂ ਤੇਰਾ ਮਿੱਤਰ, ਮਿੱਤਰ ਦੇ ਨਿਯਮ ਨੇ ਆਉਣੇ ਬੜੇ ਔਖੇ ਨੇ। ਮਿੱਤਰ ਉਹ ਹੁੰਦਾ ਜਿਹੜਾ ਮਿੱਤਰ ਤੇ ਔਗਣ ਤਾਂ ਲਵੇ ਲੁਕੋ, ਉਹਦੇ ਗੁਣਾਂ ਨੂੰ ਪ੍ਰਗਟ ਕਰੇ ਗੈਰ ਹਾਜ਼ਰੀ ਚ ਵੀ। ਤੇ ਉੱਥੇ ਫਿਰ ਖੱਟ ਲੱਖਣ ਪ੍ਰੀਤ ਦੇ ਲਿਖੇ ਹਨ, ਲੈਣਾ ਦੇਣਾ ਇਹ ਵੀ ਉਹਦੇ ਵਿਚ ਆਉਂਦਾ, ਕਹਿਣਾ ਗੋਪ ਸੁਣਾਏ, ਖੱਟ ਲੱਖਣੇ ਪ੍ਰੀਤ ਗਏ, ਭੋਜਨ ਖਾਏ ਖੁਆਏ, ਇਸ ਤਰ੍ਹਾਂ ਦੇ ਲਿਖੇ ਹੈ। ਰਾਮ ਜੀ ਨੇ ਉੱਥੇ ਵਡਮੁੱਲੀ ਗੱਲ ਕਹੀ, ਕਹਿੰਦੇ ਮਿੱਤਰ ਸੁਗਰੀਵ, ਭਾਵੇਂ ਦੁਖੀ ਤਾਂ ਮੈਂ ਵੀ ਬਹੁਤ ਹਾਂ, ਪਰ ਮੈਨੂੰ ਤੇਰੇ ਦੁੱਖ ਨੇ ਇੰਨਾ ਬੇਚੈਨ ਕਰਤਾ, ਮੈਂ ਵਾਅਦਾ ਕਰਦਾ ਸੀਤਾ ਦੀ ਢੂੰਡ ਮੈਂ ਬਾਅਦ ਚ ਕਰੂੰਗਾ, ਪਹਿਲਾਂ ਤੇਰਾ ਘਰ ਵਸਾਊਂਗਾ, ਤੇਰਾ ਉਜੜਿਆ ਘਰ ਵਸਾਊ, ਮੈਨੂੰ ਚਾਹੇ ਆਪਣੀ ਜਾਨ ਦੇਣੀ ਪੈ ਜਾਵੇ ਕਿਉਂਕਿ ਤੂੰ ਮੇਰਾ ਮਿੱਤਰ ਹੋ ਗਿਆ। ਸੁਗਰੀਵ ਅੱਜ ਤੋਂ ਰਾਮ ਵਾਅਦਾ ਕਰਦਾ ਦਸ਼ਰਥ ਦਾ ਪੁੱਤਰ, ਤੇਰੇ ਦੁੱਖਾਂ ਦੇ ਵਿਚ ਤਾਂ ਭਾਗੀਦਾਰ ਬਣੂੰਗਾ ਬਿਨਾਂ ਕਹੇ ਵੀ, ਤੇਰੇ ਜਿਹੜੇ ਤੈਨੂੰ ਸੁੱਖ ਮਿਲਣਗੇ ਉਹ ਕਦੀ ਨੀ ਬਣਾਉਂਗਾ, ਉਨ੍ਹਾਂ ਚ ਮੈਂ ਕਦੇ ਆਪਣਾ ਹਿੱਸਾ ਨਹੀਂ ਸਮਝੂਗਾ। ਦੇਖੋ ਕੈਸੀ ਉਦਾਰਤਾ ਹੈ। ਰਾਮ ਜੀ ਕਹਿਣ ਲੱਗੇ ਹੁਣ ਨਿਸ਼ਚਿੰਤ ਹੋ ਜਾ ਲਲਕਾਰ ਉਸਨੂੰ, ਕਹਿੰਦਾ ਰਾਮ ਜੀ ਮੈਨੂੰ ਪਤਾ ਉਹਦੇ ਬਲ ਦਾ, ਮੇਰੇ ਹੱਡ ਤੋੜ ਦਿਓ, ਮੈਂ ਉਹਦੇ ਜੋਗਾ ਨਹੀਂ ਹੈਗਾ। ਕਹਿੰਦੇ ਤੂੰ ਫਿਕਰ ਕਿਉਂ ਕਰਦਾ, ਚਿੰਤਾ ਹੀ ਨਾ ਕਰ, ਤੂੰ ਮੈਂ ਜੋ ਹੈ ਸਖਾਲ ਕੇ ਤੋੜ ਦਿੱਤਾ ਉਹਨੇ, ਜਾ ਕੇ ਜਿਸ ਨੂੰ ਲਲਕਾਰਿਆ ਚੁਣੌਤੀ ਦਿੱਤੀ, ਨਿਕਲ ਬਾਹਰ। ਉਹ ਕਹਿੰਦਾ ਵੇ ਤੂੰ, ਤੇਰੀ ਹਿੰਮਤ ਪੈ ਗਈ ਮੈਨੂੰ ਲਲਕਾਰਨ ਦੀ। ਜਿਉਂ ਲੱਗਾ ਉਹਨੂੰ ਕੁੱਟਣ, ਜਿਉਂ ਕੁੱਟਣ ਲੱਗਾ ਵਿਚਾਰੇ ਦੇ ਅੱਡ ਅੱਡ ਮਸਾਂ ਜਾਨ ਬਚਾ ਕੇ ਨੱਠਿਆ, ਇਹ ਨਿਕਲ ਗਿਆ। ਤੇ ਜਿਸ ਵੇਲੇ ਹਨੁਮਾਨ ਇਹਦੀਆਂ ਮੱਲਮ ਪੱਟੀ ਕਰਦਾ ਹਾਏ ਹਾਏ ਕਰ ਰਿਹਾ, ਰਾਮ ਜੀ ਆ ਕੇ ਉਧਰ ਕਹਿੰਦੇ ਮਿੱਤਰ ਕੈਸਾ, ਕਹਿੰਦਾ ਮਰਵਾ ਕੇ ਪੁੱਛਣਾ ਕੈਸਾ, ਜਦ ਤੈਨੂੰ ਕਿਹਾ ਸੀ ਮੈਂ ਇਹਨੇ ਜੋਗਾ ਨਹੀਂ ਹੈ, ਮੈਨੂੰ ਜਾ ਕੇ ਉਕਸਾ ਕੇ ਭੇਜ ਦਿੱਤਾ, ਮਰਵਾਉਣ ਵਾਸਤੇ ਭੇਜਿਆ ਸੀ, ਕਿਉਂ ਨੀ ਮੇਰੀ ਸਹਾਇਤਾ ਕੀਤੀ? ਬਹੁਤ ਕੁਛ ਬੋਲ ਗਿਆ, ਬਹੁਤ ਕੁਛ ਸਹਿਣ ਕੀਤਾ। ਸ਼ਮਾ ਬੜੋ ਮੇ ਹੋਤੀ ਹੈ ਛੋਟੋ ਮੇ ਉਤਪਾਤ। ਕਹਿਣ ਲੱਗੇ ਮਿੱਤਰ ਗੁੱਸਾ ਕੱਢ ਲਿਆ ਸਾਰਾ, ਹੁਣ ਮੈਂ ਬੋਲਾਂ। ਕਹਿਣ ਲੱਗੇ ਤੁਹਾਡੀਆਂ ਸ਼ਕਲਾਂ ਇੱਕੋ ਜਿਹੀਆਂ ਸੀ, ਤੁਹਾਡੀ ਬਸਤਰੀ ਇੱਕੋ ਜਿਹੀ ਸੀ, ਜੇ ਮੇਰੇ ਹੱਥੋਂ ਮੇਰਾ ਮਿੱਤਰ ਮਰ ਜਾਂਦਾ ਮੈਂ ਤਾਂ ਕਾਸੇ ਜੋਗਾ ਵੀ ਨਹੀਂ ਸੀ ਰਿਹਾ। ਜਿਉਂਦਾ ਤਾਂ ਹੈ ਤੂੰ, ਮੇਰੇ ਤੀਰ ਨਾਲ ਤੇਰਾ ਦੁਸ਼ਮਣ ਮਰਨਾ ਚਾਹੀਦਾ, ਤੂੰ ਨਹੀਂ। ਇਸ ਕਰਕੇ ਕੱਲ ਨੂੰ ਆਹ ਨਿਸ਼ਾਨੀ, ਚਲੋ ਫੁੱਲਾਂ ਦੀ ਮਾਲਾ ਪਾਈ ਜਾਂ ਲੱਕ ਦਾ ਵਸਤਰ ਪਾਇਆ, ਕੁਛ ਵੀ ਹੋਇਆ, ਰਹੀ ਤੇਰੀ ਪੀੜਾਂ ਦੀ ਬਸ। ਐਂ ਹੱਥ ਲਾ ਕੇ ਕਹਿੰਦੇ ਕੈਸਾ ਹੈ, ਇੰਨਾ ਕਿਹਾ ਸਾਰੀਆਂ ਪੀੜਾਂ ਖਤਮ ਕਰ ਦਿੱਤੀ, ਤੰਦਰੁਸਤ ਹੋ ਗਿਆ, ਜਿਵੇਂ ਹੋਇਆ ਨਹੀਂ ਹੁੰਦਾ ਕੁਛ। ਫਿਰ ਉਹਨੂੰ ਯਕੀਨ ਹੋ ਗਿਆ ਵੀ ਕੋਈ ਬਾਤ ਤਾਂ ਹੈ ਇਹਨਾਂ ਦੇ ਹੱਥਾਂ ਚ। ਅਗਲੇ ਦਿਨ ਫਿਰ ਉਹਨੇ ਲਲਕਾਰਿਆ, ਕਹਿੰਦਾ ਨਿਕਲ ਬਾਹਰ। ਕਹਿੰਦਾ ਲੈ ਕੱਲ ਤਾਂ ਛੱਡਤਾ ਸੀ, ਫਿਰ ਵੀ ਮਾਨ ਜਾ ਵੀਰ, ਅੱਜ ਤੈਨੂੰ ਜਾਨੋ ਮਾਰੂੰਗਾ ਮੈਂ। ਬਾਲੀ ਕਹਿੰਦਾ ਗਦਾ ਚੁੱਕ ਜੇ ਜਾਣ ਲੱਗਿਆ, ਉਹਦੇ ਘਰਵਾਲੀ ਨੇ ਰੋਕ ਕੇ ਕਹਿੰਦੀ ਬਾਤ ਸੁਣ ਲੈ ਤਾਰਾਂ, ਕਹਿੰਦੀ ਉਹ ਬੜੀ ਨੀਤੀਵਾਨ ਔਰਤ, ਅਸਲ ਵਿੱਚ ਇਹ ਮੂਰਖਾਂ ਦੇ ਘਰ ਵਾਲੀਆਂ ਬੜੀਆਂ ਸਿਆਣੀਆਂ ਸੀ ਦੋਨਾਂ ਦੇ, ਰਾਵਣ ਦੇ ਵੀ ਤੇ ਇਹਦੇ ਵੀ, ਬਾਲੀ ਦੇ ਵੀ। ਕਹਿੰਦੀ ਰੁਕ ਜਾ ਇੱਥੇ। ਕਹਿੰਦਾ ਅੱਜ ਤੱਕ ਤਾਂ ਕਦੇ ਰੋਕਿਆ ਨੀ, ਕਹਿੰਦੀ ਇਹੀ ਸੀ ਬਾਤ ਵੀ ਅੱਜ ਖਤਰਨਾਕ ਹੋੜ ਹੈ, ਮੈਂ ਹੱਥ ਜੋੜਦੀ ਆ, ਜਾ ਨਾ ਜੰਗ ਨੂੰ ਅੱਜ ਤੂੰ। ਕਹਿੰਦਾ ਮੂਰਖ ਨਾ ਹੋਵੇ ਕਿਸੇ ਥਾਂ ਦੀ, ਸਾਹਮਣੇ ਲਲਕਾਰਦਾ ਹੋਵੇ ਤੇ ਮੈਂ ਨਾ ਜਾਵਾਂ। ਬਾਲੀ ਨੂੰ ਤਿੰਨਾਂ ਲੋਕਾਂ ਚ ਜਿੱਤਣ ਵਾਲਾ ਨੀ ਕੋਈ, ਅੱਧਾ ਬਲ ਉਹਦਾ ਹੀ ਮੇਰੇ ਚ ਆ ਜਾਂਦਾ, ਮੇਰੇ ਵਾਲਾ ਫੇਰ ਬਚ ਜਾਂਦਾ, ਮੈਂ ਤਾਂ ਅਗਲੇ ਦੇ ਬਲ ਨਾਲ ਹੀ ਲੜ ਲੈਂਦਾ, ਮੇਰੇ ਵਾਲਾ ਤਾਂ ਬਾਕੀ ਰਹਿ ਜਾਂਦਾ, ਤੂੰ ਚਿੰਤਾ ਨਾ ਕਰ। ਕਹਿੰਦੀ ਤੂੰ ਸੂਰਮਾ ਜ਼ਰੂਰ ਹੈ ਪਰ ਤੂੰ ਨੀਤੀ ਨਹੀਂ ਬਣਿਆ। ਕਿਉਂ? ਕਹਿੰਦੀ ਮੈਨੂੰ ਕੁਛ ਗੱਲਾਂ ਦਾ ਉੱਤਰ ਦੇ, ਜਿਹੜਾ ਬੰਦਾ ਤੇਰੇ ਨਾਲ ਲੜਨ ਜੋਗਾ ਹੀ ਨਹੀਂ, ਪਹਿਲਾਂ ਤੈਨੂੰ ਸ਼ੱਕ ਕਰਨੀ ਚਾਹੀਦੀ ਸੀ ਵੀ ਇਹ ਬਗਾਨੇ ਵੱਲ ਤੇ ਆਇਆ ਤੇਰੇ ਨਾਲ ਲੜਨ, ਇਹ ਜਦੋਂ ਕੱਲ ਵੀ ਆਇਆ ਸੀ ਇਹ ਨਹੀਂ ਸੀ ਆ ਸਕਦਾ, ਮਸਾਂ ਮਸਾਂ ਜਾਨ ਬਚਾ ਕੇ ਤੇਰੇ ਕੋਲੋਂ ਦੌੜ ਕੇ ਉਹਨੇ ਆਪਣੀ ਜਾਨ ਬਚਾਈ ਆ, ਜਿਹੜਾ ਮੁੜ ਕੇ ਫਿਰ ਤੈਨੂੰ ਲਲਕਾਰ ਦੇਣਾ। ਨੀਤੀ ਇਹ ਕਹਿੰਦੀ ਆ ਵੀ ਇਹਦੇ ਪਿੱਛੇ ਕੋਈ ਬਲ ਹੋਰ ਹੈ ਜਿਹਦੇ ਬਲ ਤੇ ਲੜਦਾ ਏ, ਮੂਰਖ ਹੈ। ਇਸ ਕਰਕੇ ਮੈਂ ਵਿਦਵਾਨੀ ਹੋਣੀ ਚਾਹੁੰਦੀ, ਮੇਰੀ ਮੰਨਦਾ ਇੱਕ ਗੱਲ ਕਰ। ਕਹਿੰਦਾ ਕਿ ਗਦਾ ਰੱਖ ਦੇ ਇੱਥੇ, ਦੋਨੇ ਹੱਥ ਪੂਜਾ ਪਸਾਰ ਕੇ ਕਹਿ ਤੂੰ ਮੇਰਾ ਮਾਇਆ ਜਾਇਆ ਵੀਰ ਹੈ, ਮੇਰੇ ਕੋਲੋਂ ਗਲਤੀ ਹੋ ਗਈ, ਤੂੰ ਆਪਣੇ ਘਰ ਵਾਲੀ ਵੀ ਸਾਂਭ, ਆ ਤੂੰ ਆਪਾਂ ਰਲ ਕੇ ਦਿਨ ਕੱਟਾਂਗੇ, ਕੀ ਲੈ ਲੈਣਾ ਇੱਥੇ। ਨੀਤੀ ਇਹ ਕਹਿੰਦੀ ਉੱਪਰ ਉੱਪਰ ਤੇ ਕਹਿ ਸਾਰੀਆਂ ਗੱਲਾਂ, ਦਿਲ ਚ ਰੱਖ ਬਾਕੀ ਸਾਰੀਆਂ, ਲੁਕੋ ਕੇ ਰੱਖੀ ਦੀਆਂ ਹੋ ਜਿਹੜਾ ਕੋਈ ਕਰਨਾ ਹੈ। ਫਿਰ ਕਹਿੰਦੇ ਫਿਰ ਜਦੋਂ ਆ ਜਾਵੇ ਪ੍ਰੇਮ ਦੇ ਕੜਾਏ ਤੇ, ਕਹਿੰਦੇ ਉਹ ਭੋਲਾ ਬੜਾ। ਫਿਰ ਉਹਨੂੰ ਪੁੱਛੀ ਵੀ ਜਦ ਤੈਨੂੰ ਇੰਨਾ ਕੁੱਟਿਆ ਸੀ ਤੂੰ ਦੁਬਾਰੇ ਫਿਰ ਆ ਗਿਆ ਸੀ ਲੜਨ ਵਾਸਤੇ, ਤੂੰ ਮਰਨਾ ਸੀ? ਉਹ ਕਹੂਗਾ ਮੈਂ ਕਰੂੰ ਆ ਗਿਆ ਸੀ ਵੀਰ, ਮੈਨੂੰ ਤਾਂ ਫਲਾਣੇ ਨੇ ਚਬਲਾ ਕੇ ਭੇਜ ਦਿੱਤਾ ਸੀ, ਤੂੰ ਪਹਿਲਾਂ ਉਹਨੂੰ ਲਈ ਫਿਰ ਦੁਸ਼ਮਣ ਤੇਰਾ, ਅਸਲ ਉਹ ਅਜੀ ਨੇ ਇਹਨੂੰ ਭੇਜਿਆ, ਇਹ ਨਹੀਂ ਦੁਸ਼ਮਣ ਹੈ, ਇਹਦਾ ਕੁਛ ਵੀ ਨਹੀਂ ਕਰ ਸਕਦਾ। ਇਸ ਕਰਕੇ ਉਹਦੀ ਸ਼ਕਤੀ ਨੂੰ ਨਸ਼ਟ ਕਰ, ਐਸਾ ਨਹੀਂ ਕਰੇਗਾ ਤਾਂ ਯਾਦ ਰੱਖੀ ਪਤੀ ਤੇਰੀ ਮ੍ਰਿਤੂ ਆ ਗਈ, ਬਸ ਮੈਂ ਤੈਨੂੰ ਨਿਸ਼ਚੇ ਨਾ ਕਹਿੰਦੀ ਨਹੀਂ ਮੰਨਿਆ। ਕਹਿੰਦਾ ਨੀਤੀ ਤਾਂ ਕੈਰਾਂ ਦਾ ਕੰਮ ਹੈ, ਮੈਂ ਸੂਰਮਾ ਗਿਆ ਮੁੱਕ ਦੀ ਗੱਲ, ਰਾਮ ਜੀ ਨੇ ਲੁੱਕ ਕੇ ਤੀਰ ਮਾਰਿਆ। ਇਹਨੂੰ ਕੋਈ ਵੀ ਹਿੰਦੂ ਭਰਾ ਗੁੱਸਾ ਕਰੇ ਤਾਂ ਕਰੀ ਜਾਵੇ, ਉਹਦੀ ਮਰਜ਼ੀ ਹੋਊਗੀ, ਲੁੱਕ ਕੇ ਮਾਰਿਆ ਤੀਰ, ਕਿਉਂਕਿ ਸਾਹਮਣੇ ਆਉਂਦਾ ਰਾਮ ਜੀ ਦਾ ਅੱਧਾ ਵੱਲ ਫਿਰ ਉਹਦੇ ਚਲੇ ਜਾਣਾ ਸੀ, ਮਾਰਿਆ ਲੁੱਕ ਕੇ ਤੀਰ। ਉਹਦੀ ਪਿੱਠ ਪਿੱਛੇ ਦੇ ਤੀਰ ਲੱਗਿਆ ਤੇ ਹਿੱਕ ਵਾਲੇ ਪਾਸੇ ਪ੍ਰਾਣ ਖੋਲ ਦਿੱਤਾ, ਹਾਏ ਹਾਏ ਕਰਦਾ ਧਰਤੀ ਤੇ ਡਿੱਗ ਪਿਆ। ਕੌਣ ਹੈ ਤੂੰ ਮਾਰਨ ਵਾਲਿਆ, ਪਿੱਠ ਪਿੱਛੇ ਦੇ ਤੀਰ ਮਾਰਨ ਵਾਲਿਆ, ਬੜਾ ਕੁਛ ਕਿਹਾ ਉਹਨੇ, ਇੰਨੀਆਂ ਗੱਲਾਂ ਕਹੀਆਂ ਨੇ ਸਹਿਣ ਕਰਨੀਆਂ ਔਖੀਆਂ ਹੋ ਜਾਣ, ਤੂੰ ਕਹਿਰ ਬੁਜਦਲ ਡਰਾਕਲ ਹੈ ਕੋਈ, ਸਾਹਮਣੇ ਆਉਂਦਾ ਰਾਮ ਜੀ ਸਾਹਮਣੇ ਆ ਗਏ। ਹਨੁਮਾਨ ਨੂੰ ਕਹਿੰਦੇ ਤੀਰ ਨਿਕਾਲ ਦੇ, ਕੁਛ ਮਾੜਾ ਜਿਹਾ ਸੌਖਾ ਹੋ ਜਾਊਗਾ। ਕਹਿੰਦਾ ਅੱਛਾ ਮਾਰ ਕੇ ਦਇਆ ਵੀ ਕਰ ਰਿਹਾ, ਕੌਣ ਹੈ ਤੂੰ? ਕਹਿੰਦੇ ਮੈਂ ਰਾਮ ਹੈ ਦਸ਼ਰਥ ਪੁੱਤਰ। ਅੱਛਾ ਤੂੰ ਉਹੀ ਰਾਮ ਹੈ ਜਿਹਦੇ ਘਰ ਵਾਲੀ ਨੂੰ ਰਾਵਣ ਲੈ ਕੇ ਚੁੱਕੇ? ਮੈਂ ਉਹੀ ਹੈ। ਸਵਾਰਥੀ ਬੰਦਾ ਤੂੰ, ਇਸ ਕੈਰ ਨੂੰ ਮੇਰੇ ਭਰਾ ਨੂੰ ਜਿਹੜਾ ਕੱਖ ਵੀ ਨਹੀਂ ਕਰਨ ਜੋਗਾ, ਇਹਨੂੰ ਤਾਂ ਸਾਥੀ ਬਣਾਇਆ, ਮੈਂ ਵੈਰੀ ਸਗਰੀਬ ਪਿਆਰਾ, ਇਹ ਹੋ ਗਿਆ ਤੈਨੂੰ ਪਿਆਰਾ, ਕੀ ਬਣਾ ਲਿਆ ਸੀ ਮੈਂ ਤੇਰਾ, ਮੇਰੇ ਤੀਰ ਮਾਰਿਆ, ਮੇਰੇ ਮਰਨ ਦਾ ਮੈਨੂੰ ਕੋਈ ਅਫਸੋਸ ਨਹੀਂ, ਪਰ ਅਫਸੋਸ ਇੱਕ ਹੈ, ਲੋਕੀ ਤੈਨੂੰ ਅਵਤਾਰ ਕਹਿੰਦੇ ਨੇ, ਜਦੋਂ ਆਪਣਾ ਅਧਿਆ ਪੜਨਗੇ ਲਾਣਤਾਂ ਪਾਉਣਗੇ, ਵਿਚਾਰਵਾਨ ਕਹਿਣਗੇ ਰਾਮ ਸੀ ਅਵਤਾਰ ਤੇ ਲੋਕ ਕੇ ਤੀਰ ਮਾਰਿਆ ਸੀ, ਬਹੁਤ ਵੱਡੀ ਗੱਲ ਕੀਤੀ ਹੈ ਤੂੰ, ਇਹ ਅਪਰਾਧ ਦਾ ਬਦਲਾ ਦੇਣਾ ਪਏਗਾ ਤੈਨੂੰ, ਇਹ ਪਾਪ ਹੈ। ਰਾਮ ਜੀ ਕਹਿੰਦੇ ਦੇਖ, ਚਾਰ ਬੰਦਿਆਂ ਨੂੰ ਮਾਰਨ ਦਾ ਕੋਈ ਪਾਪ ਨਹੀਂ ਹੁੰਦਾ, ਲੋਕੀ ਵੀ ਮਾਰ ਦੇਵੇ ਭਾਵੇਂ ਉਹਨਾਂ ਨੂੰ, ਉਹਨਾਂ ਚ ਤੂੰ ਆਉਣਾ। ਚਲੋ ਗੱਲ ਵੱਧਦੀ ਹੈ ਇਹ, ਇਸ ਕਰਕੇ ਇਹ ਅਪਰਾਧੀ ਨੂੰ ਮਾਰਨ ਵਾਸਤੇ ਧਰਮ ਹੈ, ਕਿਸ ਤਰੀਕੇ ਨਾਲ ਵੀ ਮਾਰ ਦੋ। ਤੇ ਜਦੋਂ ਹੌਲੀ ਹੌਲੀ ਉਸ ਨੂੰ ਗਿਆਨ ਹੋ ਗਿਆ, ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ, ਉੱਥੇ ਰਾਮ ਜੀ ਨੇ ਗਿਆਨ ਕਰਾ ਦਿੱਤਾ ਵੀ ਇਹ ਪਾਪ ਸੀ, ਤੈਨੂੰ ਤੇਰੇ ਕਰਮ ਨੇ ਮਾਰਿਆ, ਮੈਂ ਨਹੀਂ ਮਾਰਿਆ, ਤੇਰਾ ਖੋਟਾ ਕਰਮ ਸੀ, ਉਹ ਤੀਰ ਰੂਪ ਹੋ ਕੇ ਆ ਕੇ ਵੱਜ ਗਿਆ ਤੈਨੂੰ, ਤੇਰਾ ਕਰਮ ਰਾਮ ਰੂਪ ਹੋ ਕੇ ਆ ਗਿਆ ਤੈਨੂੰ ਫਲ ਦੇਣ ਵਾਸਤੇ। ਉਹਨੂੰ ਵੀ ਅਹਿਸਾਸ ਹੋਇਆ, ਮਰਨ ਲੱਗਿਆ ਤੇ ਕਹਿਣ ਲੱਗਾ ਆਪਣੇ ਭਰਾ ਨੂੰ, ਆਪਣੇ ਕਹਿਣ ਲੱਗਾ ਸੁਗਰੀਵ ਵੀ ਦੇਖ, ਮੈਂ ਤਾਂ ਜਿਹਾ ਜਿਹਾ ਸੀ, ਆਹ ਮੇਰਾ ਪੁੱਤਰ ਹੈ ਅੰਗਦ, ਮੈਂ ਆਪਣੇ ਪੁੱਤਰ ਦੀ ਬਾਂਹ ਤੈਨੂੰ ਫੜਾਉਣਾ, ਆਪਣਾ ਪੁੱਤ ਸਮਝ ਕੇ ਪਾਲਿਓ, ਮੇਰੇ ਵਾਂਗੂ ਕਲੰਕ ਨਾ ਖੱਟੀ, ਮੈਂ ਤਾਂ ਭਰਾ ਨੂੰ ਵੀ ਦੁਸ਼ਮਣ ਸਮਝਦਾ ਰਿਹਾ। ਰੋਏ ਦੋਨੇ ਭਰਾ ਵਾ, ਸੁਗਰੀਵ ਨੂੰ ਭਰਾ ਲਈ ਮਮਤਾ ਉੱਠੀ। ਰਾਮ ਜੀ ਨੇ ਦੇਖਿਆ ਮੇਰਾ ਮਿੱਤਰ ਵਿਵਲ ਹੋ ਗਿਆ, ਕਹਿਣ ਲੱਗਿਆ ਸੁਗਰੀਵ ਚਿੰਤਾ ਨਾ ਕਰ, ਕਹਿੰਦਾ ਕਿਉਂ ਵੀ ਬਾਲੀ, ਜੇ ਜਿਉਂਦਾ ਰਹਿਣਾ ਚਾਹੁੰਦਾ ਤੈਨੂੰ ਉਮਰ ਦੇ ਦਿਆਂ। ਹੁਣ ਗਿਆਨ ਹੋ ਚੁੱਕਾ ਸੀ, ਕਹਿੰਦਾ ਨਹੀਂ ਰਾਮ ਜੀ, ਜੁਗਾਂ ਵਾਰ ਕਿਸੇ ਬੰਦੇ ਨੂੰ ਮੌਤ ਆਉਂਦੀ ਹੈ, ਬਹੁਤ ਜਨਮਾਂ ਦੇ ਕਰਮ ਹੁਣ ਚੰਗੇ ਕਿ ਅਵਤਾਰ ਦੇ ਹੱਥੋਂ ਮਰ ਜਾਏ, ਜਿਹੜਾ ਅਵਤਾਰ ਦੇ ਹੱਥੋਂ ਮਰਦੇ ਉਹਦੀ ਕਲਿਆਣ ਹੋ ਜਾਂਦੀ ਹੈ, ਮੈਂ ਇਹ ਮੌਕਾ ਨਹੀਂ ਹੁਣ ਇੱਥੋਂ ਕਢਾਉਣਾ ਚਾਹੁੰਦਾ, ਹੁਣ ਮੈਨੂੰ ਮਾਰੇ ਹੀ ਲੈਣ ਦੇ। ਇਹ ਕਹਾਣੀ ਮੁੱਕ ਗਈ। ਹੁਣ ਕਰਮ ਕੈਸਾ, ਕਿੱਥੇ ਤੱਕ ਜਾ ਕੇ ਪਿੰਡਾਂ ਨਹੀਂ ਛੱਡਦਾ ਅਵਤਾਰਾਂ ਦਾ ਵੀ, ਦੁਆਪਰ ਯੁੱਗ ਆ ਗਿਆ, ਰਾਮ ਜੀ ਮੁੜ ਕੇ ਕ੍ਰਿਸ਼ਨ ਬਣ ਗਏ, ਤੇ ਕਰਮ ਨੇ ਐਸਾ ਚੱਕਰ ਚਲਾ ਦਿੱਤਾ ਤੇ ਭਗਵਾਨ ਕ੍ਰਿਸ਼ਨ ਦੀ ਕੁਲ ਦੇ ਯਾਦਵ ਜਿਹੜੇ ਸੀ, ਬੁਰੀ ਆਦਤ ਪੈ ਗਈ ਸ਼ਰਾਬ ਪੀਣ ਦੀ, ਭਗਵਾਨ ਕ੍ਰਿਸ਼ਨ ਦੇ ਪੋਤਰਿਆਂ ਨੂੰ ਅੱਗੇ ਜਾ ਕੇ, ਪੁੱਤਰਾਂ ਨੂੰ, ਤੁਸੀਂ ਤਾਂ ਆਪਣੀ ਔਲਾਦ ਨੂੰ ਕਹਿੰਦੇ ਜੀ ਬਲਾਨਾ ਸ਼ਰਾਬ ਪੀਣ ਲੱਗ ਗਏ, ਇੱਥੇ ਅਵਤਾਰਾਂ ਦੀ ਔਲਾਦ ਵੀ ਵਿਗੜ ਗਈ ਹੈ, ਤੁਸੀਂ ਤਾਂ ਆਪਣੀ ਤਾਂ ਬਾਤ ਕੀ ਹੈ, ਸ਼ਰਾਬ ਪੀਏ ਜਿਹਦੀ, ਜਿਹੜਾ ਬੰਦਾ ਸ਼ਰਾਬੀ ਹੋ ਜਾਵੇ, ਨਸ਼ਈ ਹੋ ਜਾਵੇ, ਫਿਰ ਇੱਕ ਗਲਤੀ ਤਾਂ ਸ਼ਰਾਬ ਪੀਣ ਵਾਲੀ, ਇਦੋਂ ਹੋਰ ਕਈ ਗਲਤੀਆਂ ਕਰਦਾ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਏਕ ਮਦੀ ਦੂਜੇ ਤਰਨ ਤੀਜੇ ਅਤ ਤਨ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਤਿੰਨ ਗੱਲਾਂ ਇਕੱਠੀਆਂ ਹੋ ਜਾਣੀਆਂ, ਕਿਤੇ ਜਵਾਨ ਉਮਰ ਹੋਵੇ, ਇੱਕ ਚਾਰ ਪੈਸੇ ਵੀ ਜੇਬ ਚ ਹੋਣ, ਤੇ ਦੂਸਰਾ ਫਿਰ ਨਸ਼ਈ ਵੀ ਹੋਵੇ, ਕਹਿੰਦੇ ਫਿਰ ਸੁੱਖ ਨਹੀਂ ਹੈਗੇ ਵੀ ਕੀ ਕਰੇ ਇਹ। ਇਸ ਕਰਕੇ ਇਹਨਾਂ ਨੇ ਇਕੱਠੇ ਹੋ ਕੇ ਕਿਹਾ ਸੀ, ਸ਼ਰਾਰਤ ਸੁਝੀ ਸਾਂਭੇ ਦੇ ਪੇਟ ਨੂੰ ਬਸਤਰ ਬੰਨ ਕੇ, ਪਾਤਰ ਬੰਨ ਕੇ, ਇੱਕ ਬਾਟਾ ਲੋਹੇ ਦਾ ਉਹਦੇ ਉੱਤੇ ਕੱਪੜੇ ਬੰਨ ਕੇ, ਕੱਪੜੇ ਸੀ ਲੋਹੇ ਦੇ, ਲੋਹੇ ਦਾ ਗਲਤੀ ਨਾਲ ਨਿਕਲ ਗਿਆ ਮੇਰੀ ਰਸਨਾ ਤੋਂ, ਕੱਪੜੇ ਬੰਨ ਲਏ, ਕੱਪੜੇ ਬੰਨ ਕੇ ਬੀਬੀਆਂ ਵਾਲੇ ਕੱਪੜੇ ਪਾ ਤੇ, ਇੱਕ ਆਪਣੇ ਭਾਈ ਦੇ ਜਿਹਦੇ ਦਾੜੀ ਨਹੀਂ ਸੀ ਆਈ, ਸਾਂਭੇ ਤੇ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ, ਫਿਰ ਬਸਤੀ ਵਾਲੇ ਪਾਸੇ ਨੂੰ ਤੁਰਨ ਲੱਗ ਜਾਂਦਾ, ਉਧਰ ਨੂੰ ਜਾਂਦਾ ਫਿਰ ਖੈਣ। ਮਹਾਰਾਜ ਸਾਹਿਬ ਜੀ ਗੁਰਬਾਣੀ ਦੇ ਅੰਦਰ ਇੱਕ ਪਾਵਨ ਬਚਨ ਉਚਾਰਨ ਕਰਦੇ ਨੇ, ਸੁਖ ਨਾ ਪਾਇਨ ਮੁਗਦ ਨਰ, ਮੂਰਖ ਬੰਦੇ ਸੰਤ ਨਾਲ ਖਹੰਦੇ, ਸਾਧੂਆਂ ਨਾਲ ਖੇਂਦੇ ਨੇ ਫਿਰ ਜਾ ਕੇ ਬੇਲੋੜੇ, ਸੁਖ ਨਹੀਂ ਪ੍ਰਾਪਤ ਹੋ ਸਕਦਾ। ਸੰਤ ਸਤਾਏ ਤੀਨ ਹਾਨ, ਤਿੰਨ ਪ੍ਰਕਾਰ ਦਾ ਨੁਕਸਾਨ ਹੁੰਦਾ ਜੇ ਸੰਤ ਨੂੰ ਦੁਖੀ ਕਰਦਾ ਕੋਈ ਨਾਮ ਜਪਣ ਵਾਲੇ ਨੂੰ, ਧਰਮ ਅਰਥ ਸੁਖ ਬੰਸ, ਤਿੰਨੋ ਹੀ ਨੂੰ ਦੇਖ ਲੋ, ਰਾਵਣ ਕੈਰੋ ਕੰਸ, ਤਿੰਨਾਂ ਤੇ ਟੁੱਟ ਗਿਆ। ਦਰਵਾਸੀ ਨੂੰ ਜਾ ਕੇ ਕਹਿੰਦੇ, ਗੁਰਦੇਵ ਇੱਕ ਗੱਲ ਪੁੱਛਣ ਵਾਸਤੇ ਆਇਆ, ਇਹ ਲੜਕੀ ਬਹੁਤ ਸ਼ਰਮਾਉਂਦੀ ਹੈ, ਇਹ ਸ਼ਰਮ ਦੀ ਮਾਰੀ ਤਾਂ ਬੋਲਦੀ ਨਹੀਂ ਹੈ। ਇਹ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹਦੇ ਲੜਕਾ ਹੋਊਗਾ ਕਿ ਲੜਕੀ ਹੋਊਗੀ। ਦੇਖੋ ਮੂਰਖ ਬੰਦੇ ਇਕੱਠੇ ਹੋ ਗਏ, ਇਮਤਿਹਾਨ ਲੈਣ ਗਏ ਨੇ ਵੀ ਇਹਨੂੰ ਗੁਰੂ ਬਣਾਇਆ ਸਾਡੇ ਪਿਤਾ ਨੇ ਭਗਵਾਨ ਕ੍ਰਿਸ਼ਨ ਨੇ, ਇਹ ਹੈ ਵੀ ਗੁਰੂ ਬਣਨ ਦੇ, ਇਮਤਿਹਾਨ ਲੈਣ ਵਾਸਤੇ ਚਲੇ ਗਏ। ਦਰਬਾਰ ਸ਼ਾਹ ਜੀ ਇੰਨੀ ਦੇਰ ਨੀ ਲਾਉਂਦੇ ਹੁੰਦੇ ਸੀ ਸ਼ਰਾਫ ਨੂੰ, ਪਤਾ ਨੀ ਉਦਣ ਕਿਵੇਂ ਲੱਗੀ। ਕਹਿੰਦੇ ਬੱਚਿਓ ਜਾਓ ਮੁੜ ਜਾਓ, ਖੇਡ ਖੇਡਣੀ ਕੋਈ ਹੋਰ ਖੇਡੋ, ਖਤਰਨਾਕ ਖੇਡ ਨੀ ਖੇਡੀ ਦੀ ਹੁੰਦੀ। ਜਿਹੜੀ ਖੇਡ ਚ ਨੁਕਸਾਨ ਹੋਵੇ ਉਹ ਬੱਚੇ ਨੀ ਖੇਡਦੇ ਹੁੰਦੇ, ਘਰ ਨੂੰ ਚਲੇ ਜਾਓ। ਕਹਿੰਦੇ ਨਹੀਂ ਗੁਰਦੇਵ, ਮੁਝੇ ਬਤਾਈਏ ਕਿਆ ਹੋਊਗਾ। ਕਹਿੰਦੇ ਦੂਸਰਾ ਵਚਨ ਹੋ ਗਿਆ, ਤੁਸੀਂ ਜਾਓ ਅੱਗੇ ਨਾਲੋਂ ਕਰੰਟ ਜਾਓ, ਉਹਨੂੰ ਵੀ ਆ ਗਿਆ ਦਰਵਾਜ਼ਾ ਤਾਂ ਗਰਮੀ ਹੋਇਆ ਰਹਿੰਦਾ ਸੀ, ਤਮੋ ਗੁਣ ਬਿਰਤੀ ਸੀ ਇਹਦੀ। ਤੀਸਰੀ ਵਾਰ ਜਦੋਂ ਫੇਰ ਗਿਆ, ਕਹਿੰਦੇ ਇਹਦੇ ਪੇਟੋਂ ਉਹ ਜੰਮੂਗਾ ਜਿਹੜਾ ਤੁਹਾਡੀ ਸਾਰੀ ਕੁੱਲ ਨੂੰ ਮਾਰੂਗਾ, ਸਾਰੀ ਕੁੱਲ ਨਸ਼ਟ ਹੋ ਜੂਗੀ ਤੁਹਾਡੀ, ਉਹ ਜੰਮੂਗਾ ਇਹਦੇ। ਕੀ ਸਮਝਦੇ ਹੋ ਤੁਸੀਂ ਵੀ? ਮੈਨੂੰ ਇਹ ਨੀ ਪਤਾ ਵੀ ਲੜਕੀ ਇੱਕ ਲੜਕਾ ਹੈ। ਤੇ ਜਾਓ ਹੁਣ, ਨਿਕਲ ਗਿਆ ਤੀਰ, ਤੁਹਾਡੇ ਕਰਮ ਨੇ ਕਰਾ ਦਿੱਤਾ ਸਾਰਾ ਕੁਝ, ਤੁਹਾਡਾ ਕਰਮ ਮੇਰੀ ਰਸਨਾ ਤੇ ਆ ਕੇ ਸਜ਼ਾ ਦੇ ਗਿਆ ਤੁਹਾਨੂੰ, ਜਾਓ। ਭਗਵਾਨ ਕ੍ਰਿਸ਼ਨ ਦੇ ਘਰ ਜੰਮਣ ਦਾ ਇਹ ਅਰਥ ਨੀ ਵੀ ਤੁਸੀਂ ਕਰਮ ਤੋਂ ਮੁਕਤ ਹੋ ਕੇ ਜਾਓ, ਭੋਗੋ ਹੁਣ ਕਰਮ ਫਲ। ਜਾਂ ਭਾਗ ਧੁਰ ਮੰਦੇ, ਮੰਦੇ ਕਰਮ ਸੀ ਜੋ ਜੋ ਸੰਤ ਸਰਾਪਿਆ, ਫਿਰ ਫਿਰੇ ਭਵੰਦੇ, ਪੇਟ ਮੁੰਡਾ ਹੂੰ ਕੱਟਿਆ ਇਸ ਡਾਲ ਸਿਕੰਦੇ, ਜਿਹੜਾ ਮੁੱਢੋਂ ਪੇਟ ਵੱਢਿਆ ਗਿਆ, ਡਾਲੀਆਂ ਤਾਂ ਆਪ ਹੀ ਸੁੱਕ ਜਾਂਦੀਆਂ ਨਾ, ਆ ਕੇ ਲੱਗੇ ਕੱਪੜੇ ਕੁਪੜੇ ਖੋਲਣ। ਕਹਿੰਦੇ ਵੀ ਐ ਕਿਹਾ ਵੀ ਪੇਟ ਤੋਂ ਜੰਮੂਗਾ ਇਹਦੇ ਚ ਕੀ ਹੈ। ਜਦੋਂ ਖੋਲਿਆ ਕੱਪੜਿਆਂ ਦੇ ਵਿੱਚੋਂ ਇੱਕ ਲੋਹੇ ਦਾ ਮੁਸਲ ਜਿਹਾ ਨਿਕਲਿਆ। ਕਹਿੰਦੇ ਉਹ ਇਹ ਤਾਂ ਆਪਾਂ ਵਿੱਚ ਦਿੱਤੇ ਹੀ ਨਹੀਂ ਸੀ ਇਹਦੇ ਕੱਪੜਿਆਂ ਦੇ, ਇਹ ਕਿੱਥੋਂ ਆ ਗਿਆ। ਉਹ ਲੈ ਕੇ ਫਿਰ ਭਗਵਾਨ ਕ੍ਰਿਸ਼ਨ ਕੋਲ ਗਏ, ਕਹਿੰਦੇ ਭਗਵਾਨ ਜੀ, ਪਿਤਾ ਜੀ ਬਚਾਓ, ਦਾਦਾ ਜੀ ਬਚਾਓ, ਆ ਹੋ ਗਿਆ। ਕਹਿੰਦੇ ਮੂਰਖੋ, ਤੁਸੀਂ ਆਪਣੀ ਕਲ ਨੁਸ਼ ਕਰਨੀ ਸੀ, ਇਹ ਬਚਨ ਨਹੀਂ ਮੁੜ ਸਕਦਾ। ਹਾਂ ਇੱਕ ਵਾਰ ਹੈ, ਪ੍ਰਾਸਚਿਤ ਕਰਕੇ ਦੇਖ ਲੋ ਜੇ ਕੁਛ ਹੋ ਜਾਏ। ਕਹਿੰਦੇ ਦੱਸੋ। ਕਹਿੰਦੇ ਜਾਓ ਜਮਨਾ ਦੇ ਕਿਨਾਰੇ ਤੇ ਜਾ ਕੇ ਇਹਨੂੰ ਰੇਤੋ, ਇੱਕ ਤਾਂ ਬਰੀਕ ਬਰੀਕ ਰੇਤ ਕੇ ਨਾ ਸਾਰਾ ਇਹਨੂੰ ਐਂ ਖੜਾ ਦਿਓ ਦੂਰ ਤੱਕ। ਦੂਸਰਾ ਤਪੱਸਿਆ ਕਰੋ, ਨਾਮ ਜਪੋ, ਨਸ਼ਾ ਨਾ ਕਰਿਓ। ਬੱਚਿਓ ਅੱਜ ਤੋਂ ਬਾਅਦ ਨਸ਼ੇ ਨੇ ਤੁਹਾਡਾ ਮਤ ਮਾਰ ਦਿੱਤੀ। ਇਤ ਮਤ ਕੀਤੇ ਨਾਨਕਾ ਬਹੁਤੇ ਖੱਟੀਆ ਵਿਕਾਰ, ਝੂਠਾ ਮਤ ਮੂਲਾ ਕੀਤਾ ਜੇ ਕਾ ਪਾਰ ਵਸਾਏ, ਜਿੱਦ ਪੀਤਾ ਮਤ ਵਿਸਰੈ, ਵਰਲ ਪਵੇ ਵਿਚ ਆਏ, ਤੁਹਾਡੇ ਵਰਲ ਪੈ ਗਿਆ। ਇਸ ਕਰਕੇ ਜਾਓ ਸਿਮਰਨ ਕਰੋ। ਹੁਣ ਜਿਹਨੂੰ ਸ਼ਰਾਬਾਂ ਦੀ ਆਦਤ ਪਈ ਹੋਵੇ, ਸਿਮਰਨ ਕਿੱਥੇ ਕਰਦਾ, ਉਹਦਾ ਤਾਂ ਸਿਮਰਨ 4 ਵਜੇ ਤੋਂ ਬਾਅਦ ਹੋਰ ਹੀ ਹੋਣ ਲੱਗ ਜਾਂਦਾ ਅੰਦਰ ਤੋਂ, ਜਿਹੜਾ ਨਿੱਤ ਪੀਣ ਵਾਲਾ, ਰਾਤ ਨੀ ਪੈਣ ਦਿੰਦਾ। ਨਿਜਮ ਵੀ ਕਰ ਦੇਣ ਤਾਂ ਵੀ ਪੱਲੇ ਨੀ ਕੁਛ। ਕਹਿੰਦੇ ਦੋ ਸ਼ਰਾਬੀਆਂ ਨੇ ਸ਼ਰਾਬ ਛੱਡ ਦਿੱਤੀ, ਵਾਲੇ ਘਰ ਦੇ ਜੁੱਤੀਆਂ ਮਾਰਦੇ ਸੀ, ਦੁਖੀ ਹੋ ਗਏ, ਬਹੁਤ ਦੁਖੀ ਹੋ ਗਏ। ਕਹਿੰਦੇ ਇਹਦੇ ਨਾਲ ਤਾਂ ਮਰਜ਼ੀ ਹੋ ਚੰਗਾ। ਉਹ ਕਹਿੰਦਾ ਦੂਆ ਕਹਿੰਦਾ ਮਰਦੇਗਾ ਨੂੰ ਸ਼ਰਾਬ ਹੀ ਛੱਡ ਦੋ ਤੂੰ ਪਹਿਲਾਂ। ਉਹ ਕਹਿੰਦਾ ਵੀ ਵੀਰੇ ਇੱਕ ਘੰਟਾ ਨੀ ਛੱਡ ਹੋਣ, ਵੀ ਐਂ ਕਰ ਵੀ ਆਪਾਂ ਚੱਲ ਕੇ ਨਾ ਗੁਰਦੁਆਰੇ ਨਿਯਮ ਪਾ ਦਈਏ, ਵੀ ਜਦ ਨਿਯਮ ਕਰਿਆ ਹੋਊਗਾ ਫੇਰ ਸੌਖਾ ਹੋਊ ਕੰਮ ਆਪਾਂ ਨੂੰ, ਥੋੜਾ ਜਾ ਬੰਨਣ ਜਾ ਹੋਜੂ। ਕਹਿੰਦੇ ਵੀ ਠੀਕ। ਜਾ ਕੇ ਨਿਯਮ ਪਾ ਤਾ ਵੀ ਅੱਜ ਤੋਂ ਬਾਅਦ ਸ਼ਰਾਬ ਨੀ। ਦੋਨੇ ਜਣੇ ਇਕੱਠੇ ਆ, ਕਹਿੰਦੇ ਇਕੱਠੇ ਰਹਿਣਾ ਹੈ, ਦੁੱਖ ਦੇ ਵਿਚ ਇੱਕ ਦੂਜੇ ਦਾ ਸਾਥ ਚੰਗਾ ਰਹਿੰਦਾ ਹੁੰਦਾ। ਜੋ ਤੀਜੇ ਦੇ ਪੈਰ ਲੱਗਿਆ ਜੀ ਕਰਨ, ਵੀ ਹੁਣ ਇੱਕ ਦੂਜੇ ਨੂੰ ਪੁੱਛੀ ਜਾਂਦਾ ਕਿਵੇਂ ਕਾਇਮ ਹੈ, ਉਹ ਕਹਿੰਦਾ ਬਿਲਕੁਲ ਕਾਇਮ ਹੈ। ਜਦੋਂ 5 ਵਜੇ ਸ਼ਾਮ ਦੇ, ਉਹ ਕਹਿੰਦਾ ਵੀ ਦੇਖ ਹੁਣ ਤਾਂ ਦਿਨ ਛਿਪ ਚੱਲਿਆ, ਵੀ ਹੁਣ ਤਾਂ ਆਪਾਂ ਪਾਸ ਹੀ ਆ। ਮੈਨੂੰ ਇਹ ਲੱਗਦਾ ਵੀ ਹੁਣ ਤਾਂ ਜੇ ਅੱਜ, ਆਪਾਂ ਤਾਂ ਕਦੇ ਨਾਗਾ ਨਹੀਂ ਸੀ ਪਾਇਆ। ਇੱਕ ਬੰਦੇ ਨੂੰ ਮੈਂ ਪੁੱਛਿਆ, ਮੈਂ ਕਿਹਾ ਸ਼ਰਾਬ ਛੱਡਣ ਵਾਸਤੇ ਉਹ ਦਵਾਈ ਹੈਗੀ ਉੱਥੇ, ਦਵਾਈ ਵਾਸਤੇ ਆਇਆ ਸੀ, ਮੈਂ ਕਿੰਨੇ ਸਾਲ ਹੋ ਗਏ ਪੀਂਦੇ ਨੂੰ। ਕਹਿੰਦਾ ਜੀ ਸੱਚ ਦੱਸਾਂ, ਮੈਂ ਕਿਹਾ ਫਿਰ ਝੂਠ ਦਾ ਤਾਂ ਕੋਈ ਫਾਇਦਾ ਨੀ। ਕਹਿੰਦਾ 30 ਸਾਲ ਚ ਇੱਕ ਨਾਗਾ ਵੀ ਨਹੀਂ ਹੈ, 30 ਸਾਲ ਚ ਇੱਕ ਨਾਗਾ ਨੀ। ਮੈਂ ਕਿਹਾ ਬਹੁਤ ਵੱਡੀ ਪ੍ਰਾਪਤੀ ਹੈ ਵੀ ਨਿਤਨੇਮ ਹੈ ਤੇਰਾ, ਵੀ ਜਿਹੜਾ 30 ਸਾਲ ਚ ਨਿਤਨੇਮ ਚ ਨਾਗਾ ਨੀ ਪਿਆ। ਖੈਰ ਉਹ ਛੱਡ ਗਿਆ ਸੀ ਫਿਰ। ਉਹ ਕਹਿੰਦੇ ਵੀ ਛੱਡ ਦਿੱਤੀ ਹੁਣ ਤਾਂ ਪੱਕੇ ਆਪਾਂ। ਕਹਿੰਦੇ ਫਿਰ, ਕਹਿੰਦਾ ਐਂ ਕਰੋ ਵੀ ਠੇਕੇ ਦੇ ਮੂਹਰੇ ਦੀ ਲੰਘ ਕੇ ਦੇਖ ਲੋ, ਜੇ ਤਾਂ ਲੰਘ ਗਏ ਸੁਖਸਾਨ ਨਾਲ, ਫਿਰ ਐਂ ਪੱਕੇ ਆਪਾਂ। ਜਦੋਂ ਆ ਗਿਆ ਠੇਕਾ ਨੇੜੇ, ਉਹ ਇੱਕ ਦੂਜੇ ਦੇ ਪੈਰ ਪਿੱਛੇ ਨੂੰ ਜਾਣ, ਉਹ ਕਹਿੰਦਾ ਵੀ ਬਾਂਹ ਫੜ ਲੈ ਮੇਰੀ, ਤਾਂ ਮੇਰਾ ਤਾਂ ਕਹਿੰਦਾ ਪੈਰ ਠੇਕੇ ਕੰਨੀ ਨੂੰ ਜਾਂਦਾ। ਇੱਕ ਦੂਜੇ ਦੀ ਬਾਂਹ ਫੜ ਕੇ ਹੌਲੀ 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 ਠੇਕੇ ਦੇ ਮੂਹਰੇ ਦੀ ਲੰਘ ਗਏ, ਨੱਚਣ ਟੱਪਣ, ਕਹਿੰਦੇ ਜਿੱਤ ਗਏ ਵੀ ਜਿੱਤ ਗਏ, ਲੋਕ ਦੇਖਣ ਵੀ ਕੀ ਜਿੱਤ ਗਏ। ਉਹ ਕਹਿੰਦਾ ਵੀ ਆਪਾਂ ਜਿੱਤ ਗਏ ਵੀ ਹੁਣ ਠੀਕ ਹੈ। ਕਹਿੰਦੇ ਫਿਰ ਹੁਣ, ਕਹਿੰਦੇ ਅੱਜ ਇਸੇ ਖੁਸ਼ੀ ਚ ਪੀ ਲੋ। ਉਹ ਇਸੇ ਖੁਸ਼ੀ ਚ ਪੀ ਗਏ, ਦੱਸੋ ਕੀ ਛੱਡਿਆ ਭਾਈ। ਤੇ ਹੁਣ ਕਿਹਾ ਤਾਂ ਭਗਵਾਨ ਕ੍ਰਿਸ਼ਨ ਨੇ ਵੀ ਤੁਸੀਂ ਇਹ ਕੰਮ ਨਾ ਕਰਿਓ, ਪਰ ਨਹੀਂ ਕਰ ਲਿਆ। ਫਿਰ ਜਿਹੜਾ ਰੇਤ ਰੇਤਿਆ ਸੀ ਉਹਦੇ ਚ ਦੱਬ ਜੰਮੀ, ਉਪਰ ਜਿਹੜੀ ਸੂਲ ਹੁੰਦੀ ਹੈ ਬਰਛਾ ਵਰਗੀ ਹੁੰਦੀ, ਬੜੀ ਭਿਆਨਕ ਹੁੰਦੀ ਹੈ। ਹੁਣ ਤਾਂ ਦੇਖੀ ਨੀ ਕਿਤੇ ਕਿਤੇ, ਬਹੁਤ ਹੁੰਦੀ ਸਾਡੇ ਇਲਾਕੇ ਚ ਬੜੀ ਹੁੰਦੀ ਸੀ। ਐਡੇ ਐਡੇ ਸੂਏ ਪੱਕੇ ਹੁੰਦੇ ਸੀ, ਉਥੇ ਲੜਪੇ ਜਿਉ ਲੜਕੇ ਕਟਾ ਵੱਡੀ ਲੱਗੇ ਹੋਣ, ਉਹਦੇ ਹੀ ਸ਼ਸਤਰ ਬਣਾ ਲਏ। 56 ਕਰੋੜ ਜਾਦਮ ਸਾਰੇ ਲੜਕੇ ਮਰ ਗਏ ਭਗਵਾਨ ਕ੍ਰਿਸ਼ਨ ਦੀ, ਕੁੱਲ ਨਸ਼ਟ ਹੋ ਗਈ ਸਾਰੇ। ਇੰਨਾ ਕੁ ਰਹਿ ਗਿਆ ਸੀ, ਕਹਿੰਦੇ ਹੁਣ ਆ ਕੀ ਕਰੂਗਾ। ਉਹ ਸਿੱਟ ਦਿੱਤਾ ਸਮੁੰਦਰ ਦੇ ਵਿੱਚ, ਉੱਥੇ ਮੱਛੀ ਨੇ ਨਿਗਲ ਲਿਆ ਤੇ ਝੀਵਰ ਨੇ ਕੱਢਿਆ ਉਹਦੇ ਵਿੱਚੋਂ, ਸੋਹਣਾ ਲੱਗਿਆ। ਉਹਨੇ ਤੀਰ ਦੀ ਮੁਖੀ ਬਣਾ ਲਈ, ਬਦਕ ਨੂੰ ਦੇ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਫਿਰ ਵਾਰਤਾ ਲਿਖਦੇ ਨੇ, ਕਹਿੰਦੇ 56 ਕਰੋੜ ਜਾਦਮ ਹੋ ਗਏ ਖਤਮ, ਤੇ ਭਗਵਾਨ ਕ੍ਰਿਸ਼ਨ ਜੀ ਸਾਰੇ ਪੁੱਤਰ ਪੋਤਰਿਆਂ ਦੇ, 56 ਕਰੋੜ ਸੀ ਸਾਰੇ ਦੇ ਮਰੇ ਤੋਂ, ਪ੍ਰਭਾਸ ਖੇਤਰ ਦੇ ਵਿੱਚ ਇਕੱਲੇ ਪਏ ਹੈ, ਗੋਡੇ ਦੇ ਉੱਤੇ ਇੱਕ ਪੈਰ ਰੱਖਿਆ ਹੋਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਉਧਰੋਂ ਬਦਕ ਆ ਗਿਆ, ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਗਦਾ ਝਿਲਮਿਲ ਝਿਲਕੈ ਵਾਂਗੀ ਤਾਰੇ, ਬਦਕ ਆਇਆ ਭਾਲ ਦਾ ਮਿਰ ਗਏ ਜਾਣ ਬਾਣ ਲੈ ਮਾਰੇ। ਉਹੀ ਤੀਰ ਦੀ ਮੁਖੀ ਦਰਵਾਜ਼ੇ ਦੇ ਸ਼ਰਾਬ ਤੋਂ ਜਿਹੜਾ ਬਣਿਆ ਸੀ, ਪਾੜ ਦਿੱਤੀ ਲੱਤ। ਜਦੋਂ ਆ ਕੇ ਨੱਠ ਕੇ ਦੇਖਿਆ, ਉਹਨੇ ਤਾਂ ਕਿਹਾ ਸੀ ਵੀ ਸ਼ਿਕਾਰ ਮਾਰੇ, ਜੇ ਦੇਖਿਆ ਭਗਵਾਨ ਕਰੀਏ ਲੱਤ ਪਤ ਹੋਏ ਪਏ। ਪਰ ਹੋਇਆ ਕਰਲਾਇਆ, ਕਹਿੰਦੇ ਭਗਵਾਨ ਕੀ ਹੋ ਗਿਆ ਮੇਰੇ ਕੋਲ। ਗੱਲ ਵਿੱਚ ਲੀਤਾ ਕ੍ਰਿਸ਼ਨ ਜੀ, ਗੱਲ ਬੱਕਰੀ ਪਾ ਕੇ ਕਹਿੰਦੇ ਰੋਂਦਾ ਕਿਉਂ ਹੈ, ਮੇਰੇ ਤੀਰ ਲੱਗਿਆ ਮੈਂ ਨਹੀਂ ਰੋਂਦਾ। ਬਸ ਕਹਿੰਦੇ ਗਿਆਨੀ ਅਗਿਆਨੀ ਦਾ ਇੰਨਾ ਹੀ ਫਰਕ ਹੈ, ਹੋਇਆ ਕੁਛ ਵੀ ਨਹੀਂ ਇਹ, ਭਗਵਾਨ ਕੁਛ ਵੀ ਨਹੀਂ ਹੋਇਆ, ਲੱਤ ਪਾੜ ਦਿੱਤੀ ਤੁਹਾਡੀ, ਬਚ ਨਹੀਂ ਸਕਦੇ, ਇਹ ਤੀਰ ਤਾਂ ਜ਼ਹਿਰੀਲਾ ਬਹੁਤ, ਇਹ ਛੱਡਦਾ ਨਹੀਂ ਇਹਦੇ ਲੱਗੇ। ਕਹਿੰਦੇ ਮੇਰੇ ਸਰੀਰ ਦਾ ਅੰਤ ਸਮਾ ਆ ਗਿਆ, ਮੈਂ ਸਰੀਰ ਤਿਆਗਣਾ ਸੀ, ਪਰ ਤਿਆਗਣਾ ਤੇਰੇ ਤੀਰ ਨਾਲ ਸੀ। ਕਹਿੰਦੇ ਕਿਉਂ? ਕਹਿੰਦੇ ਕਰਮ ਚ ਲਿਖਿਆ ਹੋਇਆ, ਕਰਮ ਚ। ਕਹਿੰਦੇ ਇਹੀ ਤਾਂ ਅਗਿਆਨੀ ਚੀਕਾਂ ਮਾਰਦੇ ਆ, ਗਿਆਨਵਾਨ ਖੁਸ਼ੀ ਖੁਸ਼ੀ ਭੋਗ ਲੈਂਦਾ, ਉਹ ਤੜਫਦਾ ਨਹੀਂ। ਕਹਿੰਦੇ ਕਿਵੇਂ? ਕਹਿੰਦੇ ਮੂਰਖਾ, ਉਸ ਵੇਲੇ ਬਹੁਤ ਵੱਡਾ ਬਲਵਾਨ ਸੀ ਉਹ, ਤੂੰ ਤ੍ਰੇਤੇ ਦੇ ਚ ਬਾਲੀ ਸੀ, ਮੈਂ ਰਾਮ ਸੀ, ਮੈਂ ਲੋਕੇ ਤੀਰ ਮਾਰਿਆ ਸੀ, ਉਹ ਜੁਗ ਬਦਲ ਗਿਆ, ਕਰਮ ਨਹੀਂ ਬਦਲਿਆ, ਇਹਦਾ ਫਲ ਤਾਂ ਮੈਨੂੰ ਮਿਲਣਾ ਹੀ ਸੀ, ਕਿਉਂਕਿ ਮੈਂ ਲੋਕੇ ਮਾਰਿਆ ਸੀ ਤੀਰ, ਤੇ ਉਸੇ ਤਰ੍ਹਾਂ ਭੋਲੇ ਨਾਲ ਤੇਰੇ ਕੋਲੋਂ ਬਚ ਗਏ। ਜੇ ਕਰਮ ਤੋਂ ਅਵਤਾਰ ਨਹੀਂ ਬਚ ਸਕੇ, ਆਪਾਂ ਕਿਹੜੇ ਬਾਗ ਦੀ ਗੋਲੀਆਂ ਪਾਈ ਹੈ? ਕਰਮ ਤਾਂ ਕਰਨ ਲੱਗੀ ਸੋਚ ਕੇ ਕਰੋ, ਨਹੀਂ ਤਾਂ ਫਿਰ ਜਾਂ ਫਿਰ ਮਹਾਰਾਜ ਕਿਰਪਾ ਕਰ ਦੇਣ, ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ, ਤੇ ਵਿਚਾਰ ਕਰਮ ਤੇ ਚਲਦੀ ਰਹੇਗੀ। ਤੇ ਹੁਣ ਤਾਂ ਲੱਗਦਾ ਨੀ ਵੀ ਆਪਾਂ ਨੂੰ ਪ੍ਰਕਰਨ ਬਦਲਣਾ ਪਊ, ਹੁਣ ਤਾਂ ਨੇੜੇ ਪਹੁੰਚ ਗਿਆ ਕੰਮ। ਤੇ ਕਰਮ ਬੜਾ ਬਲਵਾਨ ਹੈ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵੰਤ, ਬੜੇ ਬਲਵਾਲੀ ਹੈ। ਪਰਮਾਤਮਾ ਤੋਂ ਕਰਮਾਂ ਦੇ ਅਨੁਸਾਰ ਹੀ ਵਿਛੜੇ ਆ, ਆਪਣੇ ਕੀਤੀਆਂ ਕਰਤੂਤਾਂ ਕਰਕੇ ਦੂਰ ਗਏ ਆ ਪਰਮਾਤਮਾ ਤੋਂ। 12 ਮਾਹੇ ਦੀ ਪਹਿਲੀ ਪੰਕਤੀ ਕੀ ਕਹਿੰਦੀ ਹੈ? ਪਹਿਲੇ ਸ਼ਬਦ, ਕਿਰਤ ਕਰਮ ਤੇ ਵਿਛੜੇ ਕਰ ਕਿਰਪਾ ਮਿਲੋ ਰਾਮ। ਵਿਛੜਨਾ ਹੋਇਆ ਕਰਮ ਕਰਕੇ, ਮਿਲਾਪ ਕਿਰਪਾ ਕਰਕੇ, ਕਿ ਵਾਹਿਗੁਰੂ ਤੂੰ ਕਿਰਪਾ ਕਰ, ਕਿਰਪਾ ਕਰਕੇ ਮਿਲਾਪ ਬਖਸ਼। ਜਦੋਂ ਕਿਰਪਾ ਦੀ ਬਾਤ ਆ ਜਾਵੇ ਫਿਰ ਉਹ ਕਰਮ ਨਹੀਂ ਦੇਖਦਾ। ਸਦਨੇ ਦੀ ਇਹੀ ਬਾਤ ਕਹੀ ਸੀ, ਆਕਾਸ਼ਵਾਣੀ ਦੁਆਰਾ ਰੱਬ ਨੇ ਕਿਹਾ ਸੀ, ਤੇਰਾ ਕੀਤਾ ਆਪਣੇ ਕਰਮਾਂ ਦਾ ਫਲ ਹੈ, ਤੈਨੂੰ ਸੰਕਟ ਸਹਿਣਾ ਪਊਗਾ। ਤੇ ਹੁਣ ਸਦਨੇ ਨੇ ਕੀ ਕਿਹਾ ਫਿਰ? ਪਹਿਲਾਂ ਇਹ ਦੱਸ ਵੀ ਇਹਨਾਂ ਨੇ ਕੀ ਕੀਤਾ ਸੀ, ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਖਧਾਰੀ ਕਾਮਾਰਤੀ ਸਵਾਰਥੀ ਭਾਗੀ ਪੈ ਸਵਾਰੀ। ਹੈ ਮੇਰੀ ਪਰਮਾਤਮਾ, ਜੇ ਫਿਰ ਕਰਮਾਂ ਦਾ ਹੀ ਹਿਸਾਬ ਕਿਤਾਬ ਹੋਣਾ ਹੈ ਤਾਂ ਕੁਛ ਨਹੀਂ ਨਾ ਕਰਨਾ, फिर मैं एक गल तेन पुछदा तब कौन कहा कहा ऐ मेरे परमेश्वर तेरा की उपकार होया फिर साढ़े ते जगत को राज कर्म ना नस है सिंह सरण कत जाइया जो जंबक ग्रस है जे शेर की हजूरी दे गिदड़ा नहीं खाने ना सानू तो फिर शेर की शरण जाने का कोई फायदा नहीं है प्रभु की शरण शेर की शरण है जे कर्मा दे गिदड़ा नहीं खाना है तेरी शरण विच आया वचन कहे कर्म बदल जाता है कर्म की खेड़ बहुत न्यारी एक कहानी कर्म की संत ज्ञानी कृपाल सिंह जी गली सत्तोवाली भाई मनी सिंह जी संप्रदा दे मन्ने परमन्ने साधु संत ज्ञानी अमीर सिंह जी दे शिष्य विद्यार्थी अमीर भंडार नाम का टीका लिखा उन्होंने गुरु ग्रंथ साहब का संप्रदाय यह टीका फरीदकोट टीके तो बाद है इस टीके दे विच उन्होंने एक कहानी लिखी है प्राचीन ढुकवी थां ते लिखी है जिथे ए वचन लिखे न अपने कर्म की गत मैं क्या जानो बाबा रे उते पंक्ति दे आधारित ए वचन लिखे एन इदे नाल बिल्कुल मिलदी बात भगवान कृष्ण जी कहिंदे उदो नूं सखा है कर्मों की गत न्यारी उदो कर्मों की गत न्यारी रे कर्मों की गत बड़ी न्यारी है की करदा कर्म किथे किथे फेर देंदा कर्म एक बसदा रसदा घर कर्मों के अनुसार उजड़िया अज भी बहुत उजड़ रहे कर्मों के मार एक कहानी मुक जुड़ी है पर उस परिवार की कहानी लिखी गई है पन्निया ते आ गई क्योंकि उहदे विच कुछ असरजियां बातां होईयां अणहोणियां बातां होईयां शाहूकार सी शाहूकार चलदा सी दूर पार जाना पैंदा सी कई की दिन लग जांदे सी चार पैसे टके जुड़े हुए सी जीवन साथी उहदी औरत शुभ गुणा वाली सी किते किते ऐसियां जोड़ियां रब ने बनाईयां जिन्हां दे गुण भी मिलदे आ शक्लां भी मिलदियां अकलां भी मिलदियां किते अकल मिलदी है शक्ल नहीं मिलदी शक्ल ना मिले सर जांदा पर जे अकल ना मिले तो त्रिड़ पै जांदी है निभदी नहीं है बहुत बीबसवा सी चंगे शुभ गुणा वाली औरत सी जिस नूं तन्ना कहिंदा घर की गेहन चंगी जन तन्ना लेवै मंगी शुभ गुणा वाली सी शाहूकार बाब बाहर गया शाहूकार करन वास्ते बड़ा सुंदर मकान बनया होया सी केसी इशनान कीता इस बीबी ने केसी इशनान करके कोठे ते केस हरे कर रही है सुका रही है पाप केस सुंदरता परमात्मा की दात है कामी पुरुष सुंदरता दे लोभी चम दे व्यापारी अधर्मी लोग जिवें धनते डाके मार दे उह सुंदरता दे भी डाके मार दे अपने वाजू वल नाल पैसे दे वल नाल बड़ा अनर्थ हुंदा आया संसार दे आद काल तो ही हुंदा आया नवाब दे बहुती दूर नी इना दी हवेली दे नेड़े ही एक नवाब दे महल से उन नवाब दे ए बीबी निगाह पे
ਗੁਰਬਾਣੀ ਦੇ ਚੋਂ ਲਿਖਿਆ ਵੀ ਰੂਪੈ ਕਾਮੈ ਦੋਸਤੀ, ਗੰਦੀ ਵਾਸਨਾ ਨੇ ਜਨਮ ਲਿਆ ਤੇ ਉਸ ਬੇਈਮਾਨ ਨੇ ਇਸ ਹੰਕਾਰ ਵਿਚ ਵੀ ਮੈਨੂੰ ਕਿਹੜਾ ਕੋਈ ਪੁੱਛਣ ਵਾਲਾ ਹੈ, ਮੈਨੂੰ ਕਿਹੜਾ ਕੋਈ ਰੋਕਣ ਵਾਲਾ ਹੈ, ਮੈਂ ਨਵਾਬ ਹਾਂ। ਉਹਨੇ ਆਪਣੇ ਪਿਆਦੇ ਭੇਜ ਕੇ ਜਬਰਦਸਤੀ ਸ਼ਾਹੂਕਾਰ ਦੇ ਘਰ ਵਾਲੀ ਚੁੱਕ ਲੈਂਦੀ, ਲਿਆ ਕੇ ਆਪਣੀ ਬੇਗਮ ਬਣਾ ਲਈ। ਕੀ ਕਰਿਆ, ਉਹਦਾ ਕਿੰਨਾ ਕਜ਼ੋਰ ਹੈ। ਸ਼ਾਹੂਕਾਰ ਵਾਪਸ ਆਇਆ, ਬਸਦਾ ਰਸਦਾ ਘਰ ਉਜੜਿਆ ਮਿਲਿਆ, ਪੁੱਛਿਆ ਗੁਆਂਢੀਆਂ ਤੋਂ ਕੀ ਹੋਇਆ। ਕਹਿਣ ਲੱਗੀ ਉਹ ਨਵਾਬ ਤੋਂ ਡਰਦਾ, ਕੋਈ ਸੱਚੀ ਗੱਲ ਕਹਿਣ ਨੂੰ ਤਿਆਰ ਨਹੀਂ। ਸਾਨੂੰ ਤਾਂ ਕੋਈ ਪਤਾ ਨਹੀਂ, ਪਤਾ ਨਹੀਂ ਆਪ ਹੀ ਗਈ ਹੈ ਕੀ, ਸਾਨੂੰ ਨਹੀਂ ਜੀ ਪਤਾ, ਅਸੀਂ ਇਹਦੇ ਵਿਚ ਨਹੀਂ ਆਉਣਾ ਚਾਹੁੰਦੇ। ਬੜੇ ਤਰੀਕੇ ਨਾਲ ਉਹਨੇ ਇੱਕ ਚਿੱਠੀ ਲਿਖ ਕੇ ਆਪਣੇ ਘਰਵਾਲੀ ਨੂੰ ਪਾਈ, ਕਹਿੰਦਾ ਭਾਗਣ ਵਾਲੀਏ, ਫੇਰਿਆਂ ਦੇ ਵੇਲੇ ਜ਼ਿੰਦਗੀ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਵਾਲੀਏ, ਤੂੰ ਮੈਨੂੰ ਛੱਡ ਕੇ ਚਲੀ ਗਈ, ਮੈਂ ਤੇਰੇ ਸ਼ੁਭ ਗੁਣਾਂ ਦਾ ਕੈਲ ਹੋਇਆ ਵਾ, ਮੈਂ ਅੱਜ ਵੀ ਤੈਨੂੰ ਉਸੇ ਤਰ੍ਹਾਂ ਚਾਹ ਰਿਹਾ, ਜੋ ਹੋ ਗਿਆ ਸੋ ਹੋ ਗਿਆ, ਤੂੰ ਵਾਪਸ ਘਰ ਮੁੜਿਆ, ਮੈਂ ਬਰਦਾਸ਼ਤ ਕਰ ਲੂੰ ਬੇਇੱਜ਼ਤੀ ਵੀ, ਪਰ ਤੇਰੇ ਵਿਚ ਗੁਣ ਬੜੇ ਚੰਗੇ ਨੇ, ਪਰ ਮੈਨੂੰ ਅਫਸੋਸ ਹੈ ਕਿਉਂ ਹੋਇਆ ਇਹ। ਉਹਨੇ ਚਿੱਠੀ ਦਾ ਜਵਾਬ ਦਿੱਤਾ, ਗੋਤੀ ਤੌਰ ਤੇ ਗਈ ਸੀ ਚਿੱਠੀ, ਕਿਹਾ ਪਤੀ ਦੇਵ, ਮੈਂ ਪਹਿਲਾਂ ਵੀ ਤੇਰੀ ਸੀ, ਅੱਜ ਵੀ ਤੇਰੀਆਂ, ਆਉਣ ਵਾਲੇ ਸਮੇਂ ਚ ਵੀ ਤੇਰੀਆਂ, ਜਿੰਨੀ ਦੇਰ ਤੱਕ ਪ੍ਰਾਣ ਮੇਰੇ ਸਰੀਰ ਵਿਚ ਚੱਲਦੇ ਨੇ, ਮੇਰਾ ਮਾਲਕ ਸਿਰਫ ਤੂੰ ਹੈ, ਨਾ ਤਾਂ ਤੇਰੇ ਵਿਚ ਇਤਨੀ ਤਾਕਤ ਹੈ ਕਿ ਤੂੰ ਨਵਾਬ ਨਾਲ ਲੜ ਕੇ ਮੈਨੂੰ ਇਥੋਂ ਵਾਪਸ ਲੈ ਜਾਵੇਂ, ਨਾ ਮੇਰੇ ਵਿਚ ਇੰਨਾ ਬਲ ਹੈ ਕਿ ਮੈਂ ਜੀ ਕੈਦ ਦੇ ਵਿਚੋਂ ਆ ਜਾ, ਪਰ ਇਕ ਗੱਲ ਦਾ ਧਿਆਨ ਰੱਖੀ, ਤੂੰ ਹਰ ਵੇਲੇ ਤਿਆਰ ਰਹੀ, ਜਿੱਦਣ ਮੇਰਾ ਦਾਲ ਆ ਗਿਆ ਨਾ, ਮੈਂ ਨਵਾਬ ਮਾਰ ਦੇਣਾ, ਜਿਹਨੇ ਮੇਰਾ ਧਰਮ ਵਿਗਾੜਿਆ, ਮੈਂ ਇਹਨੂੰ ਸੰਸਾਰ ਚ ਜੀਂਦਾ ਨਹੀਂ ਛੱਡਣਾ। ਅਣਖੀ ਔਰਤ ਸੀ। ਇਕ ਦਿਨ ਐਸਾ ਹੋਇਆ, ਗ੍ਰੰਥ ਵਿਚ ਲਿਖਦੇ ਮਿਲੇ, ਇਕ ਦਿਨ ਐਸਾ ਆ ਗਿਆ ਕਿ ਸ਼ਰਾਬ ਦੇ ਨਸ਼ੇ ਵਿਚ ਬਾਹਰ ਕਿਤੇ ਗਿਆ ਹੋਇਆ ਸੀ, ਤੰਬੂ ਲੱਗਿਆ ਹੋਇਆ, ਰਾਤ ਪੈ ਗਈ ਤੇ ਪਹਿਰੇਦਾਰ ਸੁੱਤੇ ਨ, ਸ਼ਰਾਬ ਦੇ ਨਸ਼ੇ ਚ ਕੁੱਟ ਸੀ, ਉਹਨੇ ਬੀਬੀ ਨੇ ਉਹਦੀ ਕੱਢੀ ਤੇਗ, ਜਿਹਨੇ ਮਾਰੀ ਧੌਣ ਤੇ ਵੱਢ ਕੇ ਦੋ ਟੋਟੇ ਕਰ ਦਿੱਤੇ, ਕਿਰਪਾਨ ਰੱਖ ਦਿੱਤੀ ਉਥੀ, ਮਲਕ ਗਏ ਤੰਬੂ ਦੇ ਪਿਛਲੇ ਪਾਸੇ ਦੀ ਹੋ ਕੇ ਸ਼ੇਰਨੀ ਨਿਕਲ ਗਈ, ਆਪਣੇ ਵਿਗਾੜੇ ਹੋਏ ਧਰਮ ਦਾ ਬਦਲਾ ਲੈ ਕੇ ਆਪਣਾ ਕਲੰਕ ਲਾਹ ਦਿੱਤਾ ਕਿ ਇਹਦਾ ਫਲ ਕੀ ਹੁੰਦਾ ਹੈ, ਨਰਕਾਂ ਚ ਦਾ ਜਿਹੜਾ ਮਿਲਣਾ ਮਿਲਣਾ, ਇੰਚੀ ਦੇ ਦਿੱਤਾ ਉਸ ਨੂੰ, ਸਿੱਧੀ ਆਪਣੇ ਪਤੀ ਕੋਲ ਚਲੀ ਗਈ। ਕਹਿਣ ਲੱਗੀ ਇੱਕ ਇੱਕ ਪਲ ਬੜਾ ਕੀਮਤੀ ਹੈ, ਜਲਦੀ ਖੜ, ਤਿਆਰ ਹੈ? ਕਿਹਾ ਮੈਂ ਤਿਆਰ ਹੈ, ਮੈਂ ਤੈਨੂੰ ਕਿਹਾ ਸੀ ਵੀ ਮਾਰ ਕੇ ਆ ਜਾਓ, ਇਹ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ, ਆਪਣੀ ਜਾਨ ਖਤਰੇ ਵਿਚ ਹੈ, ਹੁਣ ਇਹ ਦੇਸ਼ ਛੱਡਣਾ ਹੋਏਗਾ। ਤਿਆਰੀ ਸੀ, ਪਹਿਲੇ ਸਮਾਨ ਕੁਛ ਨਕਦੀ ਸੀ ਲਿਆ, ਫਟਾਫਟ ਫਟਾਫਟ ਉਥੋਂ ਨਿਕਲੇ, ਰਾਤ ਦੇ ਰਾਤ ਨਿਕਲ ਗਏ। ਉਹਦਾ ਅੱਗੇ ਰਾਜ ਕਿੰਨੇ ਕਿੰਨੇ ਹੁੰਦੇ ਸੀ, ਇਹ ਥੋੜਾ ਵੀ ਭਾਰਤ ਤੋਂ ਇੰਡੀਆ ਤੋਂ ਕੈਨੇਡਾ ਆਉਣਾ, ਵੀ ਪਾਸਪੋਰਟ ਬਣਾਉਣਾ, ਵੀਜ਼ਾ ਲਾਉਣਾ, ਉਥੋਂ ਬੰਨਾ ਟੱਪਿਆ ਦੂਜਾ ਦੇਸ਼ ਆ ਜਾਂਦਾ ਸੀ। ਨਾਭੇ ਵਾਲੇ ਦਾ ਕਿੱਡਾ ਕੁ ਦੇਸ਼ ਸੀ, ਪਟਿਆਲੇ ਵਾਲੇ ਦਾ ਕਿੱਡਾ ਕੁ ਸੀ, ਜੀਂਦ ਵਾਲੇ ਦਾ ਕਿੱਡਾ ਕੁ ਸੀ, ਪੰਜਾਬ ਚ ਕਿੰਨੇ ਦੇਸ਼ ਸੀ ਛੋਟੇ ਛੋਟੇ। ਛੱਡ ਕੇ ਜੰਗਲ ਦੇ ਵਿਚ ਰਾਤ ਪਈ ਹੈ, ਦਿਨ ਲੰਘਿਆ ਜਿਵੇਂ ਲੰਘਿਆ, ਰਾਤ ਪਈ ਹੈ, ਰਾਤ ਦੇ ਸਮੇਂ ਪਤੀ ਪਤਨੀ ਦੋਨੇ ਕੁਛ ਜੋ ਕੁਛ ਨਗਦੀ ਹੈ ਕੋਲ, ਜੇ ਬਰਾਤ ਸ਼ਾਹੂਕਾਰ ਸੀ ਫਿਰ ਵੀ ਜੋ ਹੀਰੇ ਉਰੇ ਚੱਕਣੇ ਉਹਨਾਂ ਕੋਲ ਲੈ ਦਿਓ ਸਮਾਨ, ਕਪੜਾ ਵਿਛਾ ਕੇ ਕਿਸੇ ਬਿਰਸ਼ ਦੇ ਹੇਠਾਂ ਪੈ ਗਏ। ਉਸੇ ਬਿਰਸ਼ ਦੇ ਹੇਠਾਂ ਕਿਤੇ ਸੱਪ ਰਹਿੰਦਾ ਸੀ ਬਹੁਤ ਵਿਹ ਵਾਲਾ, ਬਿਪਤਾ ਤੇ ਬਿਪਤਾ ਪੈ ਰਹੀ ਹੈ, ਖੁੱਡ ਦੇ ਵਿਚੋਂ ਸੱਪ ਨਿਕਲਿਆ,
ਉਹਨੇ ਸੱਪ ਨੇ ਉਹਦੇ ਪਤੀ ਦੇ ਡੰਗ ਮਾਰ ਦਿੱਤਾ ਸ਼ਾਹੂਕਾਰ ਦੇ, ਉਦੋਂ ਹੀ ਅੜਾ ਦਿੱਤਾ ਜਦੇ ਉਸ ਵੇਲੇ ਕਈ ਸੱਪ ਐਸੇ ਜ਼ਹਿਰੀ ਹੁੰਦੇ ਨਾ, ਉਸੇ ਵੇਲੇ ਪ੍ਰਾਣ ਨਿਕਲ ਗਏ। ਇਕਲੌਤਾ ਬੇਟਾ ਸੀ ਉਹਦਾ ਪਤਾ ਨੀ ਕਿੱਧਰ ਚਲਾ ਗਿਆ, ਉਹ ਨੀ ਮਿਲਿਆ, ਨਾ ਉਹਨੂੰ ਲੱਭ ਸਕਦੀ ਹੈ ਵੀ ਪੁੱਤ ਕਿੱਥੇ ਹੈ ਮੇਰਾ, ਤੇ ਪਤੀ ਮਰ ਗਿਆ। ਰੋਂਦੀ ਆ ਬੈਠੀ, ਕਹਿੰਦੀ ਮੈਂ ਤਾਂ ਸੋਚਿਆ ਸੀ ਨਵਾਬ ਦੀ ਕੈਦ ਚੋਂ ਭੱਜ ਕੇ ਚਾਰ ਦਿਨ ਸੁਖੀ ਜ਼ਿੰਦਗੀ ਦੇ ਕੱਟਾਂਗੇ, ਮੈਨੂੰ ਛੱਡ ਕੇ ਚਲਾ ਗਿਆ, ਮੇਰੇ ਕੋਲ ਤਾਂ ਤੇਰਾ ਸੰਸਕਾਰ ਕਰਨ ਵਾਸਤੇ ਵੀ ਕੋਈ ਇੰਤਜ਼ਾਮ ਨਹੀਂ, ਕੀ ਕਰਾਂ ਹੁਣ ਮੈਂ। ਉਹ ਰੋਣ ਦੀ ਆਵਾਜ਼ ਸੁਣ ਕੇ ਕਿਤੇ ਚੋਰ ਆ ਗਏ, ਰਾਤ ਨੂੰ ਜਿਹੜੇ ਘੁੰਮਦੇ ਫਿਰਦੇ ਉਹਨੇ ਦੇਖਿਆ ਵੀ ਬੀਬੀ ਦੀ ਆਵਾਜ਼ ਆ ਕਿਸੇ ਦੀ, ਜਦੋਂ ਆਏ ਬੰਦਾ ਮਰਿਆ ਪਿਆ ਦੇਖਿਆ। ਉਹਨਾਂ ਨੇ ਕੁਛ ਲੋਕ ਐਸੇ ਨੇ ਇਹ ਜਿਹੜੀਆਂ ਆਕਾਸ਼ ਦੇ ਵਿਚ ਗਿਲਜਾਂ ਉਤਰੀਆਂ ਫਿਰਦੀਆਂ ਨਾ, ਗਿਲਜਾਂ ਇਲਾਂ, ਇਹਨਾਂ ਤੋਂ ਵੀ ਭੈੜੇ ਲੋਕ ਨੇ ਕੁਛ ਜਿਹੜੇ ਮਰਿਆਂ ਦਾ ਮਾਸ ਖਾਂਦੇ, ਮਰਿਆਂ ਦਾ ਉਹ ਗਿਲਜਾਂ ਆ ਚਵੜੀਆਂ, ਉਹ ਤਾਂ ਵਿਚਾਰੀ ਪਹਿਲੀ ਮਰੀ ਪਈ ਆ। ਜਿੰਨਾ ਕੁਛ ਧਨ ਪਦਾਰਥ ਹੀ ਸਾਰਾ ਕੁਛ ਖੋਲਿਆ ਉਹਦੇ ਕੋਲ, ਉਹਨੂੰ ਪਕੜ ਲਿਆ। ਰੋਂਦੀ ਕਰਲਾਉਂਦੀ ਨੂੰ ਜਾ ਕੇ ਬੇਸਵਾਮ ਦੇ ਵੇਚ ਕੇ ਉਹਦੇ ਪੈਸੇ ਲੈ ਲਏ। ਜਿਸਮ ਵੇਚਣ ਵਾਲੀਆਂ ਉਹਨਾਂ ਗੰਦੀਆਂ ਔਰਤਾਂ ਨੂੰ ਜਾ ਕੇ ਇਹ ਬੀਬੀ ਨੂੰ ਸ਼ਾਹੂਕਾਰ ਨੂੰ ਵੇਚ ਦਿੱਤਾ। ਸੋਚਦੀ ਹੈ ਕਰਮ ਕਿੱਥੇ ਲੈ ਕੇ ਜਾਣਗੇ। ਚਲੋ ਕੋਈ ਬਸ ਦੀ ਜਦੋਂ ਬਾਤ ਹੀ ਨਹੀਂ ਹੈ, ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਤੇ ਫਿਰ ਕੀ ਹੋਇਆ, ਕੁਝ ਸਮਾਂ ਲੰਘਿਆ, ਪਿਛਲੀਆਂ ਘਟਨਾ ਤੋਂ ਬਹੁਤ ਜ਼ਖਮੀ ਹੋਈ ਵੀ ਔਰਤ, ਪਰ ਇਕ ਨਵੀਂ ਘਟਨਾ ਐਸੀ ਹੋਈ ਜਿਹਨੇ ਤਾਂ ਇਹਨੂੰ ਜੀਣ ਦੇ ਲਈ ਮਜਬੂਰ ਕਰ ਦਿੱਤਾ ਕਿ ਹੁਣ ਤੂੰ ਜੀਣ ਦੇ ਲਾਇਕ ਨਹੀਂ ਹੈ, ਖੁਦਕੁਸ਼ੀ ਕਰ। ਉਹ ਇਹ ਸੀ ਅੱਤ ਦਰਜੇ ਦੀ ਮਾੜੀ ਗੱਲ ਹੋਈ, ਏਦੋਂ ਵੀ ਮਾੜੀ ਗੱਲ ਹੋ ਗਈ। ਇਕ ਦਿਨ ਇਕ ਨੌਜਵਾਨ ਉਸ ਕੋਠੇ ਤੇ ਆਇਆ, ਇਹਨੇ ਬੀਬੀ ਨੇ ਉਹਨੂੰ ਪੁੱਛਿਆ ਵਰਖਰਦਾਰਾ ਬਹੁਤ ਗਲਤ ਰਸਤੇ ਪੈ ਗਿਆ, ਮੈਨੂੰ ਕਿਸੇ ਚੰਗੇ ਘਰ ਦਾ ਬੱਚਾ ਲੱਗਦਾ, ਮੈਂ ਤਾਂ ਕਰਮਾਂ ਦੀ ਮਾਰੀ ਇੱਥੇ ਬੈਠੀ ਹਾਂ, ਤੂੰ ਕਿਸੇ ਖਾਨਦਾਨ ਦਾ ਬੱਚਾ ਲੱਗਦਾ, ਇਹ ਗਲਤ ਰਸਤੇ ਤੋਂ ਹਟ ਜਾ, ਉਹਨੂੰ ਉਪਦੇਸ਼ ਦੇਣ ਲੱਗੀ। ਤੇ ਫਿਰ ਉਹਨੂੰ ਪੁੱਛਿਆ ਤੇਰਾ ਨਾਂ ਕੀ ਹੈ, ਤੇਰੇ ਬਾਪ ਦਾ ਨਾਂ ਕੀ ਹੈ। ਜਦ ਉਹਨੇ ਦੱਸਿਆ ਬਾਪ ਦਾ ਨਾਮ, ਜਦ ਦੱਸਿਆ ਆਪਣਾ ਨਾਮ, ਕਹਿੰਦੀ ਹੁਣ ਤੂੰ ਚਲਾ ਜਾ ਇੱਥੋਂ ਛੇਤੀ, ਚਲਾ ਜਾ, ਕਿਉਂਕਿ ਖੁਦ ਇਹਦਾ ਪੁੱਤ ਹੀ ਸੀ ਜਿਹਨੂੰ ਆਪਣੀ ਮਾਂ ਬਾਰੇ ਗਿਆਨ ਨਹੀਂ, ਜਿਹਨੂੰ ਬੇਸਵਾ ਸਮਝ ਗਿਆ। ਕਹਿਣ ਲੱਗੀ ਮੈਂ ਤਾਂ ਜ਼ਖਮੀ ਹੋ ਗਈ, ਪੁੱਤ ਦਾ ਦਿਲ ਹੁਣ ਕਾਹਨੂੰ ਦੁਖੀ ਕਰਨਾ, ਹੁਣ ਤਾਂ ਮਰ ਜਾਣਾ ਹੀ ਚੰਗਾ ਹੈ। ਪਰ ਕਰਮ ਫਲ ਕਹਿੰਦਾ ਭੋਗੇ ਬਿਨਾਂ ਤੈਨੂੰ ਮਰਨ ਵੀ ਨਹੀਂ ਦੇਣਾ, ਕਰਮ ਕਹਿੰਦਾ ਤੈਨੂੰ ਮਰਨ ਨਹੀਂ ਦੇਣਾ, ਜਿੰਨਾ ਚਿਰ ਕਰਮ ਕਹਿੰਦਾ ਮੈਂ ਆਪਣੇ ਕਾਰਿਆ ਪੂਰਾ ਨਾ ਕਰ ਲਵਾਂ ਤੂੰ ਕਿਵੇਂ ਮਰ ਜਾਏਗਾ। ਉਹ ਮਰਨਾ ਚਾਹੁੰਦੀ ਹੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਇੱਕ ਵਿਦਵਾਨ ਕੋਲ ਜਾ ਕੇ, ਪੰਡਿਤ ਵਿਦਵਾਨ ਸੀ, ਉਹਨੂੰ ਜਾ ਕੇ ਕਹਿੰਦੀ ਦੇਖ ਤੂੰ ਵੇਦ ਪੜਿਆ ਹੋਇਆ, ਸ਼ਾਸਤਰ ਪੜਿਆ ਹੋਇਆ, ਭਲਾ ਜੇ ਕਿਸੇ ਔਰਤ ਦੇ ਕੋਲੋਂ ਅੱਤ ਦਰਜੇ ਦਾ ਆਪਣੇ ਪੁੱਤਰ ਦੇ ਨਾਲ ਹੀ ਸੰਬੰਧ ਹੋ ਜਾਏ, ਇਹ ਪਾਪ ਹੋ ਜਾਏ, ਅਰ ਉਹਨੂੰ ਪਤਾ ਨਾ ਹੋਵੇ, ਇਹਦਾ ਕੋਈ ਪਰਾਸਚਿਤ ਹੈਗਾ। ਕਹਿਣ ਲੱਗਾ ਹਾਂ ਬੀਬੀ ਹੈ ਇਹਦਾ ਵੀ ਪਰਾਸਚਿਤ, ਇਹ ਪਾਪ ਲੈ ਸਕਦਾ। ਕਹਿੰਦੀ ਹਾਂ ਲੈ ਸਕਦਾ। ਕਹਿੰਦੇ ਵੀ ਮੈਨੂੰ ਜਲਦੀ ਦੱਸ। ਕਹਿੰਦੇ ਕਠਿਨ ਹੈ। ਕਹਿੰਦੇ ਕਠਿਨ ਤੋਂ ਕਠਿਨ ਵੀ ਕਰੋਗੇ, ਕਹਿਣ ਲੱਗੇ ਫਿਰ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਲੈ ਕੇ ਉਹਦੀ ਚਿਖਾ ਬਣਾ
ਕੇ ਇਹੀ ਪ੍ਰਾਸ਼ਚਿਤ ਹੈ ਅੱਗ ਲਾ ਕੇ ਉਹਦੇ ਉੱਤੇ ਬਹਿ ਜਾ ਜਿਉਂਦੀ ਅਸੜ ਜਾ ਰੱਬ ਰੱਬ ਕਰਦੇ।
ਕਹਿਣ ਲੱਗੇ ਬਹੁਤ ਠੀਕ ਮੈਨੂੰ ਮਨਜ਼ੂਰ ਹੈ। ਲੱਕੜਾਂ ਇਕੱਠੀਆਂ ਕੀਤੀਆਂ ਨਦੀ ਦੇ ਕਿਨਾਰੇ ਸ਼ਾਸਤਰ ਦੇ ਉਸ ਵਿਧਾਨ ਅਨੁਸਾਰ ਜੋ ਹਿੰਦੂ ਮਤ ਦੇ ਵਿਚ ਐਸੀਆਂ ਆਉਂਦੀਆਂ ਨੇ ਗੱਲਾਂ ਗੁਰਮਤ ਚ ਨਹੀਂ। ਆਪਾਂ ਤਾਂ ਵਿਚੋਂ ਸਾਰ ਅੰਸ ਕੱਢਣੇ ਧਰਮ ਦੀ ਬਾਤ ਆ ਬਸ ਆਪਣੇ ਤੇ ਇੰਨੀ ਬਾਤ ਹੈ ਇਸ ਕਹਾਣੀ ਨਾਲ ਸੰਬੰਧ ਜਿਹੜਾ। ਚਿਖਾ ਬਣਾਈ ਲੱਕੜਾਂ ਇਕੱਠੀਆਂ ਕੀਤੀਆਂ ਅੱਗ ਲਗਾਈ ਉਹਦੇ ਉੱਤੇ ਬਹਿ ਗਈ ਤੇ ਹੁਣ ਪਰਮਾਤਮਾ ਨੂੰ ਮਨਜ਼ੂਰ ਹੀ ਨਹੀਂ ਸੀ ਇਹਦਾ ਮਰਨਾ ਮਨਜ਼ੂਰ ਨਹੀਂ ਸੀ ਅਜੇ ਕਰਮ ਕਹਿੰਦੇ ਤੈਨੂੰ ਜਿਉਂਦਾ ਰੱਖਣਾ ਉਨੀ ਦੇਰ ਤੱਕ ਮਰ ਕਿਵੇਂ ਜਾਏਗਾ। ਬਾਰਿਸ਼ ਪੈ ਕੇ ਹਟੀ ਸੀ ਕਿਤੇ ਐਸਾ ਪਾਣੀ ਦਾ ਵੇਗ ਆਇਆ ਪਿੱਛੋਂ ਇੰਨੇ ਪ੍ਰੈਸ਼ਰ ਨਾਲ ਇਕੱਠਾ ਪਾਣੀ ਆਇਆ ਤੇ ਉਹਦੀ ਚਿਖਾ ਚੁਖਾ ਸਾਰੀ ਰੁੜ ਕੇ ਲੈ ਗਿਆ ਵਿੱਚੇ ਬੀਬੀ ਰੁੜ ਗਈ ਲੱਕੜ ਦੇ ਉੱਤੇ ਬੈਠੀ ਹੈ ਲੱਕੜ ਵੱਡੀ ਲੱਕੜ ਸੀ ਇੱਕ ਉਹਦੇ ਉੱਤੇ ਬੈਠੀ ਰੁੜੀ ਜਾ ਰਹੀ ਹੈ ਰੋਂਦੀ ਕਰਲਾਉਂਦੀ ਜਾਂਦੀ ਹੈ ਕਹਿੰਦੀ ਭਾਈ ਕੋਈ ਦਇਆ ਵਾਲਾ ਪੁਰਸ਼ ਮੈਨੂੰ ਕੱਢ ਲਵੇ ਮੈਂ ਸਾਰੀ ਉਮਰ ਦਾਸੀ ਬਣ ਕੇ ਉਹਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲੂ ਤੇ ਇੱਕ ਗੁੱਜਰ ਭਾਂਡੇ ਧੋ ਰਿਹਾ ਸੀ ਦੁੱਧ ਵਾਲੇ ਉਹਦੇ ਨਿਗਾਹ ਪਈ ਤੇ ਉਹ ਦੇਖਿਆ ਜਿਉਂਦੇ ਉਹਨੇ ਬੜਾ ਹਿੰਮਤ ਵਾਲਾ ਦੇਖਿਆ ਉਹਨੇ ਸੱਟੇ ਭਾਂਡੇ ਇੱਕ ਜਿਉਂਦੀ ਜਾਂਦੀ ਜਾਗਦੀ ਉਹਨੇ ਨੱਠਿਆ ਜਾ ਕੇ ਉਹਨੂੰ ਕੱਢ ਲਿਆ ਕਿਹਾ ਭਾਈ ਸਾਹਿਬ ਬਹੁਤ ਧੰਨਵਾਦ ਤੇਰਾ ਤੇ ਮੈਂ ਹੁਣ ਬਾਕੀ ਦੀ ਰਹਿੰਦੀ ਜ਼ਿੰਦਗੀ ਤੇਰੇ ਘਰ ਭਾਂਡੇ ਮਾਂਜ ਕੇ ਗੁਜ਼ਾਰਾ ਕਰੂੰਗੀ ਮੈਂ ਵਚਨਬੱਧ ਤੂੰ ਕਹਿੰਦਾ ਬੀਬੀ ਮੈਂ ਤੈਨੂੰ ਭਾਂਡੇ ਮਜਾਉਣ ਵਾਸਤੇ ਨਹੀਂ ਕੱਢਿਆ ਮੈਂ ਇਨਸਾਨ ਹਾਂ ਤੂੰ ਮੈਨੂੰ ਦੱਸ ਤੇਰਾ ਘਰ ਕਿੱਥੇ ਹੈ ਤੈਨੂੰ ਤੇਰੇ ਘਰ ਛੱਡ ਕੇ ਆਵਾਂ ਤੇਰਾ ਪੁੱਤਰ ਕਿੱਥੇ ਹੈ ਤੇਰਾ ਪਤੀ ਕਿੱਥੇ ਹੈ ਤੇਰਾ ਘਰ ਕਿੱਥੇ ਹੈ ਤੈਨੂੰ ਮੈਂ ਜਾ ਕੇ ਛੱਡ ਕੇ ਆਊਂ ਉੱਥੇ ਕਹਿਣ ਲੱਗੀ ਬਸ ਐਦੀ ਬੰਦ ਕਰ ਦੇ ਮੇਰਾ ਸਭ ਕੁਛ ਉਜੜਿਆ ਹੋਇਆ ਮੇਰਾ ਕੁਛ ਵੀ ਨਹੀਂ ਹੈ ਕਰਮਾਂ ਨੇ ਸਭ ਕੁਛ ਖੋਲਿਆ ਕਰਮਾਂ ਨੇ ਪਤੀ ਖੋਲਿਆ ਕਰਮਾਂ ਨੇ ਪੁੱਤਰ ਖੋਲਿਆ ਘਰ ਵੀ ਖੋਲਿਆ ਮੇਰਾ ਘਰ ਨਾ ਪੁੱਛ ਮੇਰਾ ਨਾਂ ਨਾ ਪੁੱਛ ਬਸ ਮੈਂ ਇੱਕ ਸੁੱਕਾ ਪੱਤਾ ਹਵਾ ਜਿੱਧਰੋਂ ਆਉਂਦੀ ਉਧਰ ਉਡਾ ਕੇ ਲੈ ਜਾਂਦੀ ਹੈ ਇਹ ਹਵਾ ਤਾਂ ਬੁੱਲਾ ਲਿਆ ਉਹ ਕੁਛ ਵੀ ਨਹੀਂ ਦੱਸਿਆ ਉਹ ਬੜਾ ਧਰਮੀ ਸੀ ਕਹਿੰਦਾ ਫੇਰ ਭੈਣਾ ਇਸ ਘਰ ਨੂੰ ਆਪਣਾ ਘਰ ਸਮਝੇ ਤੂੰ ਮੈਨੂੰ ਆਪਣਾ ਭਰਾ ਸਮਝ ਮੈਨੂੰ ਆਪਣਾ ਪੁੱਤਰ ਸਮਝ ਜੋ ਵੀ ਮਰਜ਼ੀ ਰਿਸ਼ਤਾ ਬਣਾ ਲੈ ਧਰਮ ਦਾ ਘਰ ਸਮਝ ਕੇ ਤੇ ਰਿਹਾ ਸੀ ਕਹਿੰਦੇ ਠੀਕ ਹੈ ਬੜੇ ਸੁੱਖ ਦਿੱਤੇ ਪਰ ਉਹ ਕੰਮ ਕਰਨ ਵਾਲੀ ਕਹਿੰਦੀ ਕਰਕੇ ਖਾਣਾ ਮੈਂ ਵਿਹਲੀ ਰੱਖ ਨਹੀਂ ਖਾਣਾ ਦੁੱਧ ਵੇਚਣ ਵਾਸਤੇ ਜਾ ਰਹੀਆਂ ਨੇ ਬੀਬੀਆਂ ਮੈਂ ਆਪਣੀ ਕਹਾਣੀ ਖਤਮ ਕਰਾਂ ਸਮਾਂ ਵੀ ਨੇੜੇ ਹੋ ਗਿਆ ਪਿੱਛੇ ਤੋਂ ਕਿਸੇ ਰਾਜੇ ਦੀ ਫੌਜ ਆ ਗਈ ਤੇ ਵਿੱਚ ਹੀ ਰਾਜਾ ਸੀ ਉਹਦੇ ਬੀਬੀਆਂ ਨੌਜਵਾਨ ਦੇਖ ਕੇ ਉਹ ਸਿਆਣੀ ਉਮਰ ਦੀ ਤਾਂ ਸਿਆਣੀ ਉਮਰ ਦੀ ਹੋਈ ਵੀ ਸੀ ਨੌਜਵਾਨ ਬੀਬੀਆਂ ਦੇਖ ਕੇ ਸਿਪਾਹੀਆਂ ਨੇ ਜਾਣ ਕੇ ਘੋੜੇ ਬੀਬੀਆਂ ਚ ਵਾੜ ਦਿੱਤੇ ਸ਼ਰਾਰਤ ਕੀਤੀ ਸਿਰ ਦੀਆਂ ਮਟਕੀਆਂ ਪਟਾਕ ਪਟਾਕ ਧਰਤੀ ਤੇ ਡਿੱਗ ਕੇ ਕਿਸੇ ਦਾ ਦੁੱਧ ਡੁੱਲ ਗਿਆ ਕਿਸੇ ਦੀ ਲੱਸੀ ਡੁੱਲ ਗਈ ਕਿਸੇ ਦਾ ਕੁਝ ਡੁੱਲ ਗਿਆ ਬਰਤਨ ਵੀ ਡੁੱਲ ਗਏ ਖੜੀਆਂ ਰੋ ਰਹੀਆਂ ਇਹਦੇ ਸਿਰ ਤੇ ਲੱਸੀ ਦਾ ਬਰਤਨ ਸੀ ਗੁਜਰੀ ਦੇ ਜਿਹੜੀ ਪਾਣੀ ਚੋਂ ਨਿਕਲੀ ਹੈ ਇਹਦਾ ਭਾਂਡਾ ਵੀ ਉੱਥੇ ਡਿੱਗ ਕੇ ਫੁੱਟ ਗਿਆ ਤੇ ਲੱਸੀ ਖਿੜ ਗਈ ਇਹ ਉਹਦੇ ਕਨੀ ਦੇਖ ਦੇਖ ਕੇ ਵੇ ਖਿੜ ਖਿੜ ਕਰਕੇ ਹੱਸਣ ਲੱਗ ਪਈ ਰਾਜੇ ਦੀ ਨਿਗਾਹ ਪੈ ਗਈ ਉਹਨੇ ਘੋੜਾ ਮੋੜਿਆ ਬੀਬੀ ਦੇ ਕੋਲ ਆ ਕੇ ਕਹਿੰਦਾ ਬੀਬੀ ਜਿਹੜੀਆਂ ਇਹ ਬੀਬੀਆਂ ਰੋਂਦੀਆਂ ਨੇ ਇਹਨਾਂ ਨੂੰ ਤਾਂ ਪੁੱਛਣ ਦੀ ਲੋੜ ਨਹੀਂ ਕਿਉਂਕਿ ਮੇਰੇ ਸਿਪਾਹੀਆਂ ਦੇ ਘੋੜਿਆਂ ਦੀ ਫੇਟ ਵਿਚ ਆ ਕੇ ਇਹਨਾਂ ਦੇ ਬਰਤਨ ਟੁੱਟ ਗਏ ਮਿੱਟੀ ਦੇ ਦੁੱਧ ਡੁੱਲ ਗਿਆ ਕਿਸੇ ਦੀ ਲੱਸੀ ਡੁੱਲ ਗਈ ਇਹ ਤਾਂ ਰੋਂਦੀਆਂ ਪਰ ਬੀਬੀ ਤੂੰ ਤਾਂ ਹੱਸ ਰਹੀ ਹੈ ਤੂੰ ਕਿਉਂ ਨਹੀਂ ਰੋ ਰਹੀ ਕਹਿੰਦੀ ਬਾਦਸ਼ਾਹ ਜਾ ਤੂੰ ਮੈਂ ਜ਼ਿੰਦਗੀ ਚ ਇੰਨਾ ਰੋਲੀ ਹੁਣ ਹੋਰ ਰੋਣ ਦੀ ਲੋੜ ਨਹੀਂ ਹੈ ਮੈਂ ਬਹੁਤ ਰੋਲੀ ਹੈ ਤੈਨੂੰ ਕੋਈ ਦੁੱਖ ਨਹੀਂ ਲੱਸੀ ਡੁੱਲੀ ਦਾ ਕਹਿੰਦੀ ਮੇਰਾ ਇੰਨਾ ਕੁਛ ਡੁੱਲ ਗਿਆ ਤੇ ਹੁਣ ਜ਼ਿੰਦਗੀ ਚ ਕੁਛ ਰਹਿ ਹੀ ਨਹੀਂ ਗਿਆ ਡੁੱਲਣ ਵਾਸਤੇ ਉੱਥੇ ਵੀ ਇੱਕ ਸਵਈਆ ਲਿਖਿਆ ਬਸ ਇਹਦੇ ਨਾਲ ਹੀ ਮੈਂ ਗੱਲ ਸਮਾਪਤ ਕਰਦਾ ਰਾਜਾ ਖਹਿੜੇ ਪੈ ਗਿਆ ਕਹਿੰਦਾ ਬੀਬੀ ਮੈਂ ਤੇਰੀ ਕਹਾਣੀ ਪੁੱਛੇ ਬਿਨਾਂ ਜਾਣਾ ਨਹੀਂ ਆਉਂਦੇ ਕਹਿੰਦੀ ਮੈਂ ਸੁਣ ਲੈ ਚਾਰ ਲੈਣਾ ਕਈਆਂ ਨੇ ਨਿਰਪਮਾਰ ਚਲੀ ਪਿਆ ਆਪਨ ਸਿਉ ਪਿਆ ਸਾਂਪ ਡਸਿਓ ਦੁਖ ਹੋ ਪਰ ਹੋ ਬਨ ਮਾਜ ਗਹੀ ਬਨ ਚੋਰ ਗਹੀ ਤਿਨ ਵੇਚ ਲਈ ਗਨ ਕਾ ਘਰ ਹੋ। ਉਹ ਮੈਨੂੰ ਜਬਰਦਸਤੀ ਰਾਜਾ ਲੈ ਗਿਆ ਸੀ, ਮੈਂ ਆਪਣੇ ਪਤੀ ਦੇ ਮੋਹ ਵਿਚ ਰਾਜੇ ਦਾ ਕਤਲ ਕੀਤਾ। ਹੋਏ ਰਾਜਿਆ ਨਿਰਪਮਾਰ ਚਲੀ ਪਿਆ ਆਪਨ ਸਿਉ ਪਿਆ ਸਾਂਪ ਡਸਿਓ ਦੁਖ ਹੋ ਪਰ ਹੋ ਬਨ ਮਾਜ ਗਹੀ ਬਨ ਚੋਰ ਗਹੀ ਤਿਨ ਵੇਚ ਲਈ ਗਨ ਕਾ ਘਰ ਹੋ। ਸੁਤ ਸੰਗ ਕੀ ਉਹ ਸੁਤਨਾ ਪੁੱਤਰ ਦਾ ਹੈ, ਸੁਤ ਸੰਗ ਕੀ ਉਹ ਤਬ ਮਰਨ ਚਲੀ ਮਿਲ ਕਾਟ ਕੇ ਸੰਗ ਨਦੀ ਤਰ ਹੋ। ਸੁਨ ਹੋ ਮਹਾਰਾਜ ਹੋ ਗੁਜਰੀ ਹੋ ਇਹ ਸ਼ਾਸ ਕੀ ਚਿੰਤ ਕਹਾਂ ਕਰੋ। ਇਹ ਡੁੱਲੀ ਸ਼ਾਸ ਦੀ ਲੱਸੀ ਦੀ ਚਿੰਤਾ ਕਰਾਂ ਕਿ ਆਹ ਜਿਹੜਾ ਮੇਰਾ ਸਾਰਾ ਕੁਛ ਰੁੜ ਗਿਆ ਇਹਦੀ ਚਿੰਤਾ ਕਰਾਂ। ਇਹ ਕੀ ਹੋਇਆ? ਕਹਿੰਦੇ ਬਸ ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਦੇ ਕਰਮ ਨੇ ਕੀ ਕਰਾਉਣਾ ਔਰ ਕਦੋਂ ਕਿੱਥੇ ਕੀ ਹੋ ਜਾਣਾ। ਇਹ ਕਰਮ ਦੀ ਕਥਾ ਬੜੀ ਨਿਆਰੀ ਹੈ। ਉਦੋਂ ਕਰਮੋ ਕੀ ਗਤ ਨਿਆਰੀ, ਉਦੋਂ ਕਰਮੋ ਕੀ ਗਤ ਨਿਆਰੀ ਦੇ।